ਵੰਡ ਹੋਵੇ ਕਿ ਉਹਨਾਂ ਦੇ ਲੰਘਦਾ ਤੇ ਸਾਰੇ ਆਦਮੀ ਉੱਠ ਕੇ ਉਹਨਾਂ ਨੂੰ ਸਲੂਟ ਲੈਣਗੇ, ਚਾਹੇ ਗਰੀਬ ਹੋਵੇ ਅਮੀਰ ਹੋਵੇ, ਇਸ ਸ਼ਕਲ ਨਾਲ ਉਹ ਅੰਤਮ ਸੰਸਕਾਰ ਉੱਥੇ ਕੈਨੇਡਾ ਚ ਕਰਦੇ ਨੇ ਜਿਹੜੇ ਦੇਸ਼ ਚ ਮੈਂ ਜੋ, ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ, ਉਹ ਇੱਕ ਮਹਿਕਮਾ ਬਣਿਆ ਹੋਇਆ ਇਸ ਸ਼ਕਮ ਦਾ, ਉਹਨਾਂ ਨੇ ਕਰਨਾ। ਜਿਸ ਵਕਤ ਉਹਦਾ ਅੰਤ ਹੋ ਜਾਏ ਪ੍ਰਾਣੀ ਦਾ, ਕਿਸੇ ਦਾ ਬਲਕ ਵਿਧ ਹੋਵੇ, ਦੁਰਗੰਧੀ ਵਾਲਾ ਕੋਈ ਕੱਢ ਕੇ ਉਹ ਦਸ ਦਿਨ ਪਈ ਰਹੇ ਖਰਾਬ ਨਹੀਂ ਹੋਣਾ, ਉਹਨਾਂ ਦਾ ਹੀ ਜਿੰਮਾ ਹੈ। ਖਰਚੋ ਲੈਂਦੇ ਨੇ ਗੌਰਮੈਂਟ ਤੋਂ ਜਿੰਨਾ ਹੋ ਜਾਏ, ਪਾਰਕੀ ਵੀ ਸੋਹਣੀ ਬਣਾਉਂਦੇ ਹਨ, ਦਸ ਦਿਨ ਪਿਆਰੇ ਮਹੀਨਾ ਪਿਆਰੇ, ਜਿੰਨਾ ਚਿਰ ਉਹਨਾਂ ਦਾ ਹੋਰ ਖਰਚ ਪੈ ਜਾਂਦਾ। ਪਰ ਇਸ ਵਿਹਾਰ ਨਾਲ ਉਹਨਾਂ ਨੂੰ ਵਾਰੀ ਵੈਨਕੂਵਰ ਲੈ ਗਏ ਮੇਰੇ ਕਹੇ ਤੋਂ, ਵੀ ਭਾਈ ਤੁਸੀਂ ਸਾਰੀ ਸੰਗਤ, ਸਾਡੀ ਜੀ ਸੰਗਤ ਵੈਨਕੂਵਰ ਜ਼ਿਆਦਾ ਹੈ, ਸਾਰਿਆਂ ਦੇ ਵਿਚਾਰ ਹੈ ਵੀ 800 ਇਹ ਅਰੇਂਜਮੈਂਟ ਨੇ ਉੱਥੇ ਜਾ ਕੇ, 800 ਇਹ ਹੈ ਵੀ ਉੱਥੇ ਲਿਜਾਣਾ ਪੈਣਾ ਗੌਰਮੈਂਟ ਵੱਲੋਂ। ਇਹ ਤਾਂ ਕਿਰਿਆ ਨਜਿੱਠਣੀ ਹੈ, ਇਨਸਾਨ ਦੇ ਇਨਸਾਨ ਦਾ ਧਰਮ ਹੈ ਉਹਦੀ ਸੇਵਾ ਕਰਨੀ। ਬਸ ਮੈਂ ਜੰਗੀ ਯੋਧਿਆਂ ਦੀ ਪਤੰਗਿਆਂ ਦੀ ਕੌਣ ਖੱਪਣ ਪਾਉਂਦਾ, ਉਹਨੂੰ ਗੁਜ਼ਰ ਗਿਆ ਗੁਜ਼ਰ ਗਿਆ। ਵੀ ਜਿੱਥੇ ਸਮਾਂ ਕਿਰਤਵਾਲੇ ਦਾ ਦੇਸ਼ ਪ੍ਰਦੇਸ਼ ਚ ਗੁਜ਼ਰ ਗਿਆ, ਇਹਦੇ ਚਿਹੁੰਦੇ ਨਾਲ ਵਿਹਾਰ ਹਨ, ਇਹਦੇ ਤੇ ਕੋਈ ਸੰਸਾ ਨਾ ਤੁਸੀਂ ਕਰੋ। ਪਹਿਲੇ ਦਿਨ ਦਾਸ ਨੇ ਕਹਿ ਰਹੀ ਵੀ ਤੁਸੀਂ ਕੋਈ ਇੰਨੀ ਤਵੱਜੋ ਨਾ ਦੇਣੀ, ਉਹ ਕਰਤਾਰ ਦਾ ਬਹਾਨਾ ਸੀ ਵੀ ਪਾਣੀ ਚ ਤਾਂ ਸਾਡੇ ਵੱਡੇ ਸਾਂਝੀ ਜੀ ਕਿਰਿਆ ਬਜ਼ੁਰਗ ਬਨ ਗਿਆਨੀ ਜਾਂਦੇ ਹੀ ਰਹੇ ਨੇ, ਜੇ ਪਾਣੀ ਚ ਚਲੇ ਗਿਆ ਤਾਂ ਠੀਕ ਹੈ ਉਹਨਾਂ ਦਾ ਸੀ ਉਦੋਂ। ਮਗਰ ਉਹਨਾਂ ਨੇ ਆਪਣੇ ਸਮੇਂ ਦੇ ਗੌਰਮੈਂਟ ਦੇ ਅਸੂਲਾਂ ਦੇ ਮੁਤਾਬਕ ਉਸ ਮੁੰਡਾ ਬਣਿਆ, ਚਲੋ ਇਹਦੇ ਚ ਤਾਂ ਠੀਕ ਹੈ। ਫਿਰ ਅਸੀਂ ਆ ਵੀ ਅਜੇ ਉਹਨਾਂ ਨੂੰ ਦਾਗ ਨਹੀਂ ਦਿੱਤਾ, ਸਾਨੂੰ ਉਹਨਾਂ ਨੇ ਕਿਹਾ ਸੀ 25 ਤਰੀਕ ਨੂੰ ਦਾਗ ਦੇ ਦਿਆਂਗੇ, ਅਸੀਂ ਉੱਥੇ ਜਾ ਕੇ ਨਾਲੇ ਦੁਸਹਿਰਾ ਹੋ। ਉਹ 25 ਦੀ ਬਜਾਏ ਉਹਨਾਂ ਨੂੰ ਤਰੀਕ ਨਾ ਮਿਲੀ, ਅਜੇ ਤੱਕ ਨਹੀਂ ਮਿਲੀ, 2 ਤੱਕ ਉਹਨਾਂ ਨੂੰ ਮਿਲੀ ਹੈ ਤਰੀਕ, 2 ਅਗਲੇ ਮਹੀਨੇ। ਉਸ ਦੇ ਵਿੱਚ ਇਹ ਵਿਹਾਰ ਦੀ ਗੱਲ ਨੂੰ ਛੱਡ ਕੇ ਇੱਥੇ ਦਾ ਜਿਹੜਾ ਸਮਾਗਮ ਹੈ, ਇਹ ਸਾਡਾ ਕੇਵਲ ਗੁਰਮਤ ਚੱਲਣ ਦਾ ਹੈ। ਇਹ ਸਕੂਲ ਚ ਪੜ੍ਹਨ ਦਾ ਤਾਂ ਹੀ ਸਹਾਰਾ ਹੈ ਜੇ ਅਸੀਂ ਹਜ਼ੂਰ ਦੇ ਹੁਕਮ ਚ। ਉਦੋਂ ਕਿਹਾ ਸੀ ਵੀ ਠੀਕ ਹੈ ਮੇਰੇ ਤੇ ਨਹੀਂ ਆਉਂਦਾ, ਸਾਰੇ ਕਬੀਲਦਾਰਾਂ ਨੂੰ ਇਹੋ ਜਿਹੀ ਗੱਲ ਆਉਂਦੀ ਹੈ, ਪਸ਼ੂ ਪੰਛੀ ਜੁੜਦੇ ਵੀ ਨੇ ਵਿਛੜ ਵੀ ਜਾਂਦੇ ਨੇ। ਇਸ ਦੇ ਵਿੱਚ ਉੱਥੋਂ ਵੀ ਹਜ਼ੂਰ ਨੇ ਇਸ ਨੂੰ ਤਕੜਾ ਰੱਖਿਆ ਮਾਂ ਬਾਪ ਦੇ। 2 ਸਾਲ ਦੇ ਵਿੱਚ ਅਸੀਂ ਇੱਕ ਵਾਰ ਰਿਸ਼ਤੇਦਾਰਾਂ ਤੇ ਉਧਾਰੀ ਰੁਪਈਏ ਲਿਆਏ, 41 ਰੁਪਏ ਨੂੰ ਸਾਨੂੰ ਉਹ 200 ਨੂੰ ਵਾਰ ਦੋ ਹਜ਼ਾਰ ਮਿਲਿਆ, ਜਿਹੜਾ 30 ਰੁਪਏ ਨੂੰ ਮਿਲ ਗਿਆ। ਇੱਕ ਵਿਹੜਾ ਹੋ ਗਿਆ, ਅਗਲੇ ਸਾਨੂੰ ਉਹੀ ਜਿਹੀ ਖੇਤੀ ਚੱਲ ਪਈ, ਉਹੋ ਜਿਹਾ ਕੰਮ ਚੱਲ ਪਿਆ, ਗਾਂ ਨੇ 2 ਬੱਚੇ ਦੇ ਤੇ 5-6 ਬੱਚੇ ਅਸੀਂ ਉਦੋਂ ਬਲਦ ਬਣੇ ਵੇਚੇ, ਉਹਦੇ ਨੇ ਸਾਰੇ ਹੀ ਗੁਜ਼ਰ ਗਏ ਤੇ। ਇਹਦਾ ਕੀ ਸੁਭਾਵ ਹੈ ਵੀ ਉਸ ਵਕਤ ਦੇ ਵਿੱਚ ਪਸ਼ੂ ਪੰਛੀ ਗੁਜ਼ਰਦੇ, ਇੱਕ ਬੱਤੀ ਗੁਜ਼ਰ ਗਈ ਉਹਨਾਂ ਦਿਨਾਂ ਦੇ ਵਿੱਚ, ਹੁਣ ਉਹ ਕਿੰਨੇ ਹਜ਼ਾਰ ਨਿਕਲੋ ਸੋਹਣੀ ਸੀ। ਕਹਿੰਦੇ ਜੀ ਤੁਸੀਂ ਸਿਆਣੇ ਕੋਲ 2 ਗਏ ਤੇ ਚੰਗੇ ਨਹੀਂ ਹੁੰਦੇ, ਉਦੋਂ 32-31 ਦੇ ਵਿੱਚ ਪਹਿਲਾ ਕਾਕਾ ਗੁਜ਼ਰਿਆ। ਮਗਰ ਮੈਂ ਤਾਂ ਦੱਸਿਆ ਵਸਤਾ ਵੀ ਮੇਰੀ ਵਸਤਾ ਤਾਂ ਮੈਂ ਬਿਲਕੁਲ ਗਰੀਬ ਘਰ ਜੰਮਿਆ ਹਾਂ, ਹੁਣ ਵੀ ਮੈਂ ਕੋਈ ਅਮੀਰ ਨਹੀਂ ਸ਼ਾਹੂਕਾਰ ਨਹੀਂ। ਹਜ਼ੂਰ ਸ਼ਾਹੂਕਾਰ ਦਾ ਦਰ ਲੱਭਿਆ ਹੋਇਆ ਜਿਹੜਾ ਸਾਰੀ ਦੁਨੀਆਂ ਦਾ ਪਾਤਸ਼ਾਹ। ਇੱਥੋਂ ਇਹ ਗੱਲ ਮਿਲੀ ਹੈ ਵੀ ਤੇਰਾ ਕੁਛ ਨਹੀਂ, ਕੁਛ ਨਹੀਂ ਆਉਂਦਾ, ਕੁਛ ਨਹੀਂ ਜਾਂਦਾ, ਨਾ ਕੁਛ ਆਏ ਨਾ ਕੁਛ ਆਏ, ਰਾਮ ਕੀ ਦੁਹਾਈ। ਜੋ ਬ੍ਰਹਮੰਡੇ ਕਿੱਡੀ ਸੌਂ ਖਾ ਕੇ ਮਹਾਂਪੁਰਖਾਂ ਨੇ ਦੱਸਿਆ, ਅਸੀਂ ਫਿਰ ਨਹੀਂ ਮੰਨਦੇ। ਸਾਡੇ ਹਿਰਦੇ ਦੇ ਗੁਰ ਉਪਦੇਸ਼ ਨਹੀਂ ਵਸਿਆ, ਅਸੀਂ ਇੱਕ ਨਾਮ ਤਰੀਕ ਕਹਿਣ ਕਹਾਉਣ ਦੇ ਸਿੱਖ। ਸਿੱਖ ਨਹੀਂ ਕਦੇ ਰੋਂਦਾ ਹੁੰਦਾ, ਬਲਕਿ ਤਾਂ ਸਿੱਖ ਦਾ ਨਾਮ ਨਹੀਂ। ਹਜ਼ੂਰ ਨੇ ਕਿਹਾ ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ। ਅਸੀਂ ਹੁਕਮ ਦੇ ਅਧੂਰੇ, ਹੁਕਮ ਨੂੰ ਸਮਝ ਨਹੀਂ ਸਕਦੇ। ਸਾਰੀ ਸ੍ਰਿਸ਼ਟੀ ਹੁਕਮ ਵਿੱਚ ਹੈ। ਬਾਬਾ ਜੀ ਨੇ ਦੱਸਿਆ ਵੀ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੇ ਬੁਝੇ ਤਾਂ ਹੋਮੈਂ ਕਹਿਣਾ, ਫਿਰ ਮੈਂ ਹਟੀ ਜਾਂਦੀ ਵੀ ਮੈਂ ਕੁਛ ਕਰ ਸਕਦਾ। ਜੋ ਕੁਛ ਹੋਇਆ ਹੁਕਮ ਚ, ਰਿਵਾਜਨ ਤੌਰ ਤੇ ਸਾਧ ਸਿੰਘ ਜੀ ਸਾਰੇ ਮਾਈ ਭਾਈ ਦੇ ਚਰਨਾਂ ਚ ਬੇਨਤੀ ਹੈ ਵੀ ਐਵੇਂ ਮਾਹੌਲ ਜਿਹਾ ਬਣਿਆ ਹੈ ਮੂੰਹ ਭਾਈ, ਹੁਕਮ ਨਾ ਪੱਤਾ ਨਹੀਂ ਝੂਟਦਾ, ਜੋ ਕੁਛ ਹੁੰਦਾ ਹੁਕਮ ਚ ਹੁੰਦਾ ਸੁਣ ਸੁਣਾ ਕੇ। ਜੇ ਸਤਸੰਗ ਜੀ ਇਸ ਸਬਕ ਨੂੰ ਹਿਰਦੇ ਤੇ ਤਕਸੀਮ ਕਰਨ ਦੀ ਜਾਂਚ ਦੇ ਦੇਣ, ਗੁਰੂ ਕੇ ਹਿਰਦੇ ਤੇ ਉੱਕਰ ਦੇਣ, ਫਿਰ ਜੰਮਣ ਦਾ ਮਰਨ ਵਿੱਚ ਹੈ ਹੀ ਹੋਈ ਨੀ। ਵੀ ਜੇ ਹੁਕਮ ਚ ਹੀ ਹੈ ਫਿਰ ਤਾਂ ਕਸ ਨੂੰ ਮਾਰਦਾ, ਫਿਰ ਵਧਾਈਆਂ ਕਸ ਨੂੰ ਦਿੰਦੇ। ਜਦ ਸਭ ਕੁਛ ਹੁਕਮ ਚ ਹੀ ਹੈ, ਵਧਾਈਆਂ ਵੀ ਉਹਨੂੰ, ਗਮੀ ਵੀ ਉਹਨੂੰ ਸਾਦੀ, ਉੱਥੇ ਗਮੀ ਸਾਦੀ ਹੈ ਹੀ ਹੋਈ ਨੀ। ਉਹ ਜੋ ਚਾਹੁੰਦਾ ਹੈ ਕਿਰਿਆ ਕਰਦਾ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝਾ ਤਾਂ ਹੋਮੈਂ ਕਹਿਣਾ ਕੋਈ। ਇਹ ਦੁਖੀ ਨੀ ਵੀ ਸਾਡਾ ਉਹ ਦੇਖ ਲੈ, ਜੇ ਤਾਂ ਅਸੀਂ ਆਪਣੀ ਮੰਦੀ ਅਵਸਥਾ ਚ ਜਾਣੇ ਵੀ ਉਹ ਇਸ ਵਕਤ ਜਿੰਨੀ ਉਹ 5-6 ਮਹੀਨੇ ਦੀ ਨੌਕਰੀ ਤੇ ਜਿਹੜੀ ਇਸ ਵਕਤ ਕਰਦਾ ਤਾਂ ਮਨਜ਼ੂਰੀ ਹੋਈ ਸੀ ਨੌਕਰੀ ਤੇ ਦੀ, ਉਹ ਆਪਣੇ ਦੇਖਦਾ। ਆਪਾਂ ਇਸ ਵਕਤ ਕਹਿ ਲਈ ਵੀ ਸਾਰਾ ਖਰਚ ਕੱਢ ਕੇ 10,000 ਰੁਪਇਆ ਮਹੀਨੇ ਦਾ ਬਣਾਉਣਾ ਸੀ, ਰੋਟੀ ਉਹ ਖਾਣੀ ਹੈ, ਫਿਰ ਕੀਤੀ ਇੱਥੇ ਉਦੋਂ ਸੋਹਣੀ ਛਕਦੇ ਆ, ਇੱਥੋਂ ਛਕਦਾ ਗਿਆ ਉਹ। ਹੌਸਲਾ ਹੋਇਆ ਉਸਨੇ ਉੱਥੇ ਗੁਰਦੁਆਰਾ ਪੈਣ ਲੱਗਿਆ ਤੇ ਉੱਥੇ 30,000 ਦਿੱਤਾ ਸਾਨੂੰ ਇੱਥੇ ਇਸ ਕਾਕੇ ਨੂੰ 5-6,000 ਭੇਜ 10,000 ਹੀ ਭੇਜਤਾ ਉਹਨੇ ਸਾਡੇ ਨਿਤਨੇਮ ਦੇ ਵਿੱਚ ਜਦੋਂ ਦਮੜੇ ਥਿੱਕੀ ਤੇ ਅੱਗੇ ਕਿਤੇ ਅਸੀਂ ਭੁੱਖੇ ਬੈਠੇ ਅੱਗੇ ਵੀ ਕਰਤਾਰ ਦਿੰਦਾ ਹੀ ਆ ਹੁਣ ਠੀਕ ਹੈ ਵੀ ਉਹਦੇ ਨੂੰ ਪੈਸੇ ਹੋਰ ਆ ਗਏ ਤੇ ਉਹੋ ਜਿਹੇ ਜਮਾਨੇ ਦੀ ਚਾਲ ਆ ਗਈ ਅੱਗੇ ਇੱਥੇ 30,000 ਇਵੇਂ ਜਿਵੇਂ ਸੰਗਤ ਗੁਰੂ ਕਾ ਨਾਮ ਲੈਂਦੀ ਹੋਈ ਤਪੱਸਿਆ ਕਰਦੀ ਨੇ ਗੁਜ਼ਾਰਿਆ ਸੀ 17-18 ਸਾਲ ਇੱਕ ਦੀਵਾ ਜਾਲ ਕੇ ਹਜ਼ੂਰ ਦਾ ਭਜਨ ਕਰੀ ਜਾਂਦੇ ਤੇ ਹੁਣ ਇਹਦਾ 200 ਰੁਪਇਆ ਮਹੀਨੇ ਦਾ ਲਾਈਟਾਂ ਦਾ ਖਰਚਾ ਦਿੰਦਾ ਜੇ ਜੀ ਦੁਨੀਆ ਜ਼ਿਆਦਾ ਵਿਹਾਰ ਹੈ ਉਹ ਜੇ ਕਹਿੰਦਾ ਖਰਚ ਹੋ ਜਾਂਦਾ ਕੱਚਾ ਕੋਠਾ ਸੀ ਮਹਾਰਾਜ ਜੀ ਦਾ ਕਿਹੜਾ ਆਨੰਦ ਸੀ ਬਣਿਆ ਹੋਇਆ ਹੁਣ ਵੀ ਕੋਈ ਦੁੱਖ ਨਹੀਂ ਜਮਾਨੇ ਅਨੁਸਾਰ ਉਹਨੇ ਪੱਕਾ ਪਾ ਲਿਆ ਮਗਰ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਕੁਛ ਨਹੀਂ ਮਿੱਟੀ ਹੋਈ ਹੈ ਪਾਲਸ਼ ਕਰਕੇ ਲਾਈ ਹੈ ਕੱਲ ਨੂੰ ਹਜ਼ੂਰ ਨੂੰ ਭਜਾ ਲਾ ਜਾਉਣ ਲਈ ਕੋ ਨਹੀਂ ਰਾਜ ਸ਼ਕਤੀਆਂ ਸੁੜੀ ਦਿੰਦੀਆਂ ਨੇ ਕਈ ਵਾਰੀ ਨਹੀਂ ਪ੍ਰਾਣ ਹੋ ਕੇ ਡਿੱਗੀ ਪੈਣਾ ਹੈ ਮਹਾਂਪੁਰਖ ਨਹੀਂ ਇਹਦੇ ਤੇ ਇਹ ਤਾਂ ਸਮੇਂ ਦੀ ਸੁਸ਼ੋਭਤ ਹੈ ਹੋ ਗਿਆ ਤਦ ਕੀ ਹੈ ਜੇ ਸਾਡੇ ਕਰਨ ਵਾਲਾ ਕੰਮ ਹੈ ਤਾਂ ਵਾਹਿਗੁਰੂ ਦੀ ਬੰਦਗੀ ਬੰਦਗੀ ਦਾ ਅਰਥ ਹੈ ਜਿੰਦ ਜਿਸ ਨੂੰ ਭਾਈ ਸਾਹਿਬ ਜੀ ਨੇ ਗੁਰੂ ਕਰਦੇ ਅਨੰਦ ਸੇਵ ਤੇ ਕਲਗੀ ਧਰ ਪਾਤਸ਼ਾਹ ਦੇ ਪੂਰਨ ਸਿੱਖ ਹੋਏ ਹਨ ਉਹਨਾਂ ਦੇ ਕਥਨ ਹੈ ਬੰਦਗੀ ਹੋਏ ਵਾਸ਼ੁਦ ਜ਼ਿੰਦਗੀ ਬੰਦਗੀ ਹੋਏ ਬੰਦਗੀ ਵਾਸ਼ੁਦ ਜ਼ਿੰਦਗੀ ਬੰਦਗੀ ਦਾ ਜਮਾ ਜ਼ਿੰਦਗੀ ਜਮਾ ਸਾਰੇ ਵਿਹਾਰ ਨੂੰ ਕਰਕੇ ਅਸੀਂ ਕੋਈ ਰਕਮ ਇਕੱਠੀ ਜਮਾ ਕਰੀਏ ਉਸਦਾ ਨਾਮ ਜ਼ਿੰਦਗੀ ਹੈ ਵੀ ਬੰਦਗੀ ਦਾ ਅਰਥ ਕਰੀਏ ਤਾਂ ਬੰਦਗੀ ਦਾ ਅਰਥ ਜ਼ਿੰਦਗੀ ਜ਼ਿੰਦਗੀ ਦਾ ਅਰਥ ਜਿੱਥੇ ਮਰਨ ਦਾ ਸੰਸਾਰਾ ਹੋਵੇ ਜ਼ਿੰਦਗੀ ਉਹਨੂੰ ਆਖਦੇ ਨੇ ਜਿੱਥੇ ਮਰਨ ਦਾ ਪੈਣਾ ਹੋਵੇ ਜਿਹਨੂੰ ਅਸੀਂ ਅਸਾਹ ਆਉਂਦੇ ਕਹਿੰਦੇ ਹਾਂ ਦੁਨੀਆਂ ਫਿਰਦੀ ਤੁਰਦੀ ਕਹਿੰਦੇ ਹਾਂ ਇਹਨੂੰ ਹਜ਼ੂਰ ਨੇ ਬਾਬਰੇ ਕਹਿ ਕੇ ਬੁਲਾਇਆ ਹੈ ਮੁਰਦੇ ਕਹਿ ਕੇ ਬੁਲਾਇਆ ਹੈ ਇੰਨੀ ਤਾਕਤ ਵਾਲਾ ਹੋਵੇ ਦੁਨੀਆਂ ਵਿੱਚ ਸਾਰੀ ਦੁਨੀਆਂ ਨਾਲ ਸੁੰਦਰ ਰੂਪ ਹੋਵੇ ਉੱਚੀ ਕੁਲ ਵਿੱਚ ਜੰਮਿਆ ਹੋਵੇ ਰਾਜਨੀਤੀ ਦੇ ਵਿੱਚ ਪ੍ਰਵੀਨ ਹੋਵੇ ਵਿਦਵਾਨ ਹੋਵੇ ਇਹ ਪੁੰਨਾ ਦਾ ਫਲ ਹੁੰਦਾ ਹੋਵੇਗਾ ਇਹ ਸਾਰੇ ਚੀਜ਼ਾਂ ਇੱਕ ਇਨਸਾਨ ਵਿੱਚ ਹਨ ਮਗਰ ਜੇ ਹਜ਼ੂਰ ਦਾ ਦਰ ਪ੍ਰਾਪਤ ਨਹੀਂ ਤਾਂ ਬਾਬਾ ਜੀ ਨੇ ਉਹ ਦੱਸਿਆ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮਿਤ ਕਈ ਅਨਾਨਕਾ ਜੇ ਪ੍ਰੀਤ ਨਹੀਂ ਪੜਨਾ ਆਪਾਂ ਨੂੰ ਉਹ ਡਰ ਲੱਭਿਆ ਸੀ ਜਿੱਥੇ ਅਸੀਂ ਮ੍ਰਿਤਕ ਬਣੇ ਤੋਂ ਜੀਵਨ ਪਦਵੀ ਲੈਣੀ ਸੀ ਇੱਥੇ ਵੀ ਵਿਹਾਵਰ ਹੈ ਭਾਈ ਪਹਿਲੀ ਵਸਤਾ ਦੀ ਇਹਨਾਂ ਮਾਈਆਂ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਅਸੀਂ ਵੀ ਕਿਸੇ ਮਾਂ ਦੀ ਕੁੱਖ ਜੀ ਬਣੇ ਹਾਂ ਮਗਰ ਇਹ ਵਾਢੀ ਬਣੀ ਹੋਣੀ ਹੈ ਮੈਂ ਨਾ ਬਣਨ ਵਾਲਾ ਨਾ ਕਿਤੇ ਮਰਨ ਵਾਲਾ ਮੈਂ ਸ਼ੁੱਧ ਮਨਾਸੀ ਅਕਰੇ ਅਕਾਲ ਪੁਰਖ ਦੀ ਅੰਸ਼ਾਂ ਸਾਨੂੰ ਪਤਾ ਨਹੀਂ ਉਹਦੇ ਇਹ ਜੰਮਣ ਮਨ ਤੋਂ ਰਹਿਤ ਹੈ ਉਸ ਦੇ ਵਿੱਚ ਆਹ ਸਕੂਲ ਇਹ ਗੱਲ ਜਾਣ ਵਾਲਾ ਸੀ ਜੇ ਗੁਰੂ ਕੇ ਦਰਬਾਰ ਚ ਜ਼ਿੰਦਗੀ ਗਈ ਤੇ ਫਿਰ ਮਾਲਾ ਫੇਰੀ ਦਾ ਬੰਦਗੀ ਕਰਨ ਦਾ ਸਤਪੁਰਸ਼ ਦੀ ਹੋਗ ਦਾ ਵੀ ਸਾਨੂੰ ਮਹਾਂਪੁਰਖ ਮਿਲ ਗਿਆ ਕੀ ਸਹਾਰਾ ਮਾਮਾ 10 ਸਾਲ ਦਾ ਸਕੂਲ ਚ ਬੈਠਾ ਜੇ ਉਹ ਕਲਾਸ ਦੇ ਅੰਤਮ ਸਮੇਂ ਜਾ ਕੇ ਕੋਈ ਨੰਬਰ ਨਹੀਂ ਲਿਆਂਦਾ ਸਲਾਨਾ ਇਮਤਿਹਾਨ ਦੇ ਵਿੱਚ ਫਿਰ ਉਸ ਨੂੰ ਪੜ੍ਹਨ ਵਾਲਾ ਤਾਂ ਨਹੀਂ ਕਿਹਾ ਜਾਂਦਾ ਵਿਦਿਆਰਥੀ ਤਾਂ ਉਹੀ ਹੈ ਜਿਹੜਾ ਵਿਦਿਆ ਦਾ ਅਰਥ ਸਮਝਦਾ ਹੋਵੇ ਜਿਹੜਾ 100-100 ਨੰਬਰ ਲੈ ਕੇ ਆਵੇ ਹਜ਼ੂਰ ਦੇ ਘਰ ਵਿੱਚ ਇਹਨਾਂ ਦੀ ਦਾਤ ਹੈ ਸਦ ਬਖਸ਼ਣ ਹਨ ਉਹੀ ਵੀਰ ਹੈ ਉਹੀ ਸਖਾ ਹੈ ਜਿਹੜਾ ਇੱਥੇ ਆ ਕੇ ਦੇਖੋ ਹੁਣ ਸੰਗਤ ਨੇ ਬੜੀ ਮਦਦ ਕੀਤੀ ਹੈ ਉਸ ਸਮੇਂ ਸੰਗਤ ਦੀ ਕਿਰਪਾਲਤਾ ਨਾਲ ਕੋਈ ਵਿਹਾਰ ਨਹੀਂ ਪਿਛਾ ਰਿਹਾ ਜੇ ਕਾਕਾ ਗੁਜ਼ਰ ਗਿਆ ਤਾਂ ਕਿੰਨੀ ਸੰਗਤ ਜੁੜੀ ਇੱਕ ਬੰਦਾ ਇਹਨਾਂ ਦੇ ਚਲਾ ਗਿਆ ਤਾਂ ਕੀ ਹੈ ਜੇ ਕਾਗਜ਼ ਤਾਂ ਕੀ ਹੈ ਹਜ਼ਾਰਾਂ ਦੀ ਇੱਥੇ ਰੋਟੀ ਪੱਕਦੀ ਹੈ ਕਦੇ ਆਪਾਂ ਨੇ ਵੱਧ ਘੱਟ ਗਏ ਨੇ ਹਜ਼ਾਰਾਂ ਬੰਦੇ ਇਕੱਠੇ ਹੁੰਦੇ ਆ ਜੇ ਇੱਕ ਬੰਦਾ ਪ੍ਰਲੋਕ ਚਲੇ ਗਿਆ ਕਿਹਦੀ ਚਰਚਾ ਦੀ ਗੱਲ ਹੈ ਕਿੰਨੇ ਰੋਜ਼ ਰੱਖਦੇ ਨੇ ਦੁਨੀਆਂ ਦੇ ਲੱਖ ਰੁਪਏ ਆਪਣੀ ਆਪਣੀ ਕੰਟਰੀ ਦੇ ਵਿੱਚ ਲੱਖ ਬੱਚੇ ਦੀ ਪੈਦਾਇਸ਼ ਹੈ 50,000 ਦੀ ਮੌਤ ਹੈ ਫਿਰ ਵੀ 50,000 ਬੱਚਾ ਹੈ ਜੇ ਤੂੰ ਮਨੀਸ਼ਰਾਂ ਨੂੰ ਵੀ ਸਮਝਾ ਪਿਆ ਵੀ ਥੋੜੀ ਔਲਾਦ ਪੈਦਾ ਕਰੂ ਗਾ ਰੋਟੀ ਨਹੀਂ ਮਿਲਣੀ ਪਰ ਬਾਬਾ ਜੀ ਨੇ ਕਿਹਾ ਵੀ ਪਹਿਲਾਂ ਦੇਤਾ ਰਿਜਕ ਸੰਭਾ ਪਿੱਛੋਂ ਦੇਤਾ ਜਨਤ ਭਾਵ ਵੀ ਜਿਹੜਾ ਬੰਦਾ ਜੰਮਦਾ ਉਹਦਾ ਰਿਜਕ ਪਹਿਲਾਂ ਪੈਦਾ ਕਰਦਾ ਉਹੋ ਜਿਹੇ ਰਿਜਕ ਦੇ ਵੀ ਸਾਧਨ ਹੋ ਗਏ ਸਾਰੇ ਜ਼ੋਰ ਦੀ 200 ਮਣੇ ਕਣਕ ਮੁੰਨ ਦੇ ਹੁਣ ਕੋਈ ਜਤ ਨਹੀਂ ਕਰਦਾ ਹੁੰਦਾ ਉਹਨਾਂ ਸ਼ਹਿਰਾਂ ਦੇ ਵਿੱਚ 2 ਕਿੱਲੇ ਮੈਂ ਲੈ ਗਿਆ ਕੁਛ ਮਰਬੇ ਮਹੀਨੇ ਚ ਲਗਾਉਣਾ 3 ਕਿੱਲੇ ਘਟੇ ਨੇ ਉਸ ਜ਼ਮੀਨ ਤੋਂ ਜਿਹੜੀ ਪਿਤਾ ਦੀ ਸੀ ਅਸੀਂ ਦਿਨ ਰਾਤ ਖੂਹ ਚਲਾਉਣਾ ਜਿਹਾ ਜਾ ਉਸ ਜ਼ਮਾਨੇ ਦਾ ਸਾਰੀ ਦੁਨੀਆਂ ਚਲਾਉਂਦੀ ਇਕੱਲੇ ਤਾਂ ਨਹੀਂ ਦੇਣੇ ਤਾਂ ਵੀ ਇੰਨੇ ਕੁ ਦਾਣੇ ਹੁੰਦੇ ਹੁੰਦੇ ਸੀ ਜ਼ਿਆਦਾ ਹੋ ਜਾਣੇ 200-100 ਬਟਾਈ ਪੀ ਹੋ ਜਾਣੇ ਹਾੜੀ ਦੇ ਦਾਣੇ 300 ਤਾਈਂ ਪਹੁੰਚਦੇ ਤੇ ਹੁਣ ਇਹ 16-16 ਮਣ ਕਰ ਲੈਂਦੇ ਉਹ ਜਿਹਾ ਖਰਚਾ ਜਿਹੜਾ ਸਭ ਨੂੰ ਉਹ 200 ਮਣਾਂ ਵੀ ਸਾਡੇ ਚੰਗੇ ਅਮੀਰਾਂ ਵਾਲੇ ਦਿਨ ਕੱਟਣ ਵਾਲੇ ਅਰਥ ਸਾਰ ਦੇ ਹੁਣ ਸੰਸ਼ਿਆਤਰ ਹੈ ਥਾਣੇ ਤੋਂ 16 ਮਣ ਹੋ ਗਏ ਉਸੇ ਕਿੱਲਿਆਂ ਦੇ ਕਿਉਂਕਿ ਹੁਣ 600 ਮਣ 1 ਕੁਇੰਟਲ ਦੇ ਹੋ ਜਾਂਦੇ ਨੇ 250 ਕੁਇੰਟਲ ਹੋ ਗਏ ਉਹਨਾਂ ਦੇ ਵਿੱਚੋਂ ਹੀ ਆਪੇ 1500-1600 ਮਣ ਹੋ ਗਏ 4,000 ਦਾ ਖਾਤ ਪੈ ਗਿਆ 2000 ਨੂੰ ਸਾਂਝੀ ਮਿਲੇ ਨੇ ਅਸੀਂ ਦੋਵੇਂ ਪਿਪਤੇ ਸੰਕਾਸ਼ ਕਰ ਦਿੰਦੇ ਨੇ, ਕੋਈ ਸਾਂਝੀ ਨੀ ਪੀਂਦਾ। ਸੰਨ 2017 ਤੋਂ ਮੈਂ ਖੇਤੀ ਚ ਲੱਗਿਆ, 47 ਤੱਕ 30,000 ਰੁਪਏ ਦਾ ਨਾ ਖੇਤੀ ਕਰੀ ਹੈ, ਕੋਈ ਸਾਂਝੀ ਨਹੀਂ ਪੀਂਦਾ। ਦੋਨੋਂ ਹੀ ਹੁੰਦੇ ਉਹ ਹਲ ਨੂੰ ਬਜ਼ੁਰਗੀ ਮਾਂ ਤੇ ਮਗਰ ਦਾ, ਮੈਨੂੰ ਤਾਂ ਖੇਲਣ ਵਾਲਾ ਹੀ ਮੰਨ ਲਓ, ਪਰ ਨਾਕੀ ਠੀਕ ਹੈ। ਮੈਂ ਨਾਕੀ ਨੂੰ ਬਜ਼ੁਰਗ ਹੁੰਦੇ ਇੱਕ ਚੰਗੇ ਲਾਣੇ ਵਾਲੇ, ਉਹ ਕਹਿੰਦੇ ਕਰਦਿਆਂ ਨੂੰ ਜਾ ਕੇ ਘੂਰਨਾ ਉਹਨਾਂ ਨੂੰ, ਉਸ ਵਾਰੇ ਤੁਸੀਂ ਐਵੇਂ ਐਡਾ ਲਾਣਾ ਚਲਾਉਂਦੇ ਹੋਣੇ ਹੋ। ਉਹਨੂੰ ਇੱਕ ਸੁਭਾਅ ਬਣਿਆ ਤੀ ਇੱਧਰ ਨੇ ਹਜ਼ੂਰ ਦੇ ਚਰਨਾਂ ਜੁੜਿਆ ਕਰਕੇ ਵਡਿਆਈ ਕਰਨ ਦਾ। ਉਹ ਤੁਸੀਂ ਜਾ ਕੇ ਦੇਖੋ ਭਾਈ ਸਾਹਿਬ ਨੇ ਉਹ 4 ਵਿਘੇ ਦੇ ਨਿੱਕੇ ਛੱਡੇ ਨੇ, ਕਿਸੇ ਕਹਿਰੇ ਤੋਲਾ ਪਾਣੀ ਨਹੀਂ ਵੱਧ ਪੈਣ ਦਿੱਤਾ ਹੈ, ਕਿਤੇ ਇੱਕ ਤੀਲਾ ਨਹੀਂ ਭੰਨਣ ਦਿੱਤਾ। ਤੁਸੀਂ ਦੋ ਕਹਿ ਰਹੇ ਸਾਰੇ ਨੱਕੇ ਲਾਗ ਲਾਗ ਜਾਂਦੇ, ਕਣਕ ਦੇ ਭੰਨਦੇ ਨੇ, ਚੇਪਾ ਮਾਰ ਕੇ ਸਾਰਾ ਕਣਕ ਚੱਕ ਲੈਂਦੇ ਹੋ, ਉਹ ਠੀਕ ਕਰ ਸਾਨੂੰ ਉਹਨੇ ਵਡਿਆਈ। ਹੁਣ ਸਾਡੀ ਗੱਲ ਹੈ ਵੀ ਨਾਕੀ ਹੋਵੇ ਜੇ ਟ੍ਰੇਨਿੰਗ ਦੀ ਗੱਲ ਹੈ, ਨਾਕੀ ਹੋਵੇ ਟ੍ਰੇਨਿੰਗ ਸ਼ੁਦਾ, ਉਹ ਟੱਬਰ ਦੀਆਂ ਰੋਟੀਆਂ ਖਵਾ ਲਿਆਉਂਦੇ ਆਪਣੀ ਮਿਹਨਤ ਹੋਵੇ। ਜੇ ਅਨਟ੍ਰੇਨਿੰਗ ਹੋਵੇ ਤਾਂ ਟੱਬਰ ਦੀਆਂ ਰੋਟੀਆਂ ਗੁਆ ਜਾਂਦੇ। ਕਈ ਵੀਰ ਹੁੰਦੇ ਤੇ ਮੇਰੇ ਨਾਲ ਸਾਥ ਖੇਲਣ ਵਾਲੇ, ਅੱਧੇ ਪੱਟੇ ਨੂੰ ਛੱਡ ਦੇਣਾ, ਜਾ ਕੇ ਤਾਂਸ਼ ਖੇਲਣ ਲੱਗ ਜਾਣਾ, ਕੋਈ ਕਹਿ ਰਿਹਾ ਸੁੱਕਾ ਹੀ ਪਿਆ, ਕਿਸੇ ਜ਼ਿਆਦਾ ਪੈ ਗਿਆ, ਉਹਦੀ ਫਸਲ ਕਿਵੇਂ ਕੁਝ ਹੋ। ਕਿਸਾਨ ਤੋਲਾ ਨਹੀਂ ਵੱਧ ਪੈਣ ਦਿੰਦਾ ਹੈ, ਪਹਿਲਾਂ ਹੀ ਆਪਣੇ ਕੈਰਾਂ ਨੂੰ ਰੋੜ ਕੇ ਰੱਖਦਾ ਵੀ ਕਿਤੇ ਉੱਚੀ ਤਲੀ ਰਹਿ ਨਾ ਜਾਏ, ਉੱਥੇ ਤਾਂ ਫਸਲ ਉੱਕਲ ਜੂ, ਦੂਜੇ ਤੋਂ ਪਾਣੀ ਮਾਰ ਲੂ। ਹਰ ਥਾਂ ਟ੍ਰੇਨਿੰਗ ਦੀ ਲੋੜ ਹੈ, ਗੁਰਮਤ ਦੇ ਵਿੱਚ ਵੀ ਟ੍ਰੇਨਿੰਗ ਦੀ ਲੋੜ ਹੈ। ਇੱਥੇ ਬਾਬਾ ਜੀ ਵੀ ਇੱਥੇ ਫੈਸਲਾ ਦੇ ਕੇ, ਜਹ ਕਰਨੀ ਤੈਂ ਪੂਰੀ ਮਤ, ਕਰਨੀ ਵਾਜੋਂ ਘੱਟੇ ਘੱਟ। ਦੁਨੀਆਂ 'ਚ ਬੜੀਆਂ ਲਾਇਬ੍ਰੇਰੀਆਂ ਬਣੀਆਂ ਨੇ, ਬੜੇ ਧਾਰਮਿਕ ਗ੍ਰੰਥ ਬਣੇ ਨੇ, ਅਮਲੀ ਬੰਦੇ ਬੜੇ ਥੋੜ੍ਹੇ ਲੱਗਦੇ, ਕਰਨੀ ਵਾਲੇ ਬੰਦੇ ਬੜੇ ਬਜ਼ੁਰਗ ਥੋੜ੍ਹੇ ਲੱਭਦੇ ਹਨ। ਆਪਾਂ ਨੂੰ ਉਸ ਕਰਨੀ ਵਾਲਿਆਂ ਦਾ ਦਰ ਲੱਭਿਆ ਹੋਇਆ। ਇੱਥੇ ਦੇ ਅਸੀਂ ਵਿਦਿਆਰਥੀ ਹਾਂ, ਇਹ ਮਿਸ਼ਨ ਮਰਜ਼ਾਦਾ ਬ੍ਰਹਮ ਗਿਆਨੀ, ਇੱਥੇ ਅਸੀਂ ਇਕੱਲੇ ਸਿੱਖ ਸ਼ਬਦ ਕਹਾਉਣ ਵਾਲੇ ਨਹੀਂ ਆ ਸਕਦੇ। ਸਿੱਖ ਸਿੱਖਿਆ ਦੇ ਵਿੱਚ ਜ਼ਿੰਦਗੀ ਢਾਲਣ ਵਾਲੇ ਦਾ ਨਾਂ ਹੈ, ਭੈੜਾ ਸ਼ਬਦ ਨਹੀਂ, ਸਾਰੇ ਸਿੱਖ ਬਣ ਸਕਦੇ ਹਾਂ। ਹਜ਼ੂਰ ਦੇ ਇਸਲਾਮੀ ਵੀ ਸਿੱਖ, ਈਸਾਈ ਵੀ ਸਿੱਖ, ਯਹੂਦੀ ਵੀ ਸਿੱਖ, ਇਹਨਾਂ ਦੀ ਸਿੱਖੀ ਨੂੰ ਹਰ ਇੱਕ ਨੇ ਧਾਰਨ ਕੀਤਾ। ਮੈਂ ਸਾਰੇ ਬੈਠ ਚ ਫਿਰਿਆ, ਯਹੂਦੀਆਂ ਦੇ ਮੰਦਰ ਦੇ ਵਿੱਚ ਗਰੀਬ ਨਵਾਜ ਨੇ ਮੱਕੇ ਦੀ ਤਰ੍ਹਾਂ ਜਾ ਕੇ ਉਸੇ ਕਾਜੀ ਦੇ ਨਾਲ, ਉੱਥੇ ਦੇ ਆਗੂ ਦੇ ਨਾਲ ਚਰਚਾ ਕੀਤੀ ਹੈ। ਉੱਥੇ ਮੰਦਰ ਬਣਿਆ ਹੋਇਆ, ਹਜ਼ੂਰ ਦਾ ਆਸਣ ਬਣਿਆ ਹੋਇਆ। ਸਹੂਦੀਆਂ ਦੇ ਯਹੂਦੀਆਂ ਦਾ ਰਾਜ ਬੜੀ ਦੇਰ ਦਾ ਹੈ, ਸਾਰੇ ਇਨਕਲਾਬ ਹੁੰਦੇ ਆਏ ਨੇ, ਉਹਨਾਂ ਦਾ ਰਾਜ ਨਹੀਂ ਅੱਜ ਤੱਕ ਬਦਲਿਆ। ਛੋਟੀ ਜਿਹੀ ਸਟੇਟ ਹੈ ਅਰਬ ਦੇ ਹਿੱਸੇ ਵਿੱਚ, ਅਰਬ ਦੇ ਕੂਨੇ ਚ, ਮਗਰ ਉਹ ਸਾਰੇ ਮੁਲਕ ਨਾਲ ਉਹ ਧਨੀ ਨੇ, ਹਰ ਕਿਸੇ ਤੇ ਡਰਦੇ ਨਹੀਂ। ਇੱਕੋ ਹੀ ਗੱਲ ਹੈ ਉਹਨਾਂ ਦੇ ਵਿੱਚ, ਬੜੀਆਂ ਬੜੀਆਂ ਸ਼ਕਤੀਆਂ ਰਾਜਿਆਂ ਦੀਆਂ ਬਦਲਦੀਆਂ ਰਹੀਆਂ। ਆਪਣੇ 800 ਵਰੇ ਇਸਲਾਮੀ ਰਾਜ ਕਰਕੇ ਨੇ, ਮਗਰ ਇੱਕ ਨਹੀਂ ਕਰਕੇ ਗਿਆ, ਕਦੇ ਲੋਧੀ ਆ ਗਏ, ਉਹਨਾਂ ਵਿੱਚ ਵੀ ਇੱਕ ਟੱਬਰ ਦਾ ਜੀ ਇੱਕ ਨਹੀਂ ਕਰਕੇ ਗਿਆ। ਆਪਣੇ ਪਿਓ ਨੂੰ ਵੀ ਕੈਦ ਕੀਤਾ ਰਾਜ ਦੀ ਖਾਤਰ, ਉਹਦੇ ਪਿਤਾ ਨੇ, ਦਾਦੇ ਨੇ, ਜਹਾਂਗੀਰ ਨੇ ਆਪਣੇ ਭਰਾ ਖੁਸਰੋ ਨੂੰ ਮਾਰਿਆ। ਕਿਤਨੀਆਂ ਹੀ ਅਸੀਂ ਹਿਸਟਰੀਆਂ ਮਿਲਦੀਆਂ, ਰਾਜ ਦੀ ਇੱਛਾ ਵਾਲਾ ਕਿਸੇ ਦਾ ਮਿੱਤਰ ਹੁੰਦਾ ਹੀ ਨਹੀਂ। ਜੇ ਪਿਓ ਨੂੰ ਕੈਦ ਕਰ ਸਕਦਾ ਸੀ, ਤੁਸੀਂ ਉਹਦੇ ਕੀ ਲੱਗਦੇ? ਜੇ ਸੁੱਖ ਹੁੰਦਾ ਹੈ ਤਾਂ ਬ੍ਰਹਮ ਗਿਆਨੀ ਦੇ ਘਰ ਵਿੱਚ ਇਹਨਾਂ ਦੇ ਵਚਨ ਪਾਲਣ ਚ ਹੁੰਦਾ ਹੈ। ਰਾਜਾ ਜਿਹੜਾ ਹੁੰਦਾ, ਸਾਨੂੰ ਇੱਕ ਉਤਵਾਰ ਦੇਣ ਵਾਲਾ ਤਾਂ ਮੈਂ ਤੁਹਾਨੂੰ ਸੇਵਾ ਕਰੂੰ, ਬਿਲਕੁਲ ਨਹੀਂ। ਆਪਾਂ ਇੱਧਰ ਨਹੀਂ ਜਾਣ ਦੀ ਕੋਈ ਜ਼ਰੂਰਤ, ਸਮਾਂ ਬੜਾ ਉੱਚਾ ਹੋ ਚੁੱਕਿਆ। ਜੋ ਵੀਰ ਇਸ ਮਹਿਸੂਸ ਚ ਆਉਂਦਾ ਹੈ, ਉਹ ਆਪਣੇ ਸਤਿਗੁਰੂ ਨੂੰ ਆਜ਼ਾਦ ਕਰੇ। ਉਸ ਗੁਰਮੁਖ ਨੂੰ ਲਿਜਾਣ ਵਾਲਾ ਸਤਿਗੁਰੂ ਸਾਡਾ ਬੜਾ ਤਕੜਾ, ਨਾ ਅਸੀਂ ਕਿਤੇ ਆਉਂਦੇ ਹਾਂ, ਨਾ ਅਸੀਂ ਕਿਤੇ ਜਾਂਦੇ ਹਾਂ। ਇੱਕ ਭੈ ਸਾਗਰ ਦੇ ਲੰਘਣ ਵਾਸਤੇ ਸਾਡੇ ਸਤਿਗੁਰੂ ਦੇ ਉਹ ਗੋਡੇ ਗੋਡੇ ਵੀ ਨੇ, ਲੋਕ ਪ੍ਰਲੋਕ ਦਾ ਉਹ ਰੱਖ ਹੈ, ਭੈ ਸਾਗਰ ਤੋਂ ਸਹਿਜੇ ਹੀ ਧਰ ਜਾਂਦਾ। ਇੱਥੇ ਵੀ ਅਸੀਂ ਉਹਦੀ ਇੰਤਜ਼ਾਰੀ ਵਿੱਚ ਸਮਾਂ ਕੱਢਦੇ ਹਾਂ, ਕਾਇਆ ਧਾਰ ਕੇ ਸਾਨੂੰ ਕਾਇਆ ਦੇ ਪੜੇ ਚੋਂ ਵਿਸਰਿਆ ਹੋਇਆ, ਕਾਇਆ ਦੇ ਭਰਮ ਵਿੱਚ। ਇੱਥੇ ਉਹਦੀ ਜ਼ਾਤ ਸਿਮਰ ਹੈ, ਉਹਦੀ ਇੰਤਜ਼ਾਰੀ ਹੈ, ਗੁਰੂ ਨੂੰ ਮਿਲਾਂਗੇ। ਉੱਥੇ ਗੁਰੂ ਨਾਲ ਮਿਲੂਗਾ, ਕਿਤੇ ਨਹੀਂ ਜਾਂਦਾ ਗੁਰਸਿੱਖ। ਨਾ ਉਹਦੇ ਵਾਸਤੇ ਕੋਈ ਭੈ ਸਾਗਰ ਹੈ, ਨਾ ਉਹਦੇ ਵਾਸਤੇ ਕੋਈ ਬੈਤਰਨੀ ਹੈ, ਨਾ ਉਹਦੇ ਵਾਸਤੇ ਕੋਈ ਜੰਗਲ ਹੈ ਜਿਸ ਜੰਗਲ ਦੇ ਵਿੱਚ ਸ਼ਾਸਤਰਕਾਰਾਂ ਨੇ ਰੁਚੀਆਂ ਦਿੱਤੀਆਂ ਜੀ। ਇੱਕ ਬੜਾ ਅਰਬਾਂ ਕੋਹਾਂ ਦਾ ਜੰਗਲ ਆਉਂਦਾ, ਜਿਹਦੇ ਖੰਡੇ ਦੀ ਧਾਰ ਵਰਗੇ ਪੱਤੇ ਨੇ, ਉਹਨਾਂ ਦੀ ਬਲੂੰਦਰ ਦੇ ਲੈ ਜਾਂਦੇ ਨੇ ਜੰਗਲੂਤ ਵੀ। ਜੇ ਗੁਰਸਿੱਖ ਵਾਸਤੇ ਹਜ਼ੂਰ ਨੇ ਆਖਿਆ, ਜੈ ਜਗਾਤੀ ਲੂਟੇ ਘਾਟ, ਦੂਰ ਰਹੀ ਹੋ ਜਾਂਦੀ ਵਾਟ। ਜਿੱਥੇ ਜਗਾਤੀ ਜਗਾਤ ਮੰਗਦੇ ਹਨ, ਗੁਰੂ ਕੇ ਸਿੱਖ ਦੀ ਉਹ ਰਸਤਾ ਹੀ, ਉਹਨਾਂ ਰਾਹ ਹੀ ਹੋ ਰਿਹਾ। ਇਹਨਾਂ ਦੇ ਰਸਤੇ ਵਿੱਚ ਕੋਈ ਜਗਾਤ ਨਹੀਂ, ਕੋਈ ਮਸ਼ਹੂਰ ਨਹੀਂ, ਕੋਈ ਚੁਰਾਸੀ ਨਹੀਂ, ਬਸ ਗੁਰਸਿੱਖ ਦੇ ਹਿਰਦੇ ਦੇ ਗੁਰੂ ਹੋਣਾ ਚਾਹੀਦਾ। ਭਾਵੇਂ ਵਿਹਾਰ ਵਿੱਚ ਅਸੀਂ ਵਿਹਾਰੀ ਹਾਂ, ਆਪਣੇ ਸਿਰ ਦੀਆਂ ਗਰਜਾਂ ਨੇ, ਸਾਰੇ ਵੱਡੇ ਸਾਡੇ ਕੰਮ ਕਰਦੇ ਰਹੇ ਨੇ, ਕੋਈ ਕੱਲ ਮਾਣਾ ਸੀ ਕਹੀ ਮਾਣਾ ਸੀ, ਮਗਰ ਬਹੁਤੇ ਹੀ ਸੰਗਤ, ਇਹਨਾਂ ਨੂੰ ਕਿਸੇ ਕਹੀ ਨਾਲ ਤਲਕ ਨਹੀਂ, ਕਿਸੇ ਕਲਮ ਨਾਲ ਤਲਕ ਨਹੀਂ, ਇਹਨਾਂ ਦਾ ਤਲਕ ਆਪਣੇ ਸਵਾਈ ਨਾਲ। ਕਿਸੇ ਪਦਾਰਥ ਨੂੰ ਇਹ ਗ੍ਰਹਿਣ ਕਰਨ ਵਾਲੇ ਨਹੀਂ, ਬ੍ਰਹਮ ਗਿਆਨੀ ਕਿਸੇ ਪਦਾਰਥ ਦਾ ਤਿਆਗੀ ਨਹੀਂ, ਅਨੁਕੂਲ ਨਾ ਅਨੁਕੂਲ ਦੇਖ ਕੇ ਸਮਾਂ ਪਾਸ ਕਰਨਾ। ਗੁਰੂ ਨਾਨਕ ਦਾ ਘਰ ਕਿਸੇ ਪਦਾਰਥ ਦਾ ਤਿਆਗੀ ਨਹੀਂ, ਪਦਾਰਥ ਦੇ ਸੰਬੰਧ ਦਾ ਤਿਆਗੀ। ਸੰਬੰਧ ਰੱਬ ਨਾਲ ਹੈ, ਪਦਾਰਥ ਨਾਲ ਕੋਈ ਸੰਬੰਧ। ਇਹ ਤਾਂ ਕਰਤਾਰ ਦੀ ਰਜ਼ਾ ਹੈ, ਕਮੂ ਖੀਰ ਖੰਡ ਕਿਉਂ ਨਹੀਂ ਭਾਵੇ, ਕਮੂ ਪੂਰਨ ਚਨੇ ਬਣਾਵੇ, ਕਮੂ ਪੈਰੀ ਪਣੀ ਨੂੰ ਪਾਵੇ, ਕਮੂ ਤੁਰੇ ਤਰੰਗ ਨੂੰ ਜਾਵੇ, ਕਿਤੇ ਖੁਰਾਸਾਨੀ ਘੋੜੇ ਨੂੰ ਚਾਹੁੰਦਾ ਫਿਰਦਾ, ਕਿਤੇ ਪੈਰਾਂ ਨੂੰ ਜੀਤੀ ਵੀ ਨਹੀਂ। ਜਿਉਂ ਰਾਮ ਰਾਖੇ ਤੋਂ ਰਹੀ ਅਰੇ ਭਾਈ ਹਰ ਕੀ ਮੈਂ ਕੁਛ ਕਥਨ ਨਾ ਜਾਈ, ਉੱਥੇ ਆਨੰਦ ਹੁੰਦੇ। ਵਾਹਿਗੁਰੂ ਦੀ ਗਤੀ ਹੈ, ਕਿਤੇ ਮਹਾਂ ਗਰਮੀਆਂ ਤੇ ਹਨੇਰੀਆਂ ਹੁੰਦੀਆਂ, ਕਿਤੇ ਜਾਡਾ ਸਿਆਲ ਦੇ ਮਹੀਨੇ ਦੀ ਬਰਖਾ ਹੁੰਦੀ ਹੈ, ਸਮੇਂ ਸਮੇਂ ਦਾ ਉਹਲਾ ਹੋ ਜਾਂਦਾ, ਹੋ ਜਾ ਉੱਥੇ ਛਾਵੇਂ ਬਹਿ ਜਾਂਦਾ, ਲੋਹ ਤੋਂ ਬਚਾ ਲੈਂਦਾ, ਪੜਦਾ ਕਰ ਲੈਂਦਾ, ਸਿਆਲ ਦੀ ਰੀਵੀ ਤੋਂ ਬਚ ਲੈਂਦਾ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਹੀ ਵਿਚਾਰ ਹੈ। ਹੁਣ ਸਾਨੂੰ ਕੋਈ ਇਹ ਮੋਹ ਦੀ ਹਵਾ ਦਾ ਬੜੀ ਹੀ ਰੀਵੀ ਵਗਦੀ ਹੈ, ਮਗਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਬੜੀ ਸੋਹਣੀ ਰਜਾਈ ਦਿੱਤੀ ਹੋਈ ਹੈ, ਜਿਹਦੇ ਵਿੱਚ ਰੀਵ ਲੱਗਦੀ ਹੈ। ਇਸ ਦੇ ਵਿੱਚ ਅਰੇ ਆਪਣੇ ਸਮੇਂ ਨੇ ਨਹੀਂ ਕਦੇ ਵਧਣਾ, ਸਾਧਨ ਕਰਨ ਵਾਲਾ ਸਮੇਂ ਦਾ ਉਹਲਾ ਕਰ ਲੈਂਦਾ, ਆਪਣਾ ਸਮਾਂ ਸਿਆਲ ਸਿਆਲ ਵੀ ਹੈ, ਹਾੜ ਹਾੜ ਵੀ ਹੈ, ਬਾਰਿਸ਼ ਬਾਰਿਸ਼ ਹੀ ਹੈ, ਸਮਾਂ ਸਰੀਰ ਤੋਂ ਵੀ ਸਾਰੇ ਨੰਘਲੇ ਹਨ, ਕਿਤੇ ਭੁੱਖੇ ਦੇ ਵੀ, ਕਦੇ ਤਿਹਾਏ ਦੇ ਵੀ, ਕਦੇ ਰੱਜੇ ਹੋਏ, ਕਦੇ ਰਾਜ ਪ੍ਰਬੰਧ ਦੇ ਵਿੱਚ ਕੁਰਸੀਆਂ ਤੇ ਬੈਠਾ ਹੈ, ਕਿਤੇ ਡੰਗਰ ਚੜਦਾ ਫਿਰਦਾ, ਕਦੇ ਘਾਹ ਖੋਦਦਾ ਫਿਰਦਾ, ਕਦੇ ਰਾਜ ਕਲਮ ਫੜੀ ਹੋਈ ਹੈ, ਕੁਛ ਨੀ ਫਰਕ ਇਹਦੇ ਵਿੱਚ। ਸਮਾਂ ਪਾਸ ਪਰਮੇ ਬ੍ਰਹਮ ਗਿਆਨੀ ਨੂੰ ਕੋਈ ਫਰਕ ਨਹੀਂ, ਜੇ ਰੱਬ ਯਾਦ ਹੈਗਾ ਤਾਂ ਸਭ ਕੁਛ ਸਫਲਾ, ਨਹੀਂ ਮਨੁੱਖਾ ਜਨਮ ਦੀ ਕੋਈ ਸਹਾਰਾ ਨੀ, ਪਸ਼ੂ ਸਾਡੇ ਨੂੰ ਚੰਗੇ। ਜਿਹੜੇ ਬੇਸਮਝੀ ਦੇ ਕਾਰਨ ਉਗਾਲੀ ਕਰੀ ਜਾਂਦੇ ਨੇ, ਭਾਵੇਂ ਕਾਤਲਗਾਹ ਦੇ ਮੂਹਰੇ ਖੜੇ ਹੋਣ, ਉਹਨਾਂ ਨੂੰ ਸੰਸਾ ਵੀ ਸਾਨੂੰ ਦੋ ਮਿੰਟ ਦਾ ਹੀ ਮਸ਼ੀਨ ਚੀਨ ਖਾ ਦੇਣ, ਸਾਡੇ ਨਾਲ ਉਹ ਚੰਗੇ ਨਹੀਂ ਦੇਣ, ਆਹ ਤਪ ਚੜੀ ਰੱਖਦੇ ਹਾਂ, ਕੱਲ ਨੂੰ ਕੀ ਹੋਊਗਾ, ਕੱਲ ਨੂੰ ਕੀ ਹੋਊਗਾ, ਮੇਰਾ ਮਰ ਗਿਆ ਵੀ ਤੇਰੇ, ਤੈਨੂੰ ਦੂਜੇ ਸਾਹ ਦਾ ਪਤਾ, ਮਿੱਟੀ ਦੀ ਮੁੱਠੀ ਦੀ ਹਵਾ ਦਾ ਬੁੱਲਾ ਇਕੱਠੇ ਹੋਏ ਨੇ। ਪਹਿਲਾਂ ਕਾਕਾ ਕੱਤੀ ਚ ਗੁਲਦਿਆ ਸੀ, ਇੱਕ ਮਾਤਾ ਬੜੇ ਪਿਆਰ ਵਾਲੀ ਸੀ, ਮਗਰ ਆਪਣੀ ਬੁੱਧੀ ਦੇ ਮੁਤਾਬਕ ਸਾਰਿਆਂ ਨੂੰ ਬੇਨਤੀ ਕੀਤੀ, ਉਹਨਾਂ ਨੇ ਮੰਨ ਲਈ, ਮਗਰ ਮਹਿਫਲ ਦੇ ਵਿੱਚ ਕਿਹਾ ਵੀ ਕਾਕਾ ਜਵਾਕ ਕੱਲ ਨਾ ਜੁੰਮਿਆ ਹੋਇਆ, ਇਹਨੂੰ ਕੀ ਪਤਾ ਵੀ ਪੁੱਤਾਂ ਮਰਿਆਂ ਦਾ ਕੀ ਦੁੱਖ ਹੁੰਦਾ, ਜਿਹੜਾ ਪੁੱਤ ਜਾਣ ਜਾਣਦਾ ਜਿਹਦਾ ਬਰਾਬਰ ਦਾ ਪੁੱਤ ਮਰੇ, ਉਹਨੂੰ ਪਤਾ ਨੀ ਹੁੰਦਾ ਵੀ ਪੁੱਤ ਮਰੇ ਦਾ ਕੀ ਦੁੱਖ ਹੈ। ਇਹ ਆਪਣੀ ਬੁੱਧ ਦੇ ਮੁਤਾਬਕ ਹੁਣ ਵੀ ਹੋਊ ਭਾਈ, ਉਹਨੂੰ ਨਿਕਲ ਜਾਣਾ ਲੈ ਤਾਂ ਬਹਿਣ ਨੀ ਬੁਲਾਉਂਦੇ ਹੀ, ਇਹਨੂੰ ਤਾਂ ਜੇ ਅਸੀਂ ਰੋਣੇ ਹਾਂ ਤਾਂ ਉਹ ਵਰਜਦੇ ਨੇ, ਵਰਜਣਾ ਨੀ ਸਾਡਾ ਹੱਕ ਹੀ ਨਹੀਂ। ਜੇ ਕਿਸੇ ਮਿੱਤਰ ਪੁੱਤਰ ਦੀ ਸਹਾਇਤਾ ਕਰਨੀ ਹੈ ਤਾਂ ਸਗਾ ਤੇ ਜਿਹਦੀ ਸੱਟ ਲੱਗੀ ਹੈ ਉਹ ਆਪਣੀ ਸੱਟ ਨੂੰ ਮਹਿਸੂਸ ਕਰਦਾ ਰੋਂਦਾ, ਤੇ ਸਾਡਾ ਹੱਕ ਉਹਨੂੰ ਬਰਾਉਣਾ ਹੈ। ਉਹਦੀ ਲੱਤ ਨੂੰ ਕਿਸੇ ਨੂੰ ਚੱਕਮ ਤੇ ਮਲਮ ਕਰਨੀ, ਕਿਸੇ ਟੁੱਟੀ ਭੱਜੀ ਨੂੰ ਸਿਆਣੇ ਲੈ ਕੇ ਜੋੜਨਾ, ਇਹ ਕੰਮ ਹੈ ਕਿ ਉਸ ਨੂੰ ਹੋਰ ਤੋੜੀ ਜਾਣਾ ਤੇ ਉਹਨੂੰ ਹੋਰ ਦੁੱਖ ਬਣਾਈ ਨੂੰ, ਤੇ ਇਹ ਕਰਤਾਰ ਦੀ ਰਜ਼ਾ ਬਚਾਉਣਾ ਸਾਡਾ ਤੁਹਾਡਾ ਪਿਆਰ ਹੈ। ਉਹ ਅੱਜ ਸੁਣ ਕੇ ਵੀ ਉਹਨਾਂ ਦਾ ਜੀ ਸਰੀਰ ਦਾ ਅੰਤਿਮ ਸੰਸਕਾਰ ਨਹੀਂ ਹੋਇਆ, ਉਹਨਾਂ ਦਾ ਸਾਨੂੰ ਕੌਣ ਆਇਆ ਸੀ ਵੀ 25 ਨੂੰ ਦੁਸਹਿਰਾ ਵੀ ਆਉਂਦਾ ਹੈ ਤੇ 25 ਨੂੰ ਅਸੀਂ ਸ਼ੈਂਤ ਬੈਨਕੂਵਰ ਜਾ ਕੇ ਅੰਤਿਮ ਸੰਸਕਾਰ ਇਸ ਕਰਕੇ ਦੇ ਸਾਡੀ ਸੇਵਾ ਚ ਆਇਆ ਹੈ, ਅਸੀਂ ਸੇਵਾ ਨਾਲ ਸਫਲ ਹੋਵਾਂਗੇ। ਬੜੇ ਪਿਆਰ ਨਾਲ ਕਿਹਾ, ਸੰਗਤ ਨੇ ਬਿਲਕੁਲ ਡੋਲੀ ਹੋਈ ਸੀ, ਮਗਰ ਜਦੋਂ ਗੁਰੂ ਨਾਨਕ ਦਾ ਸਦਕਾ ਬਚਨ ਸੁਣ ਕੇ ਸਭ ਤੱਕ, ਫਿਰ ਉਹਨੇ ਕਿਹਾ ਵੀ ਸਾਨੂੰ ਬਾਬਾ ਜੀ ਆ ਕੇ ਫਿਰ ਫੋਨ ਤੇ ਸੁਨੇਹਾ ਦੇਣ ਵੀ ਉਹ 2 ਤਰੀਕ ਨੂੰ ਪਹੁੰਚਦੇ ਨੇ, ਫਿਰ ਮੈਂ ਜਾ ਕੇ ਉਹਨਾਂ ਨੂੰ ਕੁਛ ਮੋੜਨੇ, ਕਿੱਦਣ ਜਾਣ, ਸਮੇਂ ਨਾਲ ਤਾਂ ਸੰਗਤਾਂ ਦੀ ਸੇਵਾ ਕਰਦੇ ਹਾਂ, ਪਰ ਜਾਣ ਦਾ ਕੋਈ ਸਮਾਂ ਉਹਨੂੰ ਕਹਾਂਗੇ ਵੀ 1 ਮਿੰਟ ਵੀ ਮੇਰੀ ਇੰਤਜ਼ਾਰੀ ਚ ਨਾ ਕਰੋ, ਆਪਣਾ ਅੰਤਿਮ ਸੰਸਕਾਰ ਜਿੱਥੇ ਕਰੋ ਤੁਹਾਡੇ ਹੱਥ ਆਇਆ ਕਰੋ, ਨਹੀਂ ਉਹਦੇ ਅੰਤਿਮ ਸੰਸਕਾਰ ਦਾ ਕੋਈ ਫਿਕਰ ਨਹੀਂ। ਇਹ ਤਾਂ ਘਾਲ ਦੀ ਚਵਿਣੀ ਹੈ, ਮਿੱਟੀ ਜੀ ਦਬਦੇ ਤਾਂ ਕਿਰਮ ਪੈ ਜਾਣਗੇ, ਅੱਗ ਛੱਡਦੇ ਤਾਂ ਸਾੜ ਦੂਗੀ, ਫਿਰ ਵੀ ਦਿਸਦਾ ਰਿਹਾ ਚੋਂ ਫਿਰ ਕੀ ਹੋਇਆ। ਆਪਾਂ ਸਾਰੇ ਇਸ ਦੇ ਉੱਤੇ ਹੱਕ ਹੈ, ਆਪਣਾ ਭਜਨ ਕਰੀਏ, ਅਰ ਗੁਰੂ ਕੋਲੋਂ ਆਸ਼ੀਰਵਾਦ ਮੰਗੀਏ, ਬਾਬਾ ਜੀ ਤੁਹਾਡੇ ਕੀਤੇ ਦੇ ਸ਼ੁਕਰ ਮੰਨਣ ਦਾ ਸਮਾਂ, ਸਾਨੂੰ ਇਹ ਬਲ ਬਖਸ਼ੋ ਵੀ ਜੋ ਤੁਸੀਂ ਕਰਦੇ ਹੋ, ਜੇ ਇਹੀ ਗੱਲ ਹੈ ਵੀ ਜੋ ਕੁਛ ਰੱਬ ਕਰਦਾ ਇਹੀ ਹੁੰਦਾ, ਫਿਰ ਉਹਦੀ ਕੋਈ ਉਪਾਧੀ ਨਹੀਂ ਸੀ, ਕੋਈ ਨਿਸ਼ਾਈ ਨਹੀਂ ਸੀ, ਕੋਈ ਗਾਫਲਤਾਈ ਨਹੀਂ ਸੀ, ਜਿਸ ਨਾਲ ਸਾਨੂੰ ਸੰਸਾ ਹੁੰਦਾ ਵੀ ਮੁੰਡਾ ਸਾਡੇ ਅੱਖੇ ਨਹੀਂ ਸੀ ਲੱਗਦਾ। ਅਣਗਹਿਲੀਆਂ ਵਾਲੇ ਕਿੰਨੇ ਬੱਚੇ ਹੁੰਦੇ ਹਨ ਜਿਨ੍ਹਾਂ ਤੇ ਸਾਨੂੰ ਕੋਈ ਸੰਸਾ ਮਾਪਿਆਂ ਨੂੰ ਕਰਨਾ ਪੈਂਦਾ ਵੀ ਆਪਣੀ ਅਣਗਹਿਲੀ ਨਾ ਮਰ ਗਿਆ। ਉੱਥੇ ਦੇ ਸਾਰਿਆਂ ਪਤਵੰਤਿਆਂ ਸੱਜਣਾਂ ਨੇ, ਅਸੀਂ ਤਾਂ ਇੱਕ ਛੋਟੇ ਜਿਹੇ ਘਰ ਜੰਮੇ ਹੋਏ ਗਰੀਬ ਹੀ ਹਾਂ, ਚੰਗੇ ਚੰਗੇ ਅਫਸਰਾਂ ਨੇ ਦਾਸ ਨੂੰ ਫੋਨ ਦੇ ਉੱਤੇ ਕਿਹਾ ਵੀ ਇਸ ਕਰਕੇ ਦੀ ਬੜੀ ਬਹਾਦਰੀ ਹੈ, ਇਹ ਗੁਰੂ ਨਾਨਕ ਦੇ ਘਰ ਦਾ ਕੋਈ ਸਿਹਰਾ ਲੈ ਕੇ ਗਿਆ ਹੈ, ਇਹਨਾਂ ਨੇ ਵੱਡਿਆਂ ਨੇ ਕਿਸੇ ਗਰੀਬ ਦੀ ਰੱਖਿਆ ਦੇ ਵਿੱਚ ਬੰਨ ਸਵਾਰ ਦਿੱਤੇ, ਉਹ ਆਪਣੀ ਜ਼ਿੰਦਵਾਰ ਗਿਆ ਤਾਂ ਕੀ ਵੱਡੀ ਗੱਲ ਹੈ। ਵੀ ਕੋਈ ਬਚ ਜਾਏ ਜੋ ਚਲਿਆ ਗਿਆ, ਵੀ ਦੂਜਾ ਬਚ ਜਾਏ ਗੱਡੀ ਵਾਲਾ ਨਾ ਮਰ ਜਾਏ, ਵੀ ਫਖਰ ਦੀ ਗੱਲ ਹੈ ਵੀ ਗੁਰੂ ਨਾਨਕ ਪਾਤਸ਼ਾਹ ਦੀ ਪ੍ਰਸੰਨਤਾ ਲੈ ਗਿਆ, ਮਰਨਾ ਆਪਣੇ ਮੰਜੇ ਤੇ ਵੀ ਮਰ ਜਾਣਾ, ਸਮਾਂ ਨਹੀਂ ਡਲਦਾ ਕਿਸੇ ਦਾ, ਉਹਨੂੰ ਕੀ ਕਹਿੰਦੇ ਵੀ ਹਾਰਟ ਫੇਲ ਹੋ ਗਿਆ, ਇੱਕ ਬਹਾਨੇ ਹੀ ਬਣਾਉਣੇ, ਕਹਿਣਾ ਹੀ ਜੇ ਕੁਛ ਮੈਨੂੰ ਸਬਰ ਦੇਣ ਵਾਸਤੇ, ਲਓ ਜੀ ਬੜੇ ਡਾਕਟਰ ਨੇ ਯਤਨ ਕੀਤੇ, 200 ਦੇ ਟੀਕੇ ਲਾਏ, ਹਾਰਟ ਫੇਲ ਹੋ ਗਿਆ ਉਹਦਾ, ਟੀਕਿਆਂ ਦੇ ਬਸ ਹੈ, ਪ੍ਰਸ਼ਾਦ ਕਰਨਾ ਧਰਮ ਹੈ, ਮਗਰ ਫੇਰ ਜੋ ਕੁਛ ਕਰਤਾਰ ਕਰੇ ਉੱਤੇ ਸ਼ੁਕਰ ਕਰਨਾ ਸਾਡੀ ਬੰਦਗੀ ਦਾ, ਸਾਡਾ ਇੱਥੇ ਚੱਲ ਕੇ ਆਉਣ ਦਾ, ਗੁਰ ਪੀਰ ਵਾਲੇ ਸਦਾਉਣ ਦਾ, ਹੱਕ ਹੈ ਗੁਰੂਕੁਲਾਂ ਦਾ ਭਰੋਸਾ ਦੇਣਾ। ਆਪਾਂ ਜੀ ਛੋਟੇ ਹਾਂ, ਸਾਰੇ ਕੋਈ ਆਉਣ ਵਾਲਾ ਵੀਰ ਇਹੀ ਜੀ ਗੱਲ ਦੀ ਜਾਂਚ ਹੀ ਨਾ ਸਿੱਖੇ ਵੀ ਬਾਬਾ ਜੀ ਤਾਂ ਪ੍ਰਸੰਨ ਹੋਣਗੇ ਜੇ ਅਸੀਂ ਉਹਦਾ ਜਾ ਕੇ ਤਾਹਾਂ ਮਾਰੀਏ। ਬਿਲਕੁਲ ਇਸ ਘਰ ਦੀ ਨਾਰਾਜ਼ੀ ਹੋਵੇਗੀ ਇਸ ਘਰ ਦੀ, ਸਗਾ ਸ਼ੁਕਰ ਮੰਨਣਾ ਸਿਖਾਲਦੇ ਨੇ। ਠੀਕ ਹੈ ਵੀ ਅਸੀਂ ਨਿਰਬਲ ਬੱਚੇ ਹਾਂ, ਸੰਗਤ ਗੁਰੂ ਨਾਨਕ ਗੁਰੂ ਰੂਪ ਹੁੰਦੀ ਹੈ, ਆਸ਼ੀਰਵਾਦ ਗੁਰੂ ਤੋਂ ਲੈ ਕੇ ਦੇਵੇ ਕਿ ਇਹ ਜੇ ਸਾਗਰਾਂ ਨੂੰ ਅਸੀਂ ਇੱਕ ਡੰਗਰ ਦੀ ਪੈੜ ਮੰਗਣ ਤਰ ਜਾਈਏ। ਬਾਬਾ ਜਸ ਸਿੰਧ ਤਰੋ ਬਾਛਰ ਖੋਰ, ਇੱਕ ਬੱਚੇ ਦੀ ਪੈੜ ਮੰਗੂ ਤਰ ਗਿਆ ਗਰੀਬ ਤੁਹਾਡਾ ਸਿਰ ਤੇ ਹੋਣ ਹੱਥ ਹੋਣ ਦਾ ਸਦਕਾ। ਸਾਗਰ ਸੰਸਾਰ ਭਾਵੇਂ ਇਸ ਪੈ ਸਾਗਰ ਵਿੱਚ ਡੁੱਬਿਆ ਹੋਇਆ, ਗੁਰਮੁਖ ਕਹਿੰਦੇ ਸਾਗਰ ਹੈ ਹੀ ਹੋਈ ਨੀ, ਇੱਕ ਬੱਚੇ ਦੀ ਪੈੜ ਹੈ ਸਾਡੇ ਵਾਸਤੇ ਇਹਨਾਂ ਨੂੰ। ਇਹ ਗੁਰਬਾਣੀ ਦੱਸਦੀ ਹੈ ਵੀ ਸਾਗਰ ਤਰ ਜਾਂਦਾ ਹੈ ਗੁਰਮੁਖ ਬੱਚੇ ਦੀ ਪੈੜ ਦੀ ਤਰ੍ਹਾਂ। ਬੱਚੇ ਦੀ ਪੈੜ ਚ ਦੋ ਤੋਲੇ ਪਾਣੀ ਨਹੀਂ ਹੁੰਦਾ, ਮਗਰ ਜੇ ਇਹੀਆਂ ਬਿਮਾਰੀਆਂ ਨੇ ਕਿਤੇ ਸਮੁੰਦਰ ਲੰਘ ਜਾਂਦਾ, ਕਿਤੇ ਇਹ ਬੱਚੇ ਦੀ ਖੁਰਚੀ ਤੋਂ ਮਰ ਜਾਂਦਾ। ਜੇ ਮਿਰਗੀ ਆਦਿ ਬਿਮਾਰੀ ਹੋ ਜਾਏ ਨੱਕ ਡੁੱਬ ਜਾ ਉੱਥੇ ਮਰ ਜਾਂਦਾ। ਇਹਨੂੰ ਇਹੀਆਂ ਜਿਹੀਆਂ ਬਿਮਾਰੀਆਂ ਨੇ ਜਿਹੜਾ ਗੁਰਮਤ ਤੋਂ ਦੂਰ ਜਾ ਕੇ ਜੰਮਣ ਵਾਲੇ ਦੇ ਚੱਕਰ ਚ ਪੈ ਜਾਂਦੇ। ਜੰਮੇ ਮਰੇ ਮਰੇ ਫਿਰ ਜੰਮੇ ਬਹੁਤ ਸਜਾ ਪਿਆ ਜਿਸ ਲੰਮੇ, ਉਦੋਂ ਕੱਢਣ ਵਾਸਤੇ ਇਸ ਗੁਰੂ ਨਾਨਕ ਦੀ ਸੰਗਤ ਕਰਨ ਦਾ ਤੇ ਇਸ ਸਾਈ ਦਾ ਲੜ ਫੜਨ ਦਾ ਸਦਕਾ ਕਿ ਸਾਨੂੰ ਇਹਨਾਂ ਗਮੀਆਂ ਸ਼ਾਦੀਆਂ ਚ ਦਾਤਾ ਜੀ ਹੌਸਲੇ ਨਾਲ ਕਹਿੰਦੇ। ਗਮੀ ਸ਼ਾਦੀ ਸਾਡੀ ਮਨੌਤ ਹੈ, ਉਹਦੇ ਦਰ ਤੇ ਕੋਈ ਗਮੀ ਸ਼ਾਦੀ ਨਾ ਉੱਥੇ ਕੋਈ ਸ਼ਾਦੀ ਹੈ, ਬਲਕਿ ਉੱਥੇ ਇਹੀ ਹੈ ਹਰ ਖਾਨੰਤ ਸੋਗ ਨਹੀਂ ਵੀਆ ਸੋ ਘਰ ਗੁਰੂ ਨਾਨਕ, ਜਿੱਥੇ ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਹੀ ਹਨ, ਗਮੀ ਹੈ ਹੀ ਹੋਈ। ਜੇ ਅਸੀਂ ਉਸੇ ਸਕੂਲ ਦੇ ਬੱਚੇ ਹਾਂ ਤਾਂ ਸਾਰੇ ਖਿੜਕੇ ਮੁੱਖ ਖੜਾ ਕਰੋ, ਰੱਬ ਤੇ ਸ਼ੁਕਰ ਮੰਨਣ ਦਾ ਇਹਨਾਂ ਨੂੰ ਵੀ ਕੁਕਰਾਂ ਨੂੰ ਆਪਣੇ ਇਸ ਦਰ ਦੇ ਸੇਵਕਾਂ ਨੂੰ ਹੌਸਲਾ ਦਿਆ ਕਰੋ ਵੀ ਗੁਰਸਿੱਖ ਲੰਘ ਜਾਂਦੇ ਨੇ ਇਹਨਾਂ ਲੰਮੀਆਂ ਨੂੰ, ਕਰਤਾਰ ਦੀ ਰਜ਼ਾ ਹੈ। ਉਹ ਗੁਰਮੁਖ ਆਪਣੇ ਕੋਲੋਂ ਕੁਛ ਮਿਲ ਗਿਆ, ਹਜ਼ਾਰਾਂ ਖੜਦੇ ਤੇ ਤਾਂ ਵੀ ਰੋਟੀ ਛਕਦੇ ਤੇ, ਜੇ ਇੱਥੇ ਪ੍ਰਸ਼ਾਦਾ ਹਲਵਾ ਕੇ ਇਕੱਲੇ ਦੋ ਆਦਮੀ ਅਸੀਂ ਤਿੰਨ ਫੈਮਿਲੀ ਦੇ ਉੱਤੇ ਛਕਦੇ ਤੇ, ਮਗਰ ਗੁਰੂ ਨਾਨਕ ਦੀ ਕਿਰਪਾ ਨਾਲ ਇਕੱਲਾ ਮੈਂ ਜੰਮਿਆ ਵਾ ਪਿੰਡ ਕਰ ਇੱਕ ਭੈਣ ਸੀ, ਮਗਰ ਚਾਰ ਸਰੀਰਾਂ ਨਾਲ ਪ੍ਰਸ਼ਾਦ ਜੰਮਦਾ ਤੇ ਛਕਦੇ ਕਰਤਾਰ ਦੀ ਦਾਤ। ਬਾਲ ਅਵਸਥਾ ਤੋਂ ਹੀ ਦੋ ਚਾਰ ਕਦੇ ਪੜਾਉਣਾ ਹੀ ਆ ਗਿਆ, ਕੋਈ ਗੁਰਮੁਖ ਆ ਗਿਆ, ਖਜੂਰ ਦੀ ਅਵਸਥਾ ਦੀ ਤੁਸੀਂ ਇਕੱਲਾ ਨਹੀਂ ਰਿਹਾ। ਹੁਣ ਤਾਂ ਲੱਖਾਂ ਸੰਗਤਾਂ ਜੁੜੀਆਂ ਨੇ, ਗੁਰੂ ਨਾਨਕ ਦੇ ਘਰ ਬੈਠ ਕੇ ਇਕੱਲਾ ਕਿਉਂ, ਉਹ ਵੀ ਮਿਲਦੇ ਵੀਰ ਉਹੀ ਰਹੇ ਇਸ ਰੋਡ ਜੇ ਜੀ ਜੀ ਚਾਰ ਆ ਕੇ ਇੱਕ ਸਰੀਰ ਦੇ ਧਰਮ ਨਾਲ ਮਾਪਾ ਮਾਤਾ ਪਿਤਾ ਦੇ ਸਨਮਾਨ ਤੋਂ ਔਲਾਦ ਪੈਦਾ ਦੀ ਔਲਾਦ ਦੀ ਸ਼ਕਲ ਚਾਰ ਜੁੜ ਗਏ ਤਾਂ ਸਾਰੀ ਸੰਗਤ ਵੀ ਤਾਂ ਗੁਰੂ ਨਾਨਕ ਨਾਲ ਜੁੜੀ ਹੋਈ ਹੈ। ਇਹਨਾਂ ਚ ਕਿੰਨੇ ਹੀ ਵੀਰ ਰੋਜ਼ ਤੁਰ ਜਾਂਦੇ ਨੇ, ਕਿੰਨੇ ਹੀ ਆਉਂਦੇ ਹਨ, ਇਹਨਾਂ ਇਸ ਰੋਟੀ ਉਸ ਨੂੰ ਤੁਰ ਗਏ ਪ੍ਰਲੋਕ ਚ ਲੱਗਿਆ, ਫਿਰ ਕੀ ਫਰਕ ਹੈ। ਆਹ ਦਰਬਾਰ ਦਾ ਸਤਸੰਗ ਕਰਕੇ ਵੀ ਆਪਣੇ ਆਪਣੇ ਆਸਣ ਤੇ ਜਾਣਾ ਹੀ, ਉਹ ਇੱਥੇ ਦਾ ਸੰਗ ਕਰਕੇ ਆਪਣੇ ਆਸਣ ਤੇ ਚਲੇਗਾ। ਸ਼ੁਕਰ ਹੈ ਗੁਰੂ ਨਾਨਕ ਦੇਵ ਦਰਗਾਹ ਨੂੰ ਔਰ ਬਾਬਾ ਜੀ ਮੰਨਣ ਦਾ ਬਲ ਦੇਣ। ਮੈਂ ਆਪਣੀ ਵਾਸਤਾ ਤੁਹਾਨੂੰ ਦੱਸਿਆ ਵੀ ਮੈਂ ਤਾਂ ਕੌਡੀ ਡਿਗਣ ਦਿਨ ਵੀ ਜਰ ਸਕਦਾ, ਗੁਰੂ ਨਾਨਕ ਦੇਵ ਜੀ ਦੇ ਸਦਕੇ ਨਾਲ ਨਾ ਕੁਛ ਆਉਂਦਾ ਨਾ ਕੁਛ ਆਉਂਦਾ, ਜੰਮਣ ਮਨਦਾ ਤੇ ਕੋਈ ਫਰਕ ਨਹੀਂ ਪਿਆ। ਨਾ ਗੁਰੂ ਨਾਨਕ ਦੇਵ ਜੀ ਕਰੇ ਕਿਸੇ ਗੁਰਮੁਖ ਨੂੰ ਨਹੀਂ ਹੋਣਾ ਚਾਹੀਦਾ, ਸਾਡਾ ਮਨ ਕਮਜ਼ੋਰ ਹੈ ਤਾਂ ਅਸੀਂ ਇਸ ਸਾਈ ਦੀ ਓਟ ਲਈਏ। ਬਹੁਤ ਬਲੀ ਹੈ, ਬਹੁਤ ਵਿਸ਼ਾਲ ਹੈ, ਇਹਦਾ ਘਰ ਕਿਸੇ ਪੈਮਾਨੇ ਤੋਂ ਉੱਚਾ ਹੈ, ਕਿਸੇ ਗਹਿਰਾਈ ਤੋਂ ਗਹਿਰਾ ਹੈ। ਇਸ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ, ਪਰ ਆਪਾਂ ਫੜੀਏ ਇਸ ਘਰ, ਅਮਲ ਛੱਡੋ, ਰੋਣਾ ਛੱਡੋ। ਰੋਂਦੇ ਹੁੰਦੇ ਹਨ ਮਨਮੁੱਖ, ਗੁਰਮੁਖ ਨਹੀਂ ਰੋਂਦੇ ਹੁੰਦੇ, ਗੁਰਮੁਖ ਇਕੱਲੇ ਆਉਂਦੇ ਹਨ ਸੱਦੇ ਚਲੇ। ਮਨਮੁਖਾਂ ਨੂੰ ਫਿਰ ਜਨਮ ਹੈ, ਮਨਮੁਖ ਜਨਮ ਚਾਹੁੰਦੇ ਹੁੰਦੇ ਹਨ, ਗੁਰਮੁਖ ਸੈਰ ਕਰਕੇ ਆਪਣੇ ਸਾਈਂ ਦੀ ਗੋਦੀ ਚ ਜਾ ਬੈਠਦੇ ਹਨ। ਜੇ ਸਾਈਂ ਤੋਂ ਗੁਰੂ ਪੈਦਾ ਹੋਏ ਤੇ ਪਾਣੀ ਤੋਂ ਉਸੇ, ਸੋ ਸਾਰੇ ਵੀਰ ਆਸ਼ੀਰਵਾਦ ਦਿਓ ਕਿ ਉਸਨੂੰ ਸਤਿਗੁਰੂ ਦੇ ਖੇੜੇ ਮੁੱਖ ਚਰਨ ਮਿਲਣ ਤੇ ਸਾਨੂੰ ਗੁਰੂ ਜਾਚ ਤੋਰੇ। ਇਹ ਨਹੀਂ ਕਹਿੰਦਾ ਸਾਰੀ ਸੰਗਤ ਨੂੰ ਮਾਫੀ, ਬਾਬਾ ਜੀ ਆਪਾਂ ਨੂੰ ਇੱਥੇ ਚੱਲਦਿਆਂ ਨੂੰ ਇਸ ਮਾਰਗ ਤੇ ਤੁਰਦਿਆਂ ਨੂੰ ਜ਼ਰੂਰ ਇਹ ਆਸ਼ੀਰਵਾਦ ਦੇਣਗੇ, ਲੋਕ ਸੁਖੀ ਹੈ।
ਆਪਣੇ ਕਿਰਾਏ ਨੂੰ ਆਪਣੇ ਕਿਰਾਇਆ ਕਿਰਾਇਆ ਸਾਡੇ ਕਿਰਾਇਆ ਸਾਡੇ ਕਿਰਾਇਆ ਸਾਡੇ ਜਦ ਮੈਂ ਗ੍ਰਿਫਤਾਰ ਵਾਹਿਗੁਰੂ ਸਾਰੇ ਨਾਮ ਗੁਰੂ
ਸ਼ੇਤਰ ਪਰ ਉਹਨੇ ਪੱਕਿਆ ਹੈ
ये शिक्षा में कोई देर नहीं करती तो अगर सरहाय से मगर ये जो शंकर
Thank you. Thank you.
ਸੱਜਣਾ ਸੱਜਣਾ ਮੇਰੇ ਨਾਲ ਨਾਨਕ ਅਲਖ ਨਾ ਲਿਖੀਏ ਹਰ ਦਿਸ਼ ਗੁਰਮੁਖ ਦਿਓ ਦਿਖਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠੇ ਸਹੀ ਹੈ ਸੁਣਨਾ ਦਾ ਵਿਸ਼ਵਾਸ ਜਿਵੇਂ ਬੁਲਾਵੇ ਤਿਉਂ ਬੋਲਾਂ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹੱਥ ਪਿਆਰ ਪਿਆਰ ਦੇ ਸ਼ਬਦ ਨੂੰ ਗੁਰੂ ਸਵਾਰੀ ਸੰਗਤ
गुरु नानक देव जी ने मर्यादा पुरुषोत्तम दसवें जन्म पंच प्यारा ही सिर पर दिता है, भावे उन्होंने दरबार अंदर सारा जगत ही आने वाला है, उन्होंने ही रचना है। ब्रह्म ज्ञानी को खोज महेश्वर नानक ब्रह्म ज्ञानी आप परमेश्वर ब्रह्म ज्ञानी आप परमेश्वर की उत्साह जीव ने बाणी च लिखी है। व्यक्ति च बैठे हो शरीर च बैठे हमें शरीर नाम न्यादा पाना है, चलो कोई पता नहीं कल छड़ देने। कोई ब्रह्म ज्ञानी जानदा होगा वो नाम बुझना नहीं भी संसार विच नाम की खातर बड़े खेल विद्वान रचते हैं। विद्या की थ्योरी विच आके एक कर्तव्य भावना अपने को होंगे एक समय दिल्ली के बादशाह ने भानमतियां तो उन्हों का कर्तव्य पूछा थोड़ी की रोजी है की कर रहे हो। हजूर असी बाजी पानी उदे ते लोगों प्रसन्न करके साड़ी रोजी चल पैंदी है तो पदार्थ बनने में तो की चीज होंगी है। इसे ही बाजी करके है बाजी कर जिस बाजी पाई नाना पेख नाना पेख तक लाई जिसने बाबा जी ने कहा बाजी कर सांस केला अपने रंग रवा अकेला वो किसी काया ना संदेह नहीं रखता काया च बैठ के भी अकेला हुंदा है क्योंकि काया ने बैठे दे बिना देहधारी शरीर अग्ञानियों को ज्ञान नहीं मिलता वह कायम च बैठ के ही देगा कोई व्यक्ति बनेगा। निर्गुण भावें सारे रोम रोम का वासी है जो कि दुनिया की रचना इंसान दे देखू चाहती है वरतों चाहती है वह सब देहधार के आ भावें सारे विच ही निरंकार है। अविद्यक पुरुष दे विच किसे नीति दा किसे विहार दी सिद्धि दा ज्ञान नहीं, जे उस नूं ज्ञान हुंदा तां किसे उस्ताद नूं मिलके किसे व्यक्ति नूं उस्ताद नूं टीचर नूं प्रोफेसर नूं विद्या दे दानियां दा विद्वानां दा एजुकेशन दे विच ए शब्द है। उन्हां दी अपनियां डिग्रियां हन कोई मास्टर कह के बुलाउंदा है प्रोफेसर आखते हैं उन्होंने अपन अपन डिग्रियां लहदियां लहदियां यूनिवर्सिटी वालों हैं भावें कम उन्होंने विद्यार्थियों विद्या ही पढ़ा डिग्री के मुताबिक रैंक है। मास्टर तो अठ पढ़ के भी हो जाता है पीएचपी कर ली चलो उस्ताद नहीं लग गया उस्ताद लग गया बंदा उस तो अगे होर बड़िया डिग्रियां प वो सारिया विद्या के बल नाल हम जिनी जिनी किसी की विद्या है उस लोट ही विद्वाना ने उन्होंने जिस तरह सही अनगिने भी लखपति है करोड़पति है अरबपति है वो कोई नीति गिणने जड़े सभी विद्या ही मिली है पदार्थ की। पर बाबा जी के घर का इस दरबार का एक पवित्र मिशन है कि प्यार का शब्द गरीब नवाज ने पंज प्यारा ने दिता है उन्होंने दरबार अंदर जोगी तपीसर रिखी बादशाह फकीर अपनी अपनी मंजिल के रस्ते पुछने वास्ते ब्रह्म ज्ञानी को सारे ही आते। ब्रह्म ज्ञानी का दरबार जितने दुनिया के विहारा की सिद्धि दरबार हैं लोक दरबार लोक सभा राजसभा व्यवहारी आदमियों की एक फैमिली की सभा इकट्ठे होकर कोई अपनी संगति करते हैं एक टब्बर की एक नगर की जमात जुड़ती है दूजे कोई इलाके की जुड़ती है बिहार की सिद्धि लई जुड़ना ही सिद्ध है। बच्चों को खाने ਜੀ ਦੇ ਦਰਬਾਰ ਨੂੰ ਵਡਿਆਈ ਹੈ, ਛੋਲੇ ਕੁਲ ਕਰ ਹੈ, ਪਰ ਨਾਲ ਸਾਡਾ ਮਰਜ਼ਾਦਾ ਨਾਲ ਪਿਆਰ ਚਾਹੀਦਾ ਜੀ ਸਾਰੇ ਆਉਂਦਾ ਤੇ ਇੱਥੇ ਕੋਈ ਭਾਨਮਤੀ ਨੇ ਤਮਾਸ਼ੇ ਦੇ ਵਿੱਚ ਚੱਲਿਆ ਸੀ ਵੀ ਕੋਈ ਤਮਾਸ਼ਾ ਨਹੀਂ ਵੀ ਇੱਥੇ ਆਪਾਂ ਸਾਰੇ ਰੌਲ ਪਾਈਏ, ਇਹ ਕੋਈ ਇਹੋ ਜਿਹੀ ਗੱਲ ਨਹੀਂ ਵੀ ਸਾਡਾ ਕਿਤੇ ਸੰਗਤ ਹੋਣੀ ਹੈ, ਕਿਸੇ ਦੇ ਰਸ ਨੂੰ ਵਿਗਾੜਨਾ, ਗੁਰੂ ਨਾਨਕ ਦੀ ਪ੍ਰਸੰਨਤਾ ਦੀ ਵਜਾਏ ਆਪਣੇ ਮਨ ਦੀ ਮਲੀਨਤਾ ਨੂੰ ਵਧਾਉਣ ਦਾ ਸਾਧਨ ਹੈ। ਕਰਤਾਰ ਦੀਆਂ ਦਾਤਾਂ ਹਨ ਦੁਨੀਆਦਾਰੀ ਵਿੱਚ, ਮਗਰ ਇਹਨਾਂ ਨੂੰ ਸਮੇਂ ਨਾਲ ਯੋਗ ਅਸੂਲਾਂ ਨਾਲ ਪਾਲੋ। ਰਾਸ਼ਟਰੀ ਦਰਬਾਰ ਦੇ ਵਿੱਚ ਸਾਰੇ ਨਹੀਂ ਜਾ ਸਕਦੇ, ਜੋ ਵਿਜੇ ਉਹਨਾਂ ਦਾ ਅਸੂਲ ਠੀਕ ਹੈ, ਦੁਨੀਆਂ ਦੀ ਮਰਜ਼ਾਦਾ ਵਿੱਚ ਠੀਕ ਹੈ। ਜਿਹੜੇ ਵਿਦਿਆਰਥੀ ਦਾਖਲੇ ਵਾਲੇ ਹੋਣਗੇ ਉਸ ਸਕੂਲ ਦੇ ਉੱਠ ਜਾਣ, ਕਿਉਂਕਿ ਆਮ ਸ਼ਰ੍ਹਾਂ ਤਾਂ ਵਿਦਿਆ ਦੀ ਇਕਾਗਰਤਾ ਬਿਨਾਂ ਵਿਦਿਆ ਨਹੀਂ ਹੋਣੀ, ਮਨ ਦੀ ਇਕਾਗਰਤਾ ਹੀ ਨਹੀਂ ਹੋਣੀ ਉਹਨਾਂ ਨੂੰ, ਉਹ ਤਾਂ ਖੇਲ ਜਾਣਗੇ ਨਿਆਣੇ ਸਾਰੇ ਆਪਣੇ ਆਪਣੇ ਰੋਲ ਨੰਬਰ ਤੇ, ਆਪਣੇ ਆਪਣੀ ਕਲਾਸ ਵਿੱਚ, ਆਪਣੇ ਆਪਣੇ ਜਮਾਤ ਵਿੱਚ ਜਾਂ ਮਜਮੂਨ ਵਿੱਚ ਉਹੀ ਬੱਚੇ ਜਾਂਦੇ ਹਨ ਜਿਹਨਾਂ ਦੀ ਕਲਾਸ ਲੱਗੀ ਹੋ, ਜਿਹਨਾਂ ਨੂੰ ਉਸਤਾਦ ਨੇ ਸਪੋਰਟ ਕਰਨੀ ਹੈ, ਭਾਵੇਂ ਉਹਨਾਂ ਦੀ ਕਲਾਸ ਅੰਦਰ ਚਾਲੀ ਚਾਲੀ ਬੰਦੇ ਵੀ ਹੋ ਸਕਦੇ ਬਾਜ਼ਾਰ ਦੀ, ਫਿਰ ਸਾਰਿਆਂ ਨੂੰ ਸਪੋਰਟ ਇੱਕੋ ਹੁੰਦੀ ਹੈ। ਬਾਲ ਵਿਵਸਥਾ ਤੇ ਦਾਸ ਨੂੰ ਵੀ ਇਸ ਆਸ ਮਿਲਤੀ ਹੈ। ਮੈਂ ਮਾਪਿਆਂ ਦੇ ਘਰ ਪਹਿਲਾ ਪੁੱਤਰ ਸੀ, ਮੰਤਵ ਜਾਂ ਸੁਭਾਅ ਸੀ, ਪਰ ਹਜ਼ੂਰ ਨੇ ਆਪਣੇ ਪਾਸੇ ਲਾ ਲਿਆ। ਮੰਚਲ ਚੰਚਲ ਇੱਕੋ ਹੀ ਅਰਥ ਹੈ, ਇਹਨੂੰ ਮਨ ਹੁੰਦਾ ਭਾਵੇਂ ਸ਼ਬਦਾਂ ਹੀ ਚੰਚਲ ਹੈ, ਪਰ ਇਹਨਾਂ ਵਿੱਚ ਵੀ ਵਿਦਿਆ ਦੇ ਅਸੂਲ ਨਾਲ ਕਿਸੇ ਚ ਕੋਈ ਖਿਲਤ ਵੱਧ ਪ੍ਰਧਾਨ ਹੁੰਦੀ ਹੈ, ਕਿਸੇ ਚ ਕੋਈ ਵੈਦ ਵੀ ਇੱਥੋਂ ਹੀ ਤੁਰਦੇ ਨੇ, ਵਿਦਿਆ ਵੀ ਇੱਥੋਂ ਹੀ ਤੁਰਦੀ ਹੈ, ਕਿਸੇ ਚ ਬੁੱਧੀ ਦੇ ਵਿੱਚ ਜਲ ਦੀ ਵਿਸ਼ੇਸ਼ਤਾ ਹੁੰਦੀ ਹੈ, ਕਿਸੇ ਜਗਨ ਦੀ ਵਿਸ਼ੇਸ਼ਤਾ ਹੁੰਦੀ ਹੈ, ਕਿਸੇ ਪ੍ਰਿਥਵੀ ਦੀ ਵਿਸ਼ੇਸ਼ਤਾ ਹੁੰਦੀ ਹੈ, ਕਿਸੇ ਚੌਕਾਸ਼ ਦੀ ਵਿਸ਼ੇਸ਼ਤਾ ਹੁੰਦੀ ਹੈ, ਇਹਨਾਂ ਦੀ ਅੱਡੋ ਅੱਡੀ, ਕਿਉਂਕਿ ਸਭਾ ਦੇ ਵਿੱਚ ਪ੍ਰਧਾਨ ਇੱਕ ਹੁੰਦਾ, ਭਾਵੇਂ ਕਿੰਨੀ ਹੋਈ ਸਭਾ ਹੋਵੇ, ਉਹਦਾ ਬੁਲਾਰਾ ਸਮੇਂ ਨਾਲ ਉਹੀ ਸਭਾ ਸਜੇਗੀ ਜਿਹਦੇ ਚ ਬੁਲਾਰਾ ਇੱਕੋ ਹੀ, ਤੇ ਆਪਣਾ ਰੌਲਾ ਪਾਈ ਜਾਏ ਤਾਂ ਹੁਣ ਇੱਕੋ ਬੱਚਾ ਕਿਸੇ ਦੀ ਸੁਣ ਨਹੀਂ ਦਿੰਦਾ, ਆਪਣੀ ਆਵਾਜ਼ ਨਾਲ ਵਿਹਾਰ ਕੋਈ ਸਿੱਧ ਨਹੀਂ ਹੁੰਦਾ। ਸਾਡਾ ਇੱਕ ਇਲਾਕੇ ਦਾ ਮੰਗਿਆ ਵੀ ਸਾਡਾ ਜਨਤਾ ਦਾ ਰਾਜ ਹੋ ਗਿਆ ਬਿਹਾਰੀ ਗੱਲ ਵਿੱਚ, ਮਗਰ ਜਲ ਤਾਂ ਬਿਹਾਰ ਤਾਂ ਦਰਅਸਲ ਇੱਕ ਹੀ ਇਨਸਾਨ ਤੇ ਜਾ ਕੇ, ਉਸ ਨੂੰ ਰਾਸ਼ਟਰਪਤੀ ਇੱਕ ਨੂੰ ਗਾਣ, ਸਮੇਂ ਦੀ ਚਾਲ ਹੈ, ਇਸ ਸਧਾਰਨ ਆਦਮੀ ਨੂੰ ਪਰਚਾ ਕੇ ਤਕੜੇ ਨੇ, ਦਹਿਣੇ ਵਾਲੇ ਨੇ, ਬਲ ਦੇ ਨਾਲ ਉਸ ਨੂੰ ਆਪਣੇ ਮਤਹਿਤ ਰੱਖਣਾ ਹੈ, ਕੋਈ ਰੁਚੀ ਦੇ ਦੇਵੇ, ਕੋਈ ਤਾੜਨਾ ਦੇ ਦੇਵੇ, ਕੋਈ ਐਮਰਜੈਂਸੀ ਲਾ ਦੇਵੇ, ਕੋਈ ਖੁਸ਼ੀ ਦੇ ਦੇਵੇ, ਕਿਸੇ ਵਜ੍ਹਾ ਨਾਲ ਉਹਨੇ ਆਪਣੇ ਅਧੀਨ ਰੱਖਣਾ ਉਸ ਨੂੰ ਰਾਜ ਕਰਨ ਵਾਲੇ, ਜਿਸ ਦੀ ਪ੍ਰਤਾਪ ਨਾਲ ਅਧੀਨ ਲੈਂਦੇ ਨੇ ਉਸ ਨੂੰ ਰਾਜ ਨੂੰ ਅਮਨ ਵਾਲਾ ਕਹਿੰਦੇ ਨੇ, ਜਿਹਦੇ ਅਧੀਨ ਜੀ ਸਤਿਕਾਰ ਚਲਾ ਜਾਏ ਉਸ ਨੂੰ ਪ੍ਰਤਾਪ ਤੋਂ ਹੀਣ ਕਿਹਾ ਜਾਂਦਾ ਹੈ, ਪ੍ਰਤਾਪ ਤੋਂ ਹੀਣ ਰਾਜ ਦੇ ਵਿੱਚ ਅਮਨ ਕਦੇ ਨਹੀਂ, ਪ੍ਰਤਾਪ ਨਾਲ ਹੀ ਹੁੰਦਾ, ਕਦੇ ਰਾਜੇ ਪਬੁਰਖ ਦੀ ਅੱਜ ਤੱਕ ਕੋਈ ਹਿਸਟਰੀ ਨਹੀਂ ਦੇਖੀ ਜਿਹੜਾ ਇਹਨਾਂ ਦੀ ਬਣੀ ਦੱਸਦਾ ਹੋਵੇ, ਰਾਜੇ ਤੇ ਪਬੁਰਖ ਦੀ ਬਣਦੀ ਹੋਈ ਨਹੀਂ, ਕਿਉਂਕਿ ਇਹਦੇ ਵਿੱਚ ਪਬੁਰਖ ਦੇ ਸਧਾਰਨ ਆਦਮੀ ਤਾਂ ਕਿਤੇ ਬੋਲਦਾ ਹੀ ਨਹੀਂ। ਜਿਹੜੇ ਵਿਦਿਆ ਦੀ ਚਤੁਰਤਾ ਵਾਲੇ ਹੁੰਦੇ ਹਨ ਉਹ ਹਮੇਸ਼ਾ ਜਿਹੜੇ ਕਰਦੇ ਹੀ ਰਹਿੰਦੇ ਨੇ, ਭਾਵੇਂ ਕੋਈ ਬੰਦਾ ਤੰਤੂਆਂ ਚ ਸੋਨੇ ਨੂੰ ਸਿੱਧ ਮੰਨਿਆ, ਬੰਦਿਆਂ ਦੇ ਵਿੱਚ ਇੱਕ ਸੋਨਾ ਵੀ ਹੋਵੇ, ਇੱਕ ਮਿੱਟੀ ਦਾ ਆਦਮੀ ਵੀ ਉਹਦੇ ਮੂਹਰੇ ਬੋਲ ਸਕਦਾ ਸੋਨੇ ਦੇ ਮੂਹਰੇ, ਭਾਵੇਂ ਉਹਨਾਂ ਦੀ ਕੀਮਤ ਚ ਫਰਕ ਹੈ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਚ ਨਹੀਂ ਫਰਕ, ਸੰਸਾਰ ਦੀ ਬੜਾ ਫਰਕ ਹੈ। ਬ੍ਰਹਮ ਗਿਆਨੀ ਨੂੰ ਤਾਂ ਸੋਨਾ ਤੇ ਮਿੱਟੀ ਇੱਕੋ ਜਿਹੀ ਹੈ, ਕਿਉਂਕਿ ਮਿੱਟੀ ਸੋਨਾ ਮਿੱਟੀ ਤੋਂ ਹੀ ਬਣਦਾ, ਮਿੱਟੀ ਚ ਹੀ ਰਲ ਜਾਂਦਾ, ਬਲਕਿ ਸੋਨੇ ਦੇ ਹਿੱਸੇ ਦੇ ਵਿੱਚ ਆ ਕੇ, ਸੋਨੇ ਦੀ ਸ਼ਕਲ ਚ ਆ ਕੇ, ਤੰਤੂ ਦੀ ਸ਼ਕਲ ਚ ਆ ਕੇ ਕੋਈ ਜਿਸਮ ਦੇ ਪਾਲਣ ਵਾਸਤੇ ਮਦਦ ਨਹੀਂ ਕਰਦਾ। ਮਨੋਰ ਸ੍ਰਿਸ਼ਟੀ ਦੇ ਵਿੱਚ ਇਹਦੀ ਮਨੋਤ ਰੱਖੀ ਹੈ, ਬੜੀ ਕੀਮਤੀ ਚੀਜ਼ ਹੈ। ਵਿਹਾਰ ਦੀ ਸਿੱਧੀ ਦੇ ਵਿੱਚ ਵਰਤੋਂ ਚ ਕੱਪੜਾ ਆਇਆ ਹੈ, ਜੋ ਕਾਇਆਂ ਦੇ ਸਮਾਂ ਪਾਸ ਕਰਨ ਵਿੱਚ ਚੀਜ਼ਾਂ ਆਉਂਦੀਆਂ, ਪੀਣ ਵਿੱਚ ਪਾਣੀ ਆਇਆ ਹੈ, ਭੁੱਖ ਦੀ ਨਿਮਿਰਤੀ ਵਿੱਚ ਆਉਣਾ ਆਇਆ ਹੈ, ਹਵਾ ਨਾਲ ਪ੍ਰਾਮ ਚੱਲ ਰਹੀ ਨੇ, मगर ये चीजें वर्तों चाहनी है ताकतों के लिए वर्तों की नहीं खाई जाए। ये कदे गल नहीं सुनी भी जिस को जिस इलाके जिस इंसान को सोना है नहीं मर जाता राजे को भी बड़ा चिर जाता रहा ये अकाल की रजा है किसी को दूजा सह नहीं आता कमाए चाहे सारी दुनिया का पूजनीक क्यों ना हो लखां उठ के उसकी इज्जत करते हो सलाम करते हो जो उसकी इस दरबार के तत् प्रदीत नहीं उदा आना सफल नहीं होंगे दुवे मत दे अनुसार लखां फरमेसा चल रही हो लखां ही उठ के सलाम करते हो पर जे इत्थे ब्रह्म ज्ञानी नाल ना बनी होवे तो आत्म सुख का कोई भी अंग नहीं इस दुनिया नूं दुखां दा भरिया होया पांडा दस्या है एक आया एक दुखां दा पांडा जिसनूं बाबा जी ने दस्या काम क्रोध का चोरड़ा सब राज पाए ए मरण खाए मंडल में आए पहला हजूर ने इसका नाम मिर्च रख्या है फिर है तत्ता कट्ठा किया कट्ठी चीज असि मंडल बना लेंगे हाँ देश की साढ़े की भी बोली है कुछ चीजा कट्ठिया कर लीए किसी भूरती उसके कुछ गिणती के आईया मंडल कह दें हाँ कौड़ी आख दें भी हाँ दर्जन आख दें बारह न दर्जन बारह कर लिए कुछ होर शब्द गुरश कह लेंगे हो गए मगर ये शब्द ने रखे साडे बिहार की सिद्धि विच बुजुर्गों ने साडिया इन्हों के आत्म सुख बिहार की सिद्धि के बिगड़िया हुआ साडा बिहार ही है जिसका बिहार शुद्ध है परमार्थ अगर बिगड़ेगी जदों भी मन ने मनीर होना बिहार की किसी इज्जत वाल दखल दिता तो भी बिहार बिगड़िया चोरी ठगी करी तो भी बिहार ही बिगड़िया वैदा खिलाफ होया बचन करके निकले तो भी बिहार ही बिगड़िया बिहार बिगड़न तो मन पूरा मंडीनता भर जाता है इसमें अपने आप की सोझी हट जाती जिस तरह किसी गर्द न थोड़ी थोड़ी पै के बदन के नालों कमैन लग के धंध्याई लग के सोहनी सुंदर पग बड़ी दुर्गंधी वाली मैल भरी हो जाती है और तना सफाई तो चिड़ियाई नहीं होंगी ताना बाणा उही है तंद उही ने पर चटियाई विच ही पई है वो दिसदी नहीं इस रोट वाहिगुरु सिरजना हर आत्मे ने विच है मगर साडियां गलैनियां नाल भरिया हुआ वह दिसदा नहीं है वह शुद्ध है अविनाशी है सत है अकरे है किरिया तो परे है किरिया सारी उस दी सत्ता नूं हुंदी है पर फिर वह रसन है पंजां तत्तां दी तरह सारिया में पंच तत् रले हुए ने फिर और असंग हरी दे प्यारे वाहिगुरु दे प्यारे सिखा होंगे सारे अमर बहुत थोड़े होंगे ने वो इसे वट पंच तत्ता की तरह शरीर के सारे काम करते हैं मगर फिर सारे नौ असंग नहमान नहीं किसी देवी शरीर के होंगे तो गुरुदेव जी ने इस दरबार विच कहा मृत मंडल जग साजिया पहला मृत शब्द है फिर मंडल ये जो मंडल बनाया होया इस महा आकाश के आकार कहिए दुनिया की बनावट कहिए जनता के जमा करने कहिए शरीर के राज प्रबंध नाल भी जमा किए जाते हैं मगर जेडे रबी रश्म होंगे ने 84 लाख ही आ रहे हैं जनता की असूल नाल किसी की फैमिली आखे लगती है किसी के पिंड आखे लग जाता है किसी बादशाही शक्ति नाल देश आखे लग जाता है मगर पशु पंछी नहीं लगते और बहुत जूनियां हैं जिड़िया ये कंट्रोल च नहीं होंगे मगर उस प्रभु के सारे ही कंट्रोल उस दरबार की खुशी लैन वास्ते इन्हों चीजा के उच्चे होने वास्ते महाराज ने कहा भी जमन मरना तेन को जो हर लड़ लग गए फिर आप समझाने आप हरी का लड़ लगे बेशक असं महापुरखों को बैठते हाँ संप्रदाय विचार किसी के कहाते भी हाँ फखर की गल है जो सिदक हो बेशक ना उन्होंने ज्ञान हो मैनू बेड़ी कितने लैके जाऊंगी जदान बच्चा हो गोदी च खेलने वाला ਉਹਨੂੰ ਵੀ ਆਪਣੇ ਮਕਸਦ ਤੇ ਮਕਸਦ ਤਾਂ ਉਹਦਾ ਕੋਈ ਹੁੰਦਾ ਨਹੀਂ, ਮਾਂ ਬਾਪ ਦਾ ਹੀ ਹੁੰਦਾ, ਮਗਰ ਬੇੜੀ ਉਸਨੂੰ ਡੁੱਬਣ ਨਹੀਂ ਦਿੰਦੀ। ਇੱਕ ਕੰਢੇ ਤੋਂ ਦੂਜੇ ਕੰਢੇ ਤੇ ਲੈ ਜਾਂਦੀ, ਭਾਵੇਂ ਪੱਥਰ ਕਿ ਉਹਨਾਂ ਨਾਲ ਧਰਿਆ ਹੋਵੇ ਉਸਦੇ ਉਹਨੂੰ ਵੀ ਪਾਲ ਲੈ ਜਾਂਦੀ। ਮਗਰ ਸਾਰੇ ਪੈਸੰਜਰ ਡਰਾਈਵਰ ਨਹੀਂ ਬਣਦੇ, ਉਸ ਬੇੜੀ ਦੇ ਕਮਾਂਡਰ ਨਹੀਂ ਪਾਉਂਦੇ, ਮਲਾਹ ਨਹੀਂ ਪਾਉਂਦੇ, ਸਿੰਜਰ ਹਨ ਸਮੇਂ ਦਾ ਕਿਰਾਇਆ ਦੇ ਕੇ ਬੈਠਣ ਵਾਲੇ। ਭਾਵਨਾ ਨਾਲ ਗੁਰੂ ਦਰਬਾਰ ਦੀ ਸਭਾ ਚ ਬੈਠਣਾ ਆ ਜਾਏ ਉੱਤਮ ਸਖੀਆਂ ਦੀ ਸੰਗਤ ਕਰਕੇ, ਤਾਂ ਫਿਰ ਸਾਨੂੰ ਕੋਈ ਸੰਸੇ ਦੀ ਗੱਲ ਨਹੀਂ ਵੀ ਸਾਨੂੰ ਗਿਆਨ ਨਹੀਂ ਹੈ, ਸਾਨੂੰ ਖੁਤਾਤੀਆਂ ਦਾ ਮੋਹ ਹੈ, ਸਾਡੇ ਸਰੀਰ ਦਾ ਮੋਹ ਹੈ, ਗਰਮੀ ਸਰਦੀ ਦਾ ਦੁੱਖ ਹੈ, ਭੁੱਖ ਤੇ ਦਾ ਦੁੱਖ ਹੈ। ਬੇਸ਼ੱਕ ਹੁਣ ਜਰਨ ਸ਼ਕਤੀ ਆ ਜਾਂਦੀ ਹੈ ਮਹਾਂਪੁਰਖ ਦੀ ਸੰਗਤ ਕਰਨ ਨਾਲ, ਜਿਸ ਤਰ੍ਹਾਂ ਬੇੜੀ ਚ ਬੈਠਣ ਨਾਲ ਅਗਲਾ ਕੰਢਾ ਲੱਭ ਜਾਂਦਾ, ਅਗਲਾ ਮੁਲਕ ਲੱਭ ਜਾਂਦਾ ਜਹਾਜ਼ ਬੇੜੀ ਚ ਬੈਠਣ ਵਾਲਿਆਂ ਨੂੰ, ਮਗਰ ਇਸ ਨੂੰ ਵੀ ਪਰਮਾਰਦਾ ਤੇ ਪਾਰ ਦਾ ਕੰਢਾ ਮਿਲ ਜਾ ਤਾਂ ਲੱਭ ਜਾਂਦਾ। ਇਸ ਨੂੰ ਮਾਤਾ ਜੀ ਸਾਧਨਾ ਤੋਂ ਬਿਨਾਂ ਹੀ ਵਡਿਆਈ ਦੇ ਕੇ ਮੇਰੇ ਮਾਧਵ ਜੀ ਸਤ ਸੰਗਤ ਨੂੰ ਇਸ ਤਰ੍ਹਾਂ ਇੱਥੇ ਕੋਈ ਜਪ, ਕੋਈ ਤਪ, ਕੋਈ ਸੰਜਮ, ਕੋਈ ਵਰਤ ਪੂਜਾ, ਕੋਈ ਸਾਧਨ ਨਹੀਂ, ਸਾਰੇ ਹੀ ਸਾਧਨ ਆ ਗਏ ਵਖਤ ਦੀ ਸਮੇਂ ਦਾ ਕਿਰਾਇਆ ਦੇ ਕੇ ਉਹ ਜਹਾਜ਼ ਵਿਚ ਬੈਠ ਗਿਆ, ਜਹਾਜ਼ ਨੂੰ ਆਪਣੇ ਅਸ਼ੇਸ਼ਨ ਤੇ ਲਾ ਜਾਏਗਾ ਜਿੱਥੇ ਦੀ ਉਹਦੀ ਬਿਜਲੀ ਮਕਸਦ ਹੈ। ਜਿੱਥੇ ਜਿੱਥੇ ਦੀ ਪੁਰਸ਼ ਦੀ ਵਾਸ਼ਨਾ ਹੈ ਸਤਿਗੁਰੂ ਦੀ ਸਤਸੰਗ ਰੂਪੀ ਬੇੜੀ, ਵਾਸ਼ਨਾ ਕਰਕੇ ਆਓ ਇੱਥੇ ਵਾਸ਼ਨਾ ਵੀ ਪੂਰੀਆਂ ਹੋਣਗੀਆਂ। ਪਰ ਵਾਸ਼ਨਾ ਦਾ ਸੁਭਾਅ ਹੈ ਅੱਜ ਪੂਰੀ ਹੋ ਗਈ ਕੱਲ੍ਹ ਵੱਧ ਜਾਣੀ। ਹਜ਼ੂਰ ਦਾ ਬਖਸ਼ ਜ਼ਰੂਰ ਹੈ, ਜਿਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਇਸ ਲਈ ਉੱਤਮ ਪੁਰਸ਼ ਦੀ ਸੰਗਤ ਦੀ ਜ਼ਰੂਰਤ ਹੈ ਕਿ ਅਸੀਂ ਵਾਸ਼ਨਾ ਇਹੋ ਜਿਹੀ ਕਰੀਏ ਜਿਹੜੀ ਸਾਨੂੰ ਕੱਲ੍ਹ ਨੂੰ ਫਿਰ ਵਾਸ਼ਨਾ ਵਧੀ ਹੋਈ ਸੰਪਾ ਦੇਣਾ। ਵਾਸ਼ਨਾ ਪੂਰੀਆਂ ਜ਼ਰੂਰ ਇਸ ਘਰ ਚ ਹੁੰਦੀਆਂ, ਪੁੱਤਰ ਮੰਗ ਲਿਆ ਕੀ ਗੱਲ ਹੈ, ਦੁਨੀਆਂ ਤੇ ਅਸੀਂ ਜ਼ਰੂਰ ਮੰਨਿਆ ਹੋਇਆ ਕੋਈ ਰਸਤਾ ਨਹੀਂ ਦਿੰਦਾ ਬਿਹਾਰ ਵੀ ਪੁੱਤਰਾਂ ਬਿਨਾਂ ਤਾਂ ਸੰਸਾਰ ਨਹੀਂ ਮੰਨਦਾ, ਬੜੇ ਤੰਗ ਹਨ ਜਿਨ੍ਹਾਂ ਨੂੰ ਕਰਤਾਰ ਨੇ ਪੁੱਤਰ ਨਹੀਂ ਦਿੱਤਾ, ਵੀ ਸਾਡੀ ਜੱਗ ਵਿਚ ਸਾਂਝੇ ਮੁਹਾਵਰੇ ਹਨ ਦੁਨੀਆਂ ਵਿਚ ਦੋ, ਕਿਤੇ ਔਲਾਦ ਹੁੰਦੀਆਂ ਨੇ ਉਤਰਾ ਸੋਤਰਾ ਕਹਿੰਦੇ ਨੇ, ਜਿਹਦੇ ਨਾ ਹੋਵੇ ਨੇ ਉਤਰਾ ਕਹਿੰਦੇ। ਉਹ ਆਪ ਨੂੰ ਬੜੇ ਤੰਗ ਖਿਆਲਾਂ ਨਾਲ ਰੋਜ਼ ਮੈਨੂੰ ਗਮੀ ਚ ਰੱਖਦਾ ਵੀ ਮੇਰੀ ਜੱਗ ਚ ਕੋਈ ਸਾਂ ਨਹੀਂ। ਬਾਬਾ ਜੀ ਨੇ ਸੰਸਾਰ ਦੇ ਗੰਢ ਗੰਢ ਪ੍ਰੀਤੀ ਨੂੰ ਹੀ ਆਖਦੇ ਹਨ ਜਾਂ ਪਿਆਰ ਨੂੰ ਹੀ ਆਖਦੇ ਹਨ, ਸਾਂਝ ਨੂੰ ਆਖਦੇ ਨੇ, ਮੇਰੀ ਜੱਗ ਵਿਚ ਕੋਈ ਸਾਂਝ ਨਹੀਂ। ਪੁੱਤੀ ਗੰਢ ਪਵੇ ਸੰਸਾਰ, ਪੁੱਤਰ ਤੋਂ ਬਿਨਾਂ ਸੰਸਾਰ ਨਾਲ ਕੋਈ ਗੰਢ ਨਹੀਂ। ਜੁੜਨ ਨੂੰ ਗੰਢ ਆਖਦੇ ਨੇ, ਪ੍ਰੀਤੀ ਨੂੰ ਵੀ ਇਕੱਠੇ ਹੋਣਗੇ, ਮੇਰੀ ਜੱਗ ਨਾਲ ਸਾਂਝ ਕੋਈ। ਜਦੋਂ ਉਹਦੀਆਂ ਬੇਲੈਕੀਆਂ, ਇਹਦੇ ਵਿਚ ਕਿੰਨੇ ਕੁ ਦੁੱਖ ਨੇ ਸਤਪੁਰਸ਼ਾਂ ਨੂੰ ਜੇ ਪੁੱਛੀਏ, ਮੰਗ ਲਿਆ ਪੁੱਤਰ ਮਿਲ ਜਾਂਦਾ, ਕਿਉਂਕਿ ਹਜ਼ੂਰ ਦਾ ਹੁਕਮ ਹੈ ਜਿਤ ਲਾਗੋ ਮਨ ਵਾਸ਼ਨਾ ਸਾਈ ਪ੍ਰਗਟਾ। ਜੋ ਮੰਗਿਆ ਠਾਕਰ ਆਪਣੇ ਤੇ ਸੋਈ ਸੋਈ ਦੇਣਾ, ਮਿਲ ਜਾਂਦਾ ਹੈ। ਜੇ ਸਾਡੀ ਕਿਸਮਤ ਦੇ ਵਿਚ ਸਮੇਂ ਦੇ ਨਾਲ ਕੋਈ ਨੇਕੀ ਦੀ ਸਾਂਝ ਨਹੀਂ ਪਾਈ ਹੋਈ, ਵਾਸ਼ਨਾ ਤਾਂ ਪੂਰੀ ਹੋ ਜਾਏਗੀ। ਜੇ ਪੁੱਤਰ ਉਮਰ ਵਾਲਾ ਨਾ ਹੋਇਆ ਕੀ ਮਿਲਣ ਦਾ ਸਾਰਾ, ਫਿਰ ਕੀ ਰਹਿ ਗਿਆ? ਮਹਾਂਪੁਰਖ ਕੋਈ ਤਿਆਗੀ ਤੇ ਉਹ ਰਾਜੇ ਤਾਂ ਉਹਨਾਂ ਦਾ ਨਮਾਜ਼ ਸੀ, ਉਹਨਾਂ ਕਨੀ ਕੋਈ ਭੋਜਨ ਪਾਣੀ ਵਰਤਿਆ, ਉਹਨਾਂ ਕੋਈ ਸਹਿਚਾਰ ਰੱਖਦੀ ਲਿਹਾਜ਼ ਸੀ, ਉਹ ਮਿਲਣ ਜੁਲਣ ਦੀਆਂ ਕਾਇਆ ਧਾਰ ਕੇ ਹੁੰਦੀ ਹੋਈ ਹੈ। ਉਹ ਸੇਵਕ ਕਹਾਉਂਦੀ ਸੀ, ਉਹ ਕਹਿੰਦੇ ਮਹਾਂਪੁਰਖੋ ਤੁਸੀਂ ਸ਼ਾਦੀ ਕਰਾ ਲਓ, ਦੁਨੀਆਂ ਦੀ ਸਾਂ ਰੱਬ ਦੀ ਰਸਮ ਨੂੰ ਅਦਾ ਕਰਨ ਹੈ, ਗੁੱਸੇ ਮਾਮਲੇ ਨਾਲ ਸਾਰੀ ਰਚਨਾ ਕਰਨੀ। ਕਹਿੰਦੇ ਰਾਜਨ ਸਾਨੂੰ ਤਾਂ ਇਸ ਕਲੇਸ਼ ਤੋਂ ਬਹੁਤ ਡਰ ਲੱਗ ਰਿਹਾ, ਉਹਨੂੰ ਅਸੀਂ ਛਕਾਵਾਂਗੇ ਕਿੱਥੋਂ, ਵਿਆਹ ਤੇ ਲਾਵਾਂਗੇ। ਕਹਿੰਦੇ ਮੈਂ ਕਰੂੰਗਾ ਜੀ, ਤੁਸੀਂ ਕੁਛ ਨਾ ਲਾਓ, ਫਿਰ ਪਰਿਵਾਰ ਹੋ ਜਾਣੇ ਘਰ, ਮੈਨੂੰ ਕੱਲੇ ਨੂੰ ਤਾਂ ਰੋਟੀ ਆਈ ਨਹੀਂ ਹੈ, ਫਿਰ ਦੋਵੇਂ ਖਰਚ ਹੋ ਜਾਣੇ, ਫਿਰ ਦੋਵੇਂ ਮੂਹਰੇ ਔਲਾਦ ਹੋ ਜਾਣੀ। ਉਹ ਸਾਰੀਆਂ ਮੰਨੀ ਗਿਆ, ਮੈਂ ਤੁਹਾਨੂੰ ਵੀ ਪ੍ਰਸ਼ਾਦਾ ਦਿਉ ਤੇ ਘਰ ਵਾਲੇ ਨੂੰ ਵੀ ਦਿਉ, ਜੋ ਤੁਹਾਡੇ ਚੰਗੜੀ ਚ ਖਰਚ ਆਵੇ ਕਬੀਲਦਾਰ ਆਉਂਦਾ ਹੈ, ਜਿਸ ਤੋਂ ਬਾਅਦ ਸ਼ਾਮ ਦਾ ਮੇਰਾ ਹੀ ਰਿਹਾ। ਫਿਰ ਕਹਾਂ ਔਲਾਦ ਹੁੰਦੀ ਹੈ, ਕਹਿੰਦਾ ਉਹਦਾ ਵੀ ਖਰਚ ਮੇਰਾ ਹੀ ਰਿਹਾ। ਔਲਾਦ ਜਿਹੜੀ ਹੁੰਦੀ ਨਹੀਂ ਹੈ, ਇਹ ਅਕਾਲ ਦੀ ਰਜਾ ਹੈ, ਫਿਰ ਉਹ ਸਮੇਂ ਤੋਂ ਬਿਨਾਂ ਮਾਪਿਆਂ ਦੇ ਬੈਠੇ ਤੋਂ ਕਈ ਬੱਚੇ ਗੁਜ਼ਰ ਜਾਂਦੇ ਨੇ, ਫਿਰ ਉਹਨੂੰ ਜੱਗ ਬੜਾ ਦੁਖੀ ਹੁੰਦਾ, ਸਿਰ ਪਿੱਟਦੇ ਹਨ, ਕੁੱਟਦੇ ਹਨ, ਮਨ ਬੜਾ ਦੁਖੀ ਹੁੰਦਾ, ਰੋਣਾ ਪੈਂਦਾ। ਰਾਜਾ ਕਹਿੰਦਾ ਵੀ ਇਹ ਤਾਂ ਹੁਣ ਪੁੱਤਰ ਵਾਲੇ ਨੇ ਰੋਣਾ, ਰੋਣਾ ਦਾ ਪੁੱਤਰ ਦੂਜੇ ਜੇ ਰੋਣ ਵੀ ਤਾਂ ਪਖੰਡ ਹੁੰਦਾ ਜਿਹਨੂੰ ਰੋਣ ਮੈਂ ਤਾਂ ਜਾਣਨ ਵਾਲੀ ਨਹੀਂ ਹੁੰਦਾ ਆਪਾਂ ਰਿਵਾਜ਼ਨ ਤੌਰ ਤੇ ਗੱਲਾਂ ਕਰੀ ਜਾਵਾਂਗੇ ਜਿੰਨੇ ਇਸ ਮਹਿਸੂਸ ਦੇ ਵਿਚ ਸਾਡੇ ਦੇਸ਼ ਦੀ ਸਬਤ ਹੈ ਨਾ ਉਹ ਸਾਡੇ ਪੁੱਤਰ ਵਿਛੜ ਗਿਆ ਮਗਰ ਉਹ ਤਾਂ ਅਸੀਂ ਕਹਿ ਲਾਂ ਵੀ ਕਿਸੇ ਕੋਈ ਖੋਟੇ ਕਰਨ ਦਾ ਫਲ ਸੀ ਮਗਰ ਇਹ ਉਦੋਂ ਵੀ ਖੋਟੇ ਕਰਨ ਦਾ ਫਲ ਹੈ ਜਿਹੜਾ ਪ੍ਰਸੰਗ ਹੈ ਇੱਕ ਦਿਨ ਨੇ ਮਰੇ ਹੋਏ ਨੂੰ ਉਹਨੂੰ ਦੋ ਨਾ ਚਾਰ ਦਿਨ ਜ਼ਿੰਦਗੀ ਉਹਨੂੰ ਨਿੱਤ ਨਵਾਂ ਮਾਰਨਾ ਹੈ ਉਹ ਭੈਣੇ ਬੜਾ ਡੋੜਾ ਹੈ ਬੜਾ ਦਿਨ ਹੋਇਆ ਤੁਸੀਂ ਤਾਂ ਤੁਹਾਡਾ ਤਾਂ ਰੱਖ ਤੇ ਜਗਤ ਪੁੱਤਰ ਜੇ ਉਹ ਵਾਹਿਗੁਰੂ ਦੀ ਰਜ਼ਾ ਵਿਚ ਆ ਵੀ ਜਾਵੇ ਤਾਂ ਇਹ ਬਾਕੀ ਦੀ ਸੰਗਤ ਨਹੀਂ ਇਸ ਨੂੰ ਕਿਹਾ ਬਾਬਾ ਜੀ ਨੇ ਮਾਰੀ ਮਰੋਂ ਪ੍ਰਸੰਗ ਕੀ ਕੇਲੇ ਨਿਕਲ ਗਿਆ ਭਾਵੇਂ ਕੋਈ ਰਜ਼ਾ ਚ ਚੱਲਣ ਵਾਲਾ ਹੈ ਪਰ ਮਨ ਜੇ ਜੀ ਸੰਗਤ ਕਰਦਾ ਵਜ੍ਹਾ ਹੁੰਦਾ ਹੈ ਸੁਤੇਸ਼ੀ ਦੀ ਗੱਲ ਹੈ ਜਦੋਂ ਨੇ ਬਹੁਤਿਆਂ ਦੀ ਸੰਗਤ ਹੋਈਆਂ ਤੇ ਕੁਛ ਨੀ ਭੂਤ ਪ੍ਰੇਤ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਅੰਦਰ ਬਿਲਕੁਲ ਨਹੀਂ ਮੰਨਿਆ ਜਾਂਦਾ ਹੋਵੇਗਾ ਤਾਂ ਬਿਲਕੁਲ ਤੁੱਛ ਜੀ ਸ਼ਕਤੀ ਹੈ ਛਾਇਆ ਛੁੱਛੀ ਜਗਤ ਪੁਰਾਣ ਲਿਖਿਆ ਕੁਰਤ ਕਿਰਤ ਤੁਰੇ ਪ੍ਰਵਾਨ ਇਹ ਤਾਂ ਤੇਰੀ ਕਰਤੱਵ ਦੇ ਮੁਤਾਬਕ ਕਿਰਤ ਦੇ ਮੁਤਾਬਕ ਜੋ ਪ੍ਰਮਾਣਾ ਪਰਚਾ ਪਿਆ ਹੋਇਆ ਉਹ ਤੁਰ ਤੋਂ ਹੀ ਪਿਆ ਹੋਇਆ ਚੀਰੀ ਦਿਨ ਕੀ ਦਰਗਾਹ ਫਾਟੀ ਤੇ ਨਾ ਮਰਨਾ ਇਹਨਾਂ ਦੀ ਚਿੱਠੀ ਦਰਗਾਹ ਤੋਂ ਹੀ ਪਾੜ ਜਾਵੇ ਸਮਾਪਤ ਹੋ ਗਏ ਸਾਹਿਬ ਉਸ ਨੇ ਮਰਨਾ ਹੈ ਕੋਈ ਭਾਵਾਂ ਐਟਮ ਚੱਲਦੇ ਰਹੇ ਅਲਾਮਤਾਂ ਦੁਨੀਆਂ ਚ ਸਰੀਰ ਦੇ ਨਾਲ ਹੀ ਨੇ ਜਦੋਂ ਸਮਾਂ ਆ ਜਾਣਾ ਉਸੇ ਪ੍ਰਸ਼ਾਦ ਨੇ ਜਿਹਦੇ ਨਾਲ ਕਾਇਮ ਚੱਲਦੀ ਹੈ ਉਸੇ ਨੇ ਹੀ ਹੈਜਾ ਕਰਦੇ ਨੇ ਸਭ ਕਹਿੰਦੇ ਨੇ ਉਸੇ ਨੇ ਉਲਟ ਹੋ ਜਾਣਾ ਜਿਹੜੇ ਖੂਨ ਨਾਲ ਕਾਇਆ ਪਲਦੀ ਹੈ ਉਸੇ ਖੂਨ ਨਾਲ ਜਿਹੜੇ ਉਧਰ ਦੀ ਅੱਗ ਨਾਲ ਪ੍ਰਸ਼ਾਦੇ ਤੋਂ ਰਸ ਕੱਢ ਕੇ ਸਾਰੇ ਸਰੀਰ ਨੂੰ ਅੱਗ ਦਿੰਦੀ ਹੈ ਉਹੀ ਅੱਗ ਖੂਨ ਖਾਣ ਲੱਗ ਜਾਂਦੀ ਟੰਪਰੇ ਚ ਕਹਿੰਦੇ ਨੇ ਡਾਕਟਰ ਅਸੀਂ ਤਾਪ ਕਹਿੰਦੇ ਨੇ ਤੱਤਾ ਹੋ ਜਾਂਦਾ ਪੈਂਦਾ ਅਰਥ ਚ ਕੋਈ ਫਰਕ ਨਹੀਂ ਟੈਂਪਰੇਚਰ ਗਰਮੀ ਨੂੰ ਆਖਦੇ ਉਹਨਾਂ ਦਾ ਇੰਗਲਿਸ਼ ਦੇ ਸ਼ਬਦ ਵਿਚ ਫਰਕ ਹੈ ਅਰਥ ਚ ਕੋਈ ਫਰਕ ਨਹੀਂ ਜਦੋਂ ਸਮਾਂ ਆ ਜਾਂਦਾ ਹੈ ਫਿਰ ਵੈਰੀ ਮਿੱਤਰ ਹੋ ਜਾਂਦੇ ਇਹ ਮਿੱਤਰ ਹੈ ਉਧਰ ਦੀ ਅਗਨ ਸਾਰੇ ਪ੍ਰਸ਼ਾਦੇ ਚੋਂ ਰਸ ਕੱਢ ਕੇ ਜਗ੍ਹਾ ਜਗ੍ਹਾ ਬਦਲ ਨੂੰ ਪਾਲਦੀ ਹੈ ਸਿਹਤ ਨੂੰ ਆਪੇ ਹੀ ਬਿਨਾਂ ਸਾਡੀ ਕਿਸੇ ਸਿਆਣਪ ਤੋਂ ਕਿਸੇ ਖੇਚਲ ਕਰਨ ਤੋਂ ਲਿਆਕਤ ਤੋਂ ਬਿਨਾਂ ਕਿਹੜਾ ਦੋ ਮਿੰਟ ਵਾਸਤੇ ਜਿੰਨਾ ਕਿਸੇ ਦਾ ਹਰ ਵਿਹਾਰ ਬਣਿਆ ਹੋਇਆ ਸਲੋ ਛਕਦਾ ਕੋਈ ਜ਼ਿਆਦਾ ਦੋ ਮਿੰਟ ਛਕ ਲੈਂਦਾ ਕੋਈ ਅੱਧੇ ਮਿੰਟ ਛਕ ਲੈਂਦਾ ਕੋਈ ਦੋ ਮਿੰਟ ਛਕ ਲੈਂਦਾ ਪ੍ਰਸ਼ਾਦਾ ਛਕਦਿਆਂ ਛਕਦਿਆਂ ਤਵੱਜੋ ਹੋਵੇ ਭੋਜਨ ਛਕਦਾ ਬਾਅਦ ਕਦੇ ਨਹੀਂ ਅਸੀਂ ਸੱਤਾ ਦਿੱਤੀ ਵੀ ਠਹਿਰ ਜਾ ਪਾਈ ਹਾਲੇ ਮੈਂ ਵਿਹਲੀ ਨਹੀਂ ਮੇਰੇ ਕਿਸੇ ਅੰਗ ਵਿਚ ਅਜੇ ਸੱਤਾ ਪਹੁੰਚੀ ਨਹੀਂ ਪ੍ਰਸ਼ਾਦੀ ਦੀ ਸਾਰੀ ਹਰ ਸੂਖਮ ਅਸੂਲ ਅੰਗ ਦੇ ਵਿਚ ਆਟੋਮੈਟਿਕ ਹੀ ਅਕਾਲ ਦੀ ਰਚਨਾ ਬਣਾਈ ਹੋਈ ਹੈ ਉਹਦੇ ਵਿਚੋਂ ਰਸ ਲੈ ਕੇ ਨੇਤਰਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਜਿੱਥੇ ਜਿੱਥੇ ਹੱਡੀ ਨੂੰ ਕਲਸ਼ਮੀਓ ਜਾਣਾ ਹੈ ਕਿਤੇ ਖੂਨ ਬਣਨਾ ਹੈ ਕਿਤੇ ਚਰਬੀ ਬਣਨੀ ਹੈ ਕਿਤੇ ਉਸਦੇ ਜਰਾਸੀਮ ਬਣ ਕੇ ਗੈਸ ਦੀ ਸ਼ਕਲ ਸਾਰੇ ਸਰੀਰ ਨੂੰ ਪਾਲਣਾ ਕਰਦੇ ਨੇ ਜੇਕਰ ਨੇਤਾ ਦੁਨੀਆਂ ਦੇ ਸਿਆਣੇ ਦੱਸਦੇ ਹੈ ਉਹ ਕਦੇ ਤਵੱਜੋ ਨਹੀਂ ਦੇਣੀ ਪੈਂਦੀ ਉਹ ਆਪੇ ਹੀ ਹੋਈ ਵਿਹਾਰ ਕਰਦੇ ਵੀ ਸੁੱਤੇ ਪਏ ਦੇ ਵੀ ਤੇਰਾ ਭੋਜਨ ਛਕਦਿਆਂ ਨੂੰ ਉਦਮ ਕਰਨਾ ਪੈਣਾ ਹੈ ਫੇਰ ਕੁਛ ਨਹੀਂ ਕਿਸੇ ਵਿਹਾਰ ਚ ਲੱਗਿਆ ਹੋਵੇ ਆਪੇ ਹਰ ਅੰਗ ਨੂੰ ਸੱਤਾ ਪਹੁੰਚੀ ਅਸੀਂ ਬਾਹਰਲੇ ਵਿਹਾਰ ਦੇਖਦੇ ਹਾਂ ਜੀ ਆਟੋਮੈਟਿਕ ਚੱਲਦਾ ਹੈ ਇਹਦੇ ਵਿਚ ਸੰਗ ਸੰਗ ਦਾ ਫਲ ਹੈ ਜਿਸ ਵਿਚਾਰ ਦੇ ਵਿਚ ਜ਼ਿਆਦਾ ਸੰਗਤ ਆ ਕੇ ਮੈਂ ਇਹ ਬੇਨਤੀ ਕਰਦਾ ਇਸ ਘਰ ਨੂੰ ਆਪ ਜਾਣਦੇ ਹੋਵੇ ਗੁਰੂ ਨਾਨਕ ਦੇਵ ਦੀ ਕਿਰਪਾਲਤਾ ਨਾਲ ਸਾਨੂੰ ਇਹ ਹਜ਼ੂਰ ਦੇ ਚਰਨ ਮਿਲੇ ਜੋ ਪਰਿਵਾਰ ਦੇ ਮੈਂ ਇੱਕ ਗਰੀਬ ਜਿਹਾ ਗੁਰੂ ਸੰਗਤ ਦਾ ਛੋਟਾ ਜਿਹਾ ਵਿਦਿਆਰਥੀ ਹਾਂ ਇੱਥੋਂ ਦਾ ਪਰ ਇਹ ਗ੍ਰਿਸ਼ਟੀ ਦੇ ਹੋਣ ਦੇ ਮਾਮਲੇ ਚ ਮਹਾਂਪੁਰਖਾਂ ਨੇ ਵਾਹ ਫੜੀ ਤੇ ਇਹ ਵਚਨ ਕੀਤਾ ਵੀ ਜੀ ਜਗਤ ਗੁਰੂ ਦੇ ਪੈਰ ਫੜ ਕੇ ਲਿਦ ਜੋ ਮੰਗ ਨਾ ਕੱਢਿਆ ਗ੍ਰਿਸ਼ਟੀ ਸਾਧੂ ਨਾ ਹੋਇਆ ਤਾਂ ਜਗਤ ਗੁਰੂ ਦੀ ਸੰਗਤ ਕਰਨ ਦਾ ਵਾਅਦਾ ਭਾਵੇਂ ਉਹਨਾਂ ਦੀ ਬਖਸ਼ਿਸ਼ ਨਾਲ ਇਹ ਸਾਧੂਆਂ ਦੇ ਉਚਾਰ ਹਜ਼ੂਰ ਨੇ ਬਖਸ਼ੇ ਹੁਣ ਮੇਰੇ ਚ ਕੋਈ ਜਪਰ ਤੇ ਕੋਈ ਸਾਧਨ ਨਹੀਂ ਗ੍ਰਿਸ਼ਤੀ ਹਾਂ ਗ੍ਰਿਸ਼ਤੀ ਵਿਚ ਸਾਰੇ ਗ੍ਰਿਸ਼ਤੀ ਗ੍ਰਸੇ ਹੋਏ ਨੂੰ ਕਹਿੰਦੇ ਨੇ ਹਰ ਪ੍ਰਕਾਰ ਦੇ ਵਿਹਾਰਾਂ ਦਾ ਗ੍ਰਸਿਆ ਹੁੰਦਾ ਹੈ ਜਿਸਨੇ ਪ੍ਰਸੰਨਤਾ ਲੈਣੀ ਇਸ ਦਰਬਾਰ ਚ ਆਉਣ ਦੀ ਮੈਂ ਵੀ ਇਹਨਾਂ ਦੇ ਵੱਲ ਨਾਲ ਆਖਦਾ ਇਹ ਮੇਰਾ ਬਿੱਤ ਮੇਰੀ ਤਾਕਤ ਮੇਰੀ ਲਿਆਕਤ ਮੇਰੀ ਵਿਵਸਥਾ ਕੌਡੀ ਡਿੱਗਣ ਤੋਂ ਵੀ ਚੰਗਾ ਮਾਰਨ ਵਾਲੀ ਹੈ ਇੰਨੇ ਛੋਟੇ ਘਰ ਵਿਚ ਗਰੀਬ ਚ ਮੈਂ ਜੰਮਿਆ ਇਹੀ ਜੀ ਮੇਰੀ ਛੋਟੀ ਜੀ ਬੁੱਧ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਰ ਤੇ ਹੱਥ ਹੋਣ ਨਾਲ ਬਿਹਾਰ ਵਿਚ ਸਾਰੇ ਜੱਗ ਨੂੰ ਇਹ ਸਮੇਂ ਆਉਂਦੇ ਹਨ ਜੋ ਜੰਮਦਾ ਹੁੰਦਾ ਮਰਦਾ ਹੀ ਹੁੰਦਾ ਬੜੇ ਪਸ਼ੂ ਪੰਛੀ ਮਰੇ ਜੀ ਜੰਮੇ ਨੇ ਤਾਂ ਮਰੇ ਨਾ ਜੰਮੇ ਪਏ ਹੋਣਗੇ ਬੜੇ ਗਰਮੀਆਂ ਸਰਦੀਆਂ ਦੇ ਸਮੇਂ ਦੇਖ ਰਹੀ ਹੈ ਦੁਨੀਆਂ ਸਾਰੀ ਆਪਣੇ ਆਪਣੇ ਬਿਹਾਰਾਂ ਚ ਮੈਂ ਹਜ਼ੂਰ ਦੇ ਸਕੂਲ ਵਿਚ ਸਨ 27 ਦਾ ਦਾਖਲ ਹਾਂ। ਉਦੋਂ ਤੇ ਕੋਈ ਨਾ ਕੋਈ ਹਜ਼ੂਰ ਵੱਲੋਂ ਕਸੌਟੀ ਆਉਂਦੀ ਰਹੀ। ਕਾਮਰ ਉਸਤਾਦ ਦੇ ਸਿਰ ਤੇ ਹੋਣ ਨੂੰ ਹਜ਼ੂਰ 100 ਦਾ 100 ਨੰਬਰ ਦਿੰਦੇ ਰਹੇ। ਵੀਹ ਦੇ ਅੱਗੋਂ ਨੀ ਮੈਂ ਫੈਮਿਲੀ ਚ ਕੋਈ ਕੁਝ ਦੇਖਿਆ ਸੀ। ਸਨ 20 ਦੇ ਵਿਚ ਮੇਰੀ ਸ਼ਾਦੀ ਸੀ। ਉਦੋਂ ਮੇਰੀ ਉਮਰ 14 ਸਾਲ 6 ਮਹੀਨੇ ਦੀ ਸੀ। 15ਵਾਂ ਲੱਗਿਆ ਹੋਇਆ ਸੀ। ਅਗਲੇ ਸਾਲ 21 ਦੇ ਵਿਚ ਪਿਤਾ ਨਾਲ ਖੇਤੀ ਕਰਦੇ ਸੀ। ਕਿਉਂ ਹੱਡ ਚੱਲ ਪਈ ਨਿਆਣੇ ਲੱਗ ਜਾਂਦੇ। ਪਸ਼ੂ ਸਾਰੇ ਜਵਾਬ ਦੇਗੀ, ਸਮੇਂ ਦੀ ਗੱਲ ਹੈ। ਆਹ ਮੌਸਮ ਸੀ, ਮੂਹਰੇ ਵਢਾਈ ਦੀ ਆਈ ਹੋਈ। ਅਸੀਂ ਆਪਣਾ ਸੇਵਾ ਪਰਿਵਾਰ ਵਾਲੇ ਮਿਲ ਕੇ ਕਰਦੇ ਤੇ ਗਰੀਬ ਹਾੜੀ ਵੱਢਦੇ ਸੀ। ਇੱਕ ਸਿੰਘ ਨੇ ਜਾ ਕੇ ਦੱਸਿਆ ਵੀ ਤੁਹਾਡੇ ਬੁੱਲ ਦੀ ਲੱਤ ਖੱਡ ਚ ਪੈ ਗਈ, ਲੱਤ ਉੱਡ ਗਈ। ਸਾਡੇ ਗੱਲ ਕਰਿਆ ਸੀ, ਉਹ ਚਾਰ ਦਿਨ ਬੰਦੇ ਉਹਨੂੰ ਜਾ ਕੇ 2-4 ਦਿਨ ਦੇ ਵਿੱਚ ਸ਼ਾਨ ਲੈ ਕੇ ਬਣਾਈ। ਪਿਛਲੇ ਜਦ ਪਸ਼ੂ ਦੀ ਘਾਟੀ ਛੱਡ ਗਈ, ਥੋੜੇ ਦਿਨਾਂ ਮਗਰੋਂ ਗੁਜ਼ਰ ਗਿਆ ਉਸ ਤਕਲੀਫ ਨਾਲ। ਚੜ੍ਹਦੀ ਹੋਈ ਬਾਹਰ ਅਗਲੇ ਦਿਨ ਮੈਂ ਡੀਪੀ ਗੇੜਾ ਖਾ ਕੇ ਦੂਸਰੇ ਬਲਦ ਨੂੰ ਉਹਦੇ ਨਾਲ ਦਾ ਸੀ, ਹੁੱਲਾ ਜਿਹਾ ਹੋ ਗਿਆ। ਆਮ ਜਨਤਾ ਦੀ ਗੱਲ ਹੈ ਕਿ ਉਹਨੂੰ ਹੋਰਾ ਹੋ ਗਿਆ, ਦੋਨਾਂ ਦੀ ਜੋੜੀ ਚੰਗੀ ਬਣੀ ਹੋਈ। ਅਸੀਂ ਤੁਸਾਂ ਕੋਈ ਕਹਿਣਾ ਹੀ ਨਹੀਂ ਮੈਨੂੰ। ਉਹਨੂੰ ਬੜਾ ਇਹ ਸਾਧਨ ਕਰਦੇ ਰਹੇ 2 ਕੁ ਮਹੀਨੇ ਦੇ ਅੰਦਰ ਵਿੱਚ। ਉਹ ਤੀਸਰਾ ਥੋੜਾ ਜਿਹਾ ਉਮਰ ਦਾ ਸਿਆਣਾ ਸੀ, ਉਹ ਜੋੜੀ ਚੰਗੀ ਸੀ, ਜਿਸ ਤਰ੍ਹਾਂ ਅਮਜਿੰਦਰ ਨੇ ਹੁੰਦੀ ਗਈ। ਉਹ ਵੀ ਗੁਜ਼ਰ ਗਿਆ, ਕਹਿੰਦੇ ਵੀ ਉਹਦੇ ਹੋਕੇ ਨਾਲ ਗੁਜ਼ਰ ਗਿਆ। ਉਹ ਮੈਂ ਇੱਕ ਆਦਮੀ ਨੇ ਕਿਹਾ ਵੀ ਇਹ ਸਾਰਾ ਡੰਬਰ ਉਦਰਿਆ ਹੋਇਆ, ਇਹਨਾਂ ਤੇ ਕੋਈ ਗ੍ਰਹਿ ਆਇਆ ਹੋਇਆ। ਕਹਿੰਦੇ ਵੀ ਤੁਸੀਂ ਮੈਂ ਵੇਖ ਲਓ, ਡੰਬਰ ਸਾਰਾ ਹੀ ਉਦਰਿਆ ਹੋਇਆ ਸੀ। ਮਗਰ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾਲਤਾ ਦਾ ਸਦਕਾ ਭਾਵੇਂ ਮੈਨੂੰ ਇਹ ਧਾਰਮਿਕ ਅਸੂਲਾਂ ਨਾਲ ਸਕੂਲ ਨਹੀਂ ਸੀ ਮਿਲਿਆ। ਵਾਸਤਵ ਮੈਂ ਸਕੂਲ ਵਿੱਚ ਦਾਖਲ ਨਹੀਂ ਤੇ ਹੋਏ, ਜਿਸ ਨੂੰ ਅਸੀਂ ਗੁਰਸਿੱਖਾਂ ਦੇ ਵਿੱਚ ਅੰਮ੍ਰਿਤ ਛਕਣਾ ਆਖਦੇ। ਪਰ ਸਨ 6 ਸਾਲ ਦੀ ਮੇਰੀ ਉਮਰ ਸੀ, 6 ਦੀ ਮੇਰੀ ਪੈਦਾਇਸ਼ ਹੈ। 12 ਵਿੱਚ ਮਹਾਂਪੁਰਖਾਂ ਦੇ ਮੈਂ ਇੱਥੇ ਗੁਰੂ ਦਰਬਾਰ ਦੀ ਸੰਥਿਆ ਲੈ ਕੇ ਅੱਖਰ ਦੇਖੇ ਤੇ ਉਹ ਬੜੇ ਅੰਦਰੋਂ ਬਾਹਰੋਂ ਸਾਫ ਸੀਨੇ ਵਾਲੇ ਮਹਾਂਪੁਰਖ। ਉਹਨਾਂ ਦੀ ਰੰਗ ਚਾੜੀ ਹੋਈ, ਹੁਣ ਤੱਕ ਕੋਈ ਫਰਕ ਨਹੀਂ ਹੋਇਆ ਵੀ ਜੰਮਣ ਚ ਕੀ ਖੁਸ਼ੀ ਹੁੰਦੀ ਹੈ, ਮਰਨ ਚ ਕੀ ਗੱਲ। ਪਰ ਸਤਿਗੁਰੂ ਵੱਲੋਂ ਬੜੀ ਕਿਰਪਾਲਤਾ ਹੈ, ਮਗਰ ਬਰਾਦਰਾਂ ਦੇ ਵੀ ਚਰਮਾਂ ਚ ਬੇਨਤੀ ਹੈ ਵੀ ਤੁਸੀਂ ਇਸੇ ਗੱਲ ਤੇ ਫੁੱਲ ਚਾੜਿਆ ਕਰੋ। ਜੇ ਇਸ ਘਰ ਦੀ ਗੁਰੂ ਨਾਨਕ ਦੀ ਪ੍ਰਸੰਨਤਾ ਲੈਣੀ ਹੈ ਤਾਂ ਫਿਰ ਹਜ਼ੂਰ ਨੇ ਆਖਿਆ ਵੀ ਜਨਮੇ ਦੇ ਵਾਜੇ ਵਜਾਏ, ਸੋਹਰੜੇ ਅਗਿਆਨੀ ਗਾਏ, ਜੋ ਜਨਮੇ ਤੇ ਸਰ ਪਰਮਾਤਮਾ ਦੋ ਨਿਸ਼ਾ ਸੁਕਾਲੇ ਖੜਨ। ਇਹ ਸਮਾਂ ਇਸ ਨੂੰ ਕਹਿੰਦੇ ਨੇ ਕਾਲ ਆਖ ਦਿੰਦੇ ਨੇ। ਦੋ ਸ਼ਬਦ ਸਾਡੇ ਮੁਹਾਵਰੇ ਦੇ ਮੁਤਾਬਕ ਸ਼ਬਦਾਂ ਵਿਚ ਭੇਦ ਹੈ, ਅਰਥ ਚ ਕੋਈ ਫਰਕ ਨਹੀਂ। ਇਹ ਦੋਹਾਂ ਸ਼ਬਦਾਂ ਦਾ ਇੱਕੋ ਹੀ ਅਰਥ ਹੈ। ਇਹਨੂੰ ਆਪਣੀ ਖੁਸ਼ਹਾਲੀ ਦੇ ਨਾਲ ਮੰਦੀ ਲਗਨ ਦੇ ਮੁਤਾਬਕ ਸਮਾਂ ਵੀ ਕਹਿ ਦਿੰਦੇ ਹਾਂ, ਲਗਨ ਦੇ ਮੁਤਾਬਕ ਵਿਹਾਰ ਦੇ ਵਿਚ ਇਸ ਨੂੰ ਕਾਲ ਵੀ ਕਹਿ ਦਿੰਦੇ। ਵਿਦਵਾਨਾਂ ਨੇ ਵੀ ਇਵੇਂ ਵਰਣਨ ਕੀਤਾ ਜਿਸ ਨੂੰ ਹਜ਼ੂਰ ਨੇ ਪਿਆ ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੀ ਬਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ ਸਕਣ, ਕਾਲ ਕਕੀਆ ਤਮਾਸਾ। ਇਹ ਸਾਰਾ ਕਾਲ ਦਾ ਹੀ ਤਮਾਸਾ। ਦੂਜੇ ਹਿੱਸੇ ਚ ਉਸੇ ਨੂੰ ਸਮਾਂ ਕਿਹਾ ਜਾਂਦਾ। ਚਾਰ ਮਣ ਕਮਾਈ ਕਰਨ ਵਾਲੇ ਨੂੰ, ਕਿਸਾਨ ਨੂੰ ਦਾਣੇ ਚੰਗੇ, ਉਹ ਕਹਿੰਦੇ ਵੀ ਬੜਾ ਸੋਹਣਾ ਸਮਾਂ। ਕਿਸੇ ਗਰਮੀ ਸਰਦੀ ਦੇ ਕਾਰਨ ਪਾਣੀ ਮਾਰ ਗਿਆ ਜਾਂ ਕੋਈ ਬਾਰਿਸ਼ ਦੀ ਉਚਾਈ ਮਾਰ ਗਈ, ਕੋਈ ਹਨੇਰੀ ਬੁੱਲਾ ਮਾਰ ਗਿਆ, ਤਾਂ ਕਹਿੰਦੇ ਵਿਅਕਤੀ ਕਾਲ ਪੈ ਗਿਆ। ਉਹਦੇ ਸ਼ਬਦ ਦੀ ਦੋ ਬਣਾਏ ਹੋਏ ਨੇ, ਵਾਸਤੇ ਮੈਂ ਸਮੇਂ ਦੀ ਗੋਦੀ ਹੋਈ ਹੈ। ਅਰਥ ਉਹਦਾ ਇੱਕੋ ਹੀ ਹੈ, ਜਿਸ ਸਮੇਂ ਚ ਅਸੀਂ ਜ਼ਿੰਦਗੀ ਪਾਸ ਕਰਦੇ ਹਾਂ ਉਹਨੂੰ ਸਮਾਂ ਵੀ ਕਹਿ ਸਕਦੇ, ਉਹਨੂੰ ਕਾਲ ਵੀ ਕਹਿ ਸਕਦੇ। ਮਗਰ ਆਮ ਤੌਰ ਤੇ ਕਾਲ ਉਸ ਨੂੰ ਕਹਿੰਦੇ ਜੇ ਕੋਈ ਲਖਤ ਹੈ, ਜੇਕਰ ਕੋਈ ਮਿੱਤਰ ਪੁੱਤਰ ਫੈਮਿਲੀ ਚੋਂ ਮਿੱਤਰਤਾਈ ਚੋਂ ਵਿਛੜ ਗਿਆ, ਜਿਹਨੂੰ ਅਸੀਂ ਮਰ ਗਿਆ ਕਹਿੰਦੇ। ਉਸ ਦੇ ਵਿਚ ਵੀ ਮਹਾਂਪੁਰਖਾਂ ਦੀ ਸੰਗਤ ਦਾ ਸਦਕਾ ਮਾਤਾ ਪਿਤਾ ਨੇ ਵੀ ਬੜਾ ਦੁੱਖ ਮੰਨਿਆ। ਮੇਰੇ ਤੋਂ ਅੱਗੋਂ ਪਿੱਛੋਂ ਰੋਇਆ ਕਰਨ, ਚਾਹੇ ਤਾਂ ਮੇਰੇ ਤੋਂ ਇਉਂ ਸੀ ਗੱਲ ਵੀ ਇਕੱਲਾ ਹੀ ਪੁੱਤਰ ਹੈ, ਕਿਤੇ ਨੂੰ ਸੰਗੀ ਨਾ ਚਲਿਆ ਜਾਏ। ਮੈਂ ਵਡਿਆਈ ਨਹੀਂ ਕਰਦਾ ਕਿ ਮੈਨੂੰ ਹਜ਼ੂਰ, ਮੈਂ ਕਿਸੇ ਦੇ ਹੁਕਮ ਕਰਦਾ ਸੀ, ਮੈਂ ਉਹਨਾਂ ਦਾ ਪੁੱਤਰ ਹੀ ਸੀ। ਉਮਰ ਵਿਚ ਵੀ ਬੜਾ ਲੈਣਾ ਸੀ, ਉਹਨਾਂ ਨੂੰ ਜ਼ਰੂਰ ਧੀਰਜ ਦੇਣੀ ਦਾਸ ਨੇ। ਇਹ ਹੱਥਾਂ ਦੀ ਮੈਲ ਹੈ। 2.5 ਸਾਲ ਦੇ ਵਿਚ ਲਵੇਰੇ 2 ਨੇ ਦਿੰਦੇ ਰਹੇ, ਇੱਕ ਸੱਚ ਕੱਚੀ ਹੋ ਜਾਂਦੀ, ਦੂਸਰਾ ਨੂੰ ਬੱਚੀ ਹੋ ਜਾਂਦੀ ਹੈ, ਤਾਂ ਹੁਣ ਕੱਲ ਨੂੰ ਲੜਦੇ। ਫਿਰ ਕਈ ਬੱਚੇ 2 ਗਾਈਆਂ ਤੀਆਂ ਪਿਤਾ ਜੀ। ਉਹ ਜੇ ਬੁੜ ਦਿਨੇ ਗੁਜ਼ਰ ਗਏ, ਮੈਂ 40 रुपए ही ले ली, तीजे चौथे दिन उन्हें बेच दी, जी कोई 250 दी थी उन्होंने दिन, उन्हें कहा भी उधरे हुए ने खनी बाजर वे को जाके भी मरी गई। सारे पशु तुर गए, कोई गल नहीं, विहार नहीं खड़िया। हाँ, मगरों जरूर दादी सी साडी, उन्हों का सुभाष सी, अगों पिछों बुढ़िया ने कट्ठे होना, भाई बरादर आते भी नहीं, गमी शादी विशाह का नारा कहने से मगर जोग नहीं। जे इस आदमी ने अचानक कोई डी पिया लत्त में तो सट लगी, एक्सीडेंट कहने खून के माहौल अंग्रेजी का शब्द नहीं, सट लगी, टक्कर लगी कि उसने उन्हें दलेरी देनी, मलम पट्टी करनी, हमदर्दी ते बरादरी है। जे उस जख्म हो नूण मिली जाए उन्हें तो होर दुख देने, ओदा कोई काम कराओ, उन्हें कोई दलेरी देवो, डिगे हुए भाई तकड़े दुद्ध में सट राजी हो। मगर उन्हें कोई रोना जाके जे आदमी तकड़ा भी होया भी उन्हें भी सीढ़ देना, यह कोई बरादरी की गल नहीं। यह बछोड़ा देने वाले जीव ने मन लिया भी कोई खोटे कर्म का दो मिनट वास्ते, वास्तव में गुरु नानक के लड़ फड़ के कर्म कोई चीज नहीं, यह हुक्म ही है अकाल का दुख है। मगर असि बिहार की सिद्धि सारे विद्वान ने शरीर के भोग न शरीर के वर्तमान कर्मां च तकसीम किया है, क्योंकि कर्म के किते तो बिना कहे तो बिना दुनिया में कोई थ्योरी विद्या नहीं चलती। जब कोई आदमी ज्यादा दुखी हुंदा उन्हें फिर इस गल कहने भी तेरे कर्म का फल है, उत्थे थोड़ा जा सबर कर लैंदा। वास्तव में कर्म कोई चीज नहीं, हथां पैरों की हरकत नूं कहंदे ने, जब तक हैगा बंदा हलाउंदा ही है तो उन्होंने कहा फल कह लैंदे होंगे। कर्म तो दस्या बाबा जी ने भी इस दे विच दलेरी हो दित्ती है किसे की निंदा करन तो हटाउण वास्ते। दद्दा दोष ने अवरा दोष क्रमां अपने जो मैं किया सो मैं पाया, दोष ना दीजा अवरजन। दूसरे की निंदा से गलानी तो हटाया भी मैनु इन्हने दुख दिता, मैनु इन्हें ब्रह्म ज्ञानी इस मजल चले जाते हैं, किसी न दुख देने वाली होगी। ये शरीर का भाग ही है, इन्हें गर्मी शर्त ही लंघना ही है, पंजा तत्तों का बनया, पंच तत्त एक दो दूजे के विरोधी ने, इन्होंने कदे सवाक न कटना ही, करे गर्मी बढ़ गई कदे सर्दी बढ़ गई, किसी समय दो दिन चंगे हो गए किसी थोड़े हो गए, किसी फोड़ा फिणी च निकलिया कि दो दिन तंदुरुस्ती देंगे। वास्तव में तंदुरुस्ती इन है ही नहीं, जे शरीर नू होगी तो मन कोई संकल्प गंदा होगा, मन दुखी तो मन ही होने, ये संभव है ये मुक जान, यह ब्रह्म ज्ञानी ने मुक जान तो मुक जान। ब्रह्म ज्ञानी आप परमेश्वर है, ओदी आप संग चाहे भी इस मुहावरे के अज 15 दिन हो गए इस काके जो शरीर लगे, 30 तरीक हो गई, अज 16 तरीक का वह प्रलोक गया। मगर उसकी सब देश की सभ्यता के मुताबिक 5-6 दिन तो उन्होंने पानी पुनी की टोल देने लगे। श्री गुरु नानक देव जी का सिर ते हाथ होने नाल कोई फर्क नहीं पिया। एक दिन साड़ी छोटी जी फैमिली सी, मन्या होना भी दो कोल बैठे सज्जणा की प्रसन्नता ले ली, किसी न्याणे नूं प्रसाद देता, किसी कर्मचारी नूं सेवा करन दाई नूं कपड़ा देता, इतों बाद नहीं जे कोई चंगा सियाणा आदमी होगा वह बच्चों नूं दोनों प्रसादा छका देगा। मगर हुण बाबा जी की कृपा नाल संगत वाली जुड़ी है, यह राज योग होया ते हुण तां उस दिन दादे पीपे दा रोज कोई बन जांदा उन्हें प्रसाद, मगर बनदे थे प्रसाद ही जमिया ते भी मरिया ते। इस शरीर का भोग है, खुश होके छको, जिहड़ा भाग किसे दा आया होया है कोई शशी नहीं देने वाले, अगे इत्थे गमी पेश करनी इस कर तो खिलाफ है। रब की रजा मननी, उधरे हुए आदमी नूं दलेरी देनी, एक बरादरी है, एक गुरमत है, एक सखा है, एक विद्यार्थी कहाने, एक गुरु दे सिख हां, ए उहदे लई डोलन वाले बच्चे नूं तकड़ा करना, ए गुरु की बख्शिश आउण है। जे उस नूं जाके कहे भाई तुहाडे नाल बड़ा जुल्म होया, किसे बंदे ने मारिया, राजदंड विच इन्नी दुनिया दुखी है, अपने कर्तव्य च दुखी है, तो यह तो सते अकाल की रजा ना विहार कर दे। विहार विच इह जे छटां चोटां किनू नहीं आउंदे, साडे बजुर्ग खूह फटदे हुंदे इस मौत नूं मूहरे देख के, उन्हां दा एक मुहावरा बनिया होया सी, वह कोई विद्वान नहीं सी, वह कोई वेद पाठी नहीं थे, प्यो रब की रुचि ने शास्त्रकारां की दित्ती होई रुचि दे मुताबिक तड़के उठ के राम राम करदे सी, कानू खूह डिगण दे दिंदे करदे सी, मौन ते पैर हुंदा उन्हें कहना बेरी राम बेरी राम, वह शब्द सोहना थी मौत नूं देख के सगा सानू रब याद आना चाहिए, इस मौत नूं देख के सानू सगा गुरु याद आना चाहिए, वह मौत नूं देख के सारे बेरी राम बनाउंदे। मौन ते पैर हुंदा, मणक दा शरीर हुंदा पक्के दा, ते ओह चार मण पक्का पानी हुंदा सी, नेरे विच वी वेले कोले जोड़ना पैंदा सी, उत्थे पैर तुर गया खूह जाए, ਉੱਥੇ ਮੁਹਾਵਰਾ ਹੀ ਬਣਿਆ ਹੋਇਆ ਸੀ ਵਿਹਲੀ ਰਾਮ ਹੋਵੇ ਵਿਹਲੀ ਰਾਮ ਹੋਵੇ ਰੱਬ ਹੀ ਵਿਹਲੀ ਹੈ ਭਾਈ ਔਖੇ ਵੇਲੇ ਰੱਬ ਯਾਦ ਆਉਂਦਾ ਸੰਸਾਰੀਆਂ ਨੂੰ ਪਰ ਬਾਬਾ ਜੀ ਨੇ ਵੀ ਆਪਣੀ ਅਵਸਥਾ ਸੇਵਕ ਦੇ ਵਿਹਾਰ ਵਿੱਚ ਸਾਡੀ ਦੱਸੀ ਹੈ ਸਵਾਮੀ ਮੂਹਰੇ ਐਵੇਂ ਕਹਿਣਾ ਚਾਹੀਦਾ ਜਾਂ ਦੁੱਖ ਲੱਗੇ ਤਾਂ ਤੁਝੇ ਚਤਾਰੀ ਗਰੀਬ ਨਵਾਜ ਅਸੀਂ ਭੁੱਲ ਜਾਣੀਆਂ ਤੇਰੀਆਂ ਦਾਤਾਂ ਨੂੰ ਪਾ ਕੇ ਪਰ ਸਾਨੂੰ ਇਹ ਦੁੱਖ ਵੀ ਸੁੱਖ ਰੂਪ ਹੈ ਤੂੰ ਤਾਂ ਯਾਦ ਆਉਣੀ ਹੋਰ ਥਾਂ ਹੀ ਨਹੀਂ ਕਿੱਥੇ ਜਾਈਏ ਅਸੀਂ ਰੱਬ ਨੂੰ ਭੁੱਲਿਆ ਹੋਇਆ ਨੂੰ ਇਹ ਸਮਾਂ ਆਉਂਦਾ ਹੀ ਨਹੀਂ ਅਸੀਂ ਭੁੱਲੇ ਹੋਏ ਹਾਂ ਤਾਂ ਸਾਨੂੰ ਐਵੇਂ ਆਉਂਦਾ ਰੱਬ ਦੇ ਪਿਆਰਿਆਂ ਨੂੰ ਵਿਛੋੜਾ ਹੈ ਜੀ ਕਿਉਂਕਿ ਇੱਕ ਮੁਹਾਵਰਾ ਬਣਿਆ ਚਿੰਤਾ ਤਾਂ ਕੀ ਕੀਜੀਏ ਨਾਲੇ ਸਾਨੂੰ ਜਗਤ ਗੁਰੂ ਕਹਿੰਦਾ ਕਿ ਫੇਰ ਕਿਉਂ ਨਹੀਂ ਵੀ ਤੁਸੀਂ ਅਸੀਂ ਹੱਟ ਲਏ ਕੀ ਇਹ ਅਸੂਲ ਦੀ ਗੱਲ ਹੈ ਕੋਈ ਜਦ ਅਸੀਂ ਮੁਰਸ਼ਿਦ ਦੇ ਵੀ ਨਹੀਂ ਆਖੇ ਲੱਗਦੇ ਫਿਰ ਸਾਡਾ ਤੁਹਾਡਾ ਕੀ ਸੰਬੰਧ ਇੱਕ ਆਦਮੀ ਉਧਰੇ ਨੂੰ ਦਲੇਰੀ ਦੇਣੀ ਉਹ ਕਹਿੰਦਾ ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਵਾਰਤਕ ਭਾਸ਼ਾ ਅਰਥ ਨਹੀਂ ਕਰਨਾ ਪੈਂਦਾ ਸੰਸਕ੍ਰਿਤ ਨਹੀਂ ਹੈ ਇੰਗਲਿਸ਼ ਨਹੀਂ ਹੈ ਅਰਬੀ ਨਹੀਂ ਹੈ ਸਾਡੀ ਪੰਜਾਬੀ ਵਾਰਤਕ ਭਾਸ਼ਾ ਜਿਹੜੀ ਅਸੀਂ ਰੋਜ਼ ਵਿਹਾਰ ਚ ਬੋਲਦੇ ਹਾਂ ਮਾਤਾ ਪਿਤਾ ਨਾਲ ਸਖਿਆਂ ਬਰਾਦਰਾਂ ਨਾਲ ਵਿਹਾਰ ਦੀ ਸਿੱਧੀ ਵਿਚ ਉਸੇ ਵਚਨ ਚ ਸਾਨੂੰ ਬਾਬਾ ਜੀ ਨੇ ਸਧਾਰਨਪਣੇ ਚ ਬ੍ਰਹਮ ਗਿਆਨੀ ਜਗਤ ਗੁਰੂ ਨੇ ਨਿਆਣਿਆਂ ਨੂੰ ਸਮਝਾਉਣ ਵਾਸਤੇ ਵਾਰਤਾ ਦੱਸੀ ਵੀ ਚਿੰਤਾ ਉਹਦੀ ਕਰੀ ਨਹੀਂ ਹੁੰਦੀ ਜਿਹੜੀ ਕਿਸੇ ਤੇਰੇ ਇਕੱਲੇ ਨਾਲ ਹੀ ਹੋਈ ਹੋਵੇ ਸਰੀਰ ਧਾਰ ਕੇ ਕੌਣ ਨਹੀਂ ਛੱਡਦਾ ਕਿਹੜਾ ਜੋਗੀ ਕਿਹੜਾ ਤਪੀ ਕਿਹੜਾ ਰਾਜਾ ਬੈਠਾ ਫਿਰ ਜਾਈਏ ਵੀ ਮੰਨ ਲਿਆ ਦੋ ਮਿੰਟ ਵਾਸਤੇ ਵੀ ਪੁੰਨ ਆਤਮਾ ਦੇ ਮਾਪਿਆਂ ਮੂਹਰੇ ਪੁੱਤਰ ਨਹੀਂ ਗੁਜ਼ਰ ਜਾਂਦੇ ਸਾਨੂੰ ਇਹ ਪੁੰਨ ਪਾਪ ਦੀ ਥਿਉਰੀ ਕਿੱਥੇ ਕੁ ਲੈ ਜੂਗੀ ਅਸੀਂ ਪੁੰਨੀ ਕਿਹਨੂੰ ਕਹਾਂਗੇ ਜਗ ਗੁਰੂ ਮਹਾਰਾਜ ਰਾਮ ਚੰਦਰ ਜੀ ਕਿਸੇ ਸਮੇਂ ਨਾਲ ਆਪਣੇ ਮਹਾਤਮਾ ਹੋਏ ਹਨ ਮਹਾਂਪੁਰਖ ਹੋਏ ਹਨ ਸਮੇਂ ਦੇ ਅਵਤਾਰ ਹੋਏ ਹਨ ਉਹਨਾਂ ਨੂੰ ਬ੍ਰਹਮ ਵਿਦਿਆ ਦਾ ਉਪਦੇਸ਼ ਕਰਨ ਵਾਲੇ ਵਸ਼ਿਸ਼ਠ ਜੀ ਹੋਏ ਹਨ ਕਿੱਡੇ ਵਾਰੀ ਹੋਣਗੇ ਜਿਹੜੇ ਅਸੀ ਉੱਤਮ ਹਸਤੀ ਨੂੰ ਵਾਹਿਗੁਰੂ ਦਾ ਉਪਦੇਸ਼ ਰੱਬ ਦੇ ਰਸਤੇ ਲਾਉਣ ਵਾਲੇ ਇੱਕ ਸੌ ਪੁੱਤਰ ਦਾ ਸੌ ਕਿਸੇ ਕਰਨ ਨਾਲ ਮਰ ਗਿਆ ਕੋਈ ਤਕਲੀਫ ਨਹੀਂ ਮਿਲੀ ਕਹਿੰਦੇ ਇੱਥੇ ਕੋਈ ਜੰਮਦਾ ਨਹੀਂ ਕੋਈ ਮਰਦਾ ਨਹੀਂ ਜੈਸੇ ਜਲਦੇ ਬੋਧੋ ਦਾ ਉਪਜੈ ਬਿਨਸਾ ਨਹੀਂ ਜਗ ਰਚਨਾ ਤੈਸੇ ਰਚੀ ਕੌਣ ਹਨ ਕਹਿੰਦੇ ਕੀ ਪੈਦਾ ਹੋਇਆ ਦੱਸਾਂਗੇ ਕੀ ਮਰ ਗਿਆ ਦੱਸਾਂਗੇ ਪਾਣੀ ਦਾ ਕਲੋਲ ਹੈ ਪਾਣੀ ਚ ਹੁੰਦਾ ਪਾਣੀ ਚ ਰਲ ਜਾਂਦਾ ਜਲ ਤਰੰਗਾ ਫੇਨ ਬੁਦਾ ਜਲ ਤੇ ਭਿੰਨ ਨਾ ਹੋਈ ਇਸ ਅਵਸਥਾ ਦੇ ਵਿਚ ਸਾਧ ਸਿੰਘ ਜੀ ਮੈਂ ਬੇਨਤੀ ਕੀਤੀ ਸੀ ਵੀ ਦਾਸ ਨੂੰ ਬੜੀ ਹਜ਼ੂਰ ਨੇ ਮਤ ਦਿੱਤੀ ਸੀ ਪਰ ਨਾਲ ਭਾਈਚਾਰੇ ਚ ਰਹਿਣਾ ਜਿਹੜਾ ਹੈ ਇਹ ਰੱਬ ਦੇ ਕੀਤੇ ਹੋਏ ਨਾਲੋਂ ਇਹ ਬੜਾ ਦੁਖਦਾਈ ਰੱਬ ਦੀਆਂ ਪ੍ਰਸੰਨ ਕਰ ਲੈਣਾ ਕੋਈ ਗੱਲ ਨਹੀਂ ਮਾਪੇ ਨੂੰ ਪ੍ਰਸੰਨ ਕਰ ਲੈਣਾ ਕੀ ਔਖੀ ਗੱਲ ਹੈ ਮਾਪੇ ਮੂਹਰੇ ਤਾਂ ਕਿਹੜਾ ਨਿਮਰਤਾ ਨਾਲ ਪੁੱਤ ਫੁੱਟ ਪਵੇ ਜਦੇ ਪ੍ਰਸੰਨ ਹੋਵੇ ਜਿਹਨੇ ਦੋਸ਼ ਕੀਤੇ ਹੋਣ ਉਹ ਦਿਲੋਂ ਜਦੇ ਸਾਰੇ ਢਾਲਦੇ ਜੇ ਪੈਰੇ ਹੱਥ ਮਾਪੇ ਦੇ ਲਾ ਦਿਓ ਕਹਿੰਦੇ ਭੁੱਲ ਗਿਆ ਪਿਤਾ ਜੀ ਉਹ ਜਦੇ ਮਾਫ਼ ਕਰਦੇ ਰੱਬ ਦਾ ਪਿਤਾ ਸਾਰਿਆਂ ਦਾ ਤਾਂ ਏਡੀ ਸ਼ਕਤੀ ਮੰਨ ਜਾਂਦਾ ਪਰ ਭਰਾ ਨਹੀਂ ਮੰਨਦਾ ਬਹੁਤ ਸਾਰੇ ਰੱਬ ਨੂੰ ਵਸ ਕਰ ਰਹੇ ਦੁਨੀਆਂ ਨੂੰ ਵਸ ਹੋਈ ਕਿਸੇ ਇਹ ਜਗਤ ਗੁਰੂ ਨੂੰ ਵਿਕਰਾਈਆ ਕਹਿਣ ਵਾਲੀ ਰਹੀ ਇਸ ਲਈ ਦੁਨੀਆਂ ਨਾਮ ਦੁਬਦਾ ਦਾ ਹੈ ਬਾਬਾ ਜੀ ਇਸ ਤੋਂ ਬਚਿਆ ਆਪਾਂ ਦੁਨੀਆਂ ਨਾ ਬਣੀਏ ਜਿਹੜਾ ਵੀਰ ਆਉਂਦਾ ਹੋ ਸਕਦਾ ਉਹ ਵਾਹਿਗੁਰੂ ਦਾ ਸਿਮਰਨ ਕਰੇ ਅਸੀਂ ਭੁੱਲੇ ਤੇ ਸਾਡੇ ਵਾਸਤੇ ਉਸ ਕਾਕੇ ਦੀ ਮੌਤ ਇੱਕ ਜੀਵਨ ਪਦਵੀ ਹੋਵੇ ਸਾਨੂੰ ਭੁੱਲਿਆ ਨੂੰ ਵਾਹਿਗੁਰੂ ਚੇਤੇ ਕਰਾਇਆ ਮਗਰ ਇਸ ਦੇ ਵਿੱਚ ਠੀਕ ਹੈ ਅੱਜ ਨਵਾਂ ਸੁਨੇਹਾ ਮਿਲਿਆ ਕੱਲ ਨਵਾਂ ਸੁਨੇਹਾ ਮਿਲਿਆ ਇਹ ਕੋਈ ਸਾਡੀ ਕਮਜ਼ੋਰੀ ਹੋਈ ਹੈ ਕੋਈ ਸੁਨੇਹਾ ਨਹੀਂ ਪੰਜ ਛੇ ਦਿਨ ਤਾਂ ਸਾਨੂੰ ਫੋਨ ਆਉਂਦਾ ਰਿਹਾ ਵੀ ਉਸ ਕਾਕੇ ਦਾ ਸਰੀਰ ਨਹੀਂ ਲੱਭਿਆ ਪਾਣੀ ਜਿੱਥੇ ਦੀ ਉਹਨਾਂ ਦੀ ਕਿਰਤ ਕਰਦੇ ਸੀ ਗੱਡੀ ਦੀ ਉਹ ਗੱਡੀ ਜਿੱਥੋਂ ਦੀ ਟਰੱਕ ਜਾਂਦਾ ਵੀ ਉਹਦੇ ਉਸ ਨੂੰ ਝੀਲ ਵੀ ਆਖ ਦਿੰਦੇ ਹਨ ਸਮੁੰਦਰ ਨਾਲ ਉਹਦਾ ਕਨੈਕਸ਼ਨ ਹੈ ਬਹੁਤ ਗਹਿਰੀ ਹੈ ਉਹਦੇ ਕੰਢੇ ਦੀ ਜਾਂਦੀ ਸੀ ਉਹ ਸ਼ੱਕ ਦੂਸਰੇ ਦੀ ਗੱਡੀ ਬਚਾਉਣ ਵਾਸਤੇ ਮਗਰ ਰਸਤਾ ਬੜਾ ਖੁੱਲ੍ਹਾ ਦੱਸਿਆ ਪਿੱਛੋਂ ਉਹਨਾਂ ਨੇ ਆ ਕੇ ਜਿਹੜੇ ਸੱਜਣਾਂ ਦੇ ਫੋਨ ਆਉਂਦੇ ਰਹੇ ਪਹਿਲਾਂ ਸਮਝਿਆ ਸੀ ਅਸੀਂ ਵੀ ਉਹ ਰਸਤਾ ਜਿਹੜੇ ਅਸੀਂ ਰਸਤੇ ਗਏ ਤੇ ਮਗਰ ਉਹ ਨਹੀਂ ਸੀ ਰਸਤਾ ਉਹਨਾਂ ਦਾ ਉਹ ਉਹਨਾਂ ਦਾ ਲੌਂਗਾ ਹੀ ਲਿਆਉਣ ਦਾ ਇੱਕ ਰਸਤਾ ਹੈ ਜਿਹੜਾ ਜੰਗਲ ਚੋਂ ਲੱਕੜ ਧੋਣ ਵਾਲੇ ਟਰੱਕਾਂ ਦਾ ਇਲਾਕਾ ਹੈ ਮਗਰ ਉਹ ਆ ਗਏ ਸੀ ਯੂਟੀ ਰੋਡ ਤੇ ਪੱਕੀ ਤੇ ਉੱਥੇ ਵੀ ਚੜਾਈ ਸੀ ਪੰਜ ਛੇ ਮੀਲ ਦੀ ਸਪੀਡ ਤੇ ਸਾਰਾ ਹੀ ਟਰੱਕ ਜਾਂਦਾ ਸੀ ਦੋ ਕੁ ਫਰਲਾਂਗਾਂ ਪਿੱਛੇ ਉਹਨੇ ਚੈਨਾ ਚਾੜ ਕੇ ਤੁਰਿਆ ਹੈ ਦੂਸਰੇ ਭਰਾ ਨੇ ਕਿਹਾ ਵੀ ਹਾਲੇ ਤਾਂ ਟਰੱਕ ਸਾਰੇ ਹੀ ਵੀਰ ਸਿੰਘ ਬਿਨਾ ਚੈਨਾ ਤੇ ਚੱਲਦੇ ਨੇ ਜ਼ਿਆਦਾ ਸਨੋਹ ਨਹੀਂ ਹੈ ਬਰਫ਼ ਥੋੜੀ ਥੋੜੀ ਬਰਫ਼ ਪੈਂਦੀ ਸੀ ਗਿੱਲੀ ਸਨੋਹ ਪੈਂਦੀ ਸੀ ਕਹਿੰਦਾ ਮੈਂ ਕਿਹਾ ਵੀ ਗਿੱਲੀ ਸਨੋਹ ਪੈਂਦੀ ਹੈ ਤੁਰਿਆ ਜਾਂਦਾ ਕਿਤੇ ਜ਼ਿਆਦਾ ਨਾ ਹੋ ਜਾਵੇ ਵੀ ਸਲਿਪ ਨਾ ਕਰ ਜਾਵੇ ਰੋਡ ਦੇ ਵਿੱਚ ਚੜਾਈ ਉਤਰਾਈ ਹੈ ਪਹਾੜਾਂ ਦੀ ਵੀ ਮੈਂ ਚੇਨਾ ਚੜ ਲੈਂਦੇ ਹੁੰਦੇ ਨੇ ਉਹ ਜਿਸ ਤਰ੍ਹਾਂ ਆਪਣੇ ਵੀ ਇੱਥੇ ਕਿਤੇ ਮਿਲੋ ਜਾਂ ਆ ਜਾਂਦੇ ਉਹਨਾਂ ਦੀ ਚੇਨਾ ਚੜੀਆਂ ਹੁੰਦੀਆਂ ਉਹ ਚੇਨ ਚੜ ਲੈਂਦੇ ਚੱਕਿਆਂ ਦੇ ਉੱਤੇ ਉਸ ਨਾਲ ਉਹ ਤਿਲਕਦਾ ਨਹੀਂ ਚੜ ਕੇ ਤੁਰਿਆ ਕੋਈ ਤਿਲਕਣ ਵਾਲਾ ਸਵਾਲ ਨਹੀਂ ਸੀ ਵਾਹਿਗੁਰੂ ਦੀ ਗਤੀ ਨੂੰ ਕੋਈ ਮੋੜ ਨਹੀਂ ਸਕਦਾ ਇਹ ਦੋ ਤਿੰਨ ਫਿਰ ਲਾਂਗੇ ਮਗਰ ਉਹਨੇ ਉਤਰ ਕੇ ਚੇਨ ਚੜੀ ਆਪ ਸਾਰੇ ਟਾਇਰਾਂ ਦੇ ਉੱਤੇ ਉਹ ਟਾਇਰ ਵੀ ਬਹੁਤ ਵੱਡਾ ਹੈ ਸੋਲਾਂ ਟਾਇਰ ਡੇਢ ਸੌ ਟਨ ਚੱਕ ਲੈਂਦਾ 1500 ਕੁਇੰਟਲ ਇਸ ਵਕਤ ਉਹਦਾ 90 ਟਨ ਸੀ ਉਹਦੇ ਕਾਰ ਵਾਲੇ ਦੇ ਟੱਚ ਕਰਨ ਨਾਲ ਉਸਨੇ ਇਧਰੋਂ ਆ ਕੇ ਅਚਾਨਕ ਮੋੜ ਹੋਣਾ ਜਾਂ ਕਿਸ ਗੱਲ ਕਿ ਉਹਦੇ ਟਰੱਕ ਨਾਲ ਛੋ ਗਈ ਉਹਨੇ ਆਖਿਆ ਵੀ ਇਹ ਨਾ ਮਰ ਜਾਏ ਉਹਦੇ ਮਰਨ ਤੋਂ ਵੀ ਇਹ ਮੇਰੇ ਹੇਠ ਆ ਗਿਆ ਟਰੱਕ ਦੇ ਮੂਹਰੇ ਤਾਂ ਬਸ ਜੇ ਇਹ ਕਾਰ ਕੁਛ ਹੁੰਦੀ ਉਹ ਤਾਂ ਬਹੁਤ ਭਾਰੀ ਚੀਜ਼ ਹੈ ਜਿਹਦੇ ਵਿੱਚ 1500 ਕੁਇੰਟਲ ਬੋਝ ਹੁੰਦਾ ਕਾਰ ਦਾ ਕੀ ਬੋਝ ਹੁੰਦਾ ਚੱਲ ਰਹੀ ਹੁੰਦੀ ਹੈ ਮਗਰ ਉਸ ਦੀ ਜਿਹੜੀ ਗੁਰੂ ਨਾਨਕ ਦੇ ਘਰ ਦੀ ਦੀਖਿਆ ਕਹੋ ਹਜ਼ੂਰ ਨੇ ਉਹਨੂੰ ਸਿਰ ਪਾ ਦੇਣਾ ਤੇ ਉਹਦੀ ਬਚਾਉਣ ਚ ਉਹਦੀ ਨਿਗਾਹ ਗਈ ਜਾਂ ਰੁਚੀ ਗਈ ਵੀ ਇਹ ਬੱਚੇ ਟਰੱਕ ਵਾਲੇ ਬੜੇ ਦਲੇਰ ਹੁੰਦੇ ਹਨ ਕਈ ਤਾਂ ਅੰਮ੍ਰਿਤਸਰ ਨੂੰ ਵੀ ਛੱਕ ਲੈਂਦੇ ਹੋਣੇ ਨੇ ਪਰ ਇਸ ਘਰ ਵਿੱਚ ਤਾਂ ਬੜੀ ਬਖਸ਼ਿਸ਼ ਹੈ ਗੁਰੂ ਨਾਨਕ ਦੀ ਵੇਲਾ ਵੀ ਅੰਮ੍ਰਿਤ ਦਾ ਸੀ ਸਵੇਰ ਦੇ 6 ਵਜੇ ਸੀ ਉਸ ਨੂੰ ਬਚਾਉਣ ਵਿੱਚ ਸਟੇਨ ਦੂਏ ਪਾਸੇ ਨੂੰ ਕਰੇਗਾ ਉਹ ਲੇਕ ਜਾ ਗਿਆ ਮੂਰਲਾ ਹਿੱਸਾ ਉਹ ਸਣੇ ਮੂਰਲੇ ਇੰਜਣ ਦੇ ਹਿੱਸੇ ਦੇ ਉਹਦੇ ਦੋ ਹਿੱਸੇ ਹੁੰਦੇ ਨੇ ਟਰੱਕ ਦੇ ਤੇ ਉਸ ਇਲਾਕੇ ਦੇ ਬਣੇ ਹੋਈ ਚੀਜ਼ਾਂ ਇੰਜਣ ਅਸੀਂ ਤਾਂ ਟਰੱਕ ਮਾਜ ਟਰਾਲੀ ਪਾ ਲੈਂਦੇ ਇਹ ਹੋਰ ਸ਼ਕਲ ਚ ਹੁੰਦੇ ਨੇ ਉਹ ਹੋਰ ਚੁੰਦੇ ਨੇ ਹੁੰਦੀ ਐਵੇਂ ਹੈ ਟਰਾਲੀ ਉਹ ਟਰਾਲੀ ਹੋਵੇ ਥੋੜੀ ਟੇਢੀ ਤਾਂ ਹੋ ਗਈ ਉਧਰ ਨੂੰ ਮਗਰ ਉੱਥੇ ਖੜੀ ਕੰਢੇ ਤੇ ਮੂਰਲਾ ਹਿੱਸਾ ਉਹਦਾ ਸੀ ਜਿਹੜਾ ਇੰਜਣ ਦੇ ਸਮੇਤ ਪਾਣੀ ਚਲਾ ਗਿਆ ਉਹ ਨਾ ਲੱਭਿਆ ਪੁਲਿਸ ਵਾਲੇ ਅੱਧੇ ਘੰਟੇ ਜਾ ਗਏ ਨੇ ਮਗਰ 100 ਫੁੱਟ ਦੇ ਫਰਕ ਨਾਲ ਕੋਈ ਹੋਰ ਟਰੱਕ ਪਿਛਲਾ ਚੜਾਈ ਸੀ ਹੌਲੀ ਹੌਲੀ ਆਉਣ ਤੇ ਉਹਨੇ ਆ ਕੇ ਜਦ ਹੀ ਵੈਰਸ ਕੀਤੀ ਪੁਲਿਸ ਵਾਲਿਆਂ ਨੂੰ ਉਹਨਾਂ ਦਾ ਉਸ ਮਹਿਕਮੇ ਦਾ ਉਸ ਲੈਣ ਦੇ ਉੱਤੇ ਪੂਰਾ ਤਵੱਜੋ ਹੁੰਦੀ ਹੈ ਕਿ ਇਹ ਖਤਰੇ ਵਾਲੀ ਚੀਜ਼ ਹੈ ਇੱਥੇ ਭਾਰੀਆਂ ਭਾਰੀਆਂ ਚੀਜ਼ਾਂ ਵਾਲੇ ਟਰੱਕ ਚੱਲਦੇ ਨੇ ਉਹਨਾਂ ਦੀ ਬੰਦੋਬਸਤ ਗੌਰਮੈਂਟ ਵੱਲੋਂ ਉਹ ਐਂਬੂਲੈਂਸ ਲੈ ਕੇ ਜਿਹੜੀ ਡਾਕਖਾਨਾ ਕੋਲ ਬਿਮਾਰ ਦੀ ਚੁੱਕਣ ਵਾਲੀ ਗੱਡੀ ਹੁੰਦੀ ਹੈ ਉਹਦੇ ਘੰਟੇ ਚ ਉੱਥੇ ਆ ਪਹੁੰਚੇ ਨੇ ਉਦੋਂ ਮਗਰ ਉਹਨਾਂ ਦੇ ਫੋਨ ਕਰਨ ਤੇ ਦੂਸਰੀ ਗੱਡੀ ਡੁੱਬਣ ਵਾਲੀ ਆ ਗਈ ਜਿਹੜੀ ਚੁੱਭੀ ਮਾਰਦੀ ਹੈ ਪਾਣੀ ਚ ਉਹਨਾਂ ਦੀ ਅਵੇਅਰਨੈਸ ਨਾਲ ਉਹ ਬੜਾ ਯਤਨ ਕਰਦੇ ਰਹੇ 4 ਦਿਨ ਨਹੀਂ ਉਹਨੂੰ ਲੱਭਿਆ ਉਹਨਾਂ ਦੀ ਪਹੁੰਚ 60-70 ਫੁੱਟ ਤੱਕ ਸੀ ਮਗਰ ਫਿਰ ਇਹ ਕੇਸ ਨੇਵੀ ਵਾਲਿਆਂ ਨੇ ਨੇਵੀ ਇੱਕ ਫੌਜੀ ਮਹਿਕਮਾ ਹੈ ਜਿਹੜਾ ਪਾਣੀ ਚ ਕੰਮ ਕਰਦਾ ਉਹਨਾਂ ਨੇ ਲੈ ਲਿਆ ਉਹਨਾਂ ਨੇ ਦੂਸਰੇ ਦਿਨ ਹੀ ਲੱਭ ਲਿਆ ਉਸ 110 ਫੁੱਟ ਦੀ ਗਹਿਰਾਈ ਤੋਂ ਜਾ ਕੇ ਉਸੇ ਤਰ੍ਹਾਂ ਸਾਬਤ ਦਾ ਸਾਬਤ ਮਿਲ ਗਿਆ ਨਾ ਇੰਜਣ ਦਾ ਕੋਈ ਟੁੱਟਿਆ ਸੀ ਨਾ ਕੋਈ ਟਾਇਰ ਵਿੰਗਾ ਹੋਇਆ ਉਸੇ ਤਰ੍ਹਾਂ ਸਟੇਅਰਿੰਗ ਫੜੀ ਉਹ ਬੈਠਾ ਰਿਹਾ ਕਿਉਂਕਿ ਉੱਥੇ ਪੂਰਾ ਕਸ਼ਾ ਬੈਠਾ ਹੁੰਦਾ ਨਹੀਂ ਤਾਂ ਪਾਣੀ ਮੁਰਦਾ ਹੋਏ ਤੇ ਆਦਮੀ ਉੱਤੇ ਧਰਿਆ ਹੁੰਦਾ ਉਧਰ ਤਾਂ ਪਾਣੀ ਡੁੱਬਣ ਦੇ ਹੀ ਗਿਆ ਜਾਂਦੇ ਉਥੋਂ ਇੱਕ ਸੁਨੇਹਾ ਆਇਆ ਮਗਰ ਇਸ ਨੂੰ ਗੁਰਮੁਖ ਬਣ ਕੇ ਨਵਾਂ ਸਦਮਾ ਨਾ ਬਣਾਓ ਮਿੱਟੀ ਭਾਵਾਂ ਸਾਰੀ ਉਮਰ ਅਸੀਂ ਉਹਨੂੰ ਥੋੜਾ ਜਿਹਾ ਨਿਸ਼ਾਨੀ ਖੋਈ ਜਾਂਦੀ ਸਾਡੇ ਸਨਾਤਨ ਧਰਮ ਵਿੱਚ ਦਾਗ ਦੇ ਦਿੰਦੇ ਨੇ ਵਿੱਚ ਨੂੰ ਸੁਭਾਅ ਮਗਰ ਉਹ ਮੁਸਲਮਾਨ ਦੱਬ ਦਿੰਦੇ ਨੇ ਜਿਵੇਂ ਜਿਵੇਂ ਜਾ ਕੇ ਕਬਰ ਚ ਦੇਖ ਕੇ ਰੋਜ਼ ਰੋਈ ਜਾਈਏ ਵੀ ਸਾਡਾ ਤਾਂ ਪੀ ਆਈ ਹੈ ਕਿ ਮੰਦੀ ਕਮਜ਼ੋਰੀ ਹੈ ਉਸ ਰੋਟ ਉਹਦਾ ਸਰੀਰ ਸ਼ਾਂਤ ਹੋ ਗਿਆ ਮਗਰ ਉਹ ਲੱਭਿਆ ਜਾ ਕੇ 21 ਤਰੀਕ ਨੂੰ 16 ਦਾ ਡਿੱਗਿਆ ਹੋਇਆ ਉਸ ਨੇ ਫੋਨ ਕਰਨ ਵਾਲੇ ਦੂਜੇ ਵੀਰ ਨੂੰ ਹੌਸਲੇ ਦੱਸਿਆ ਵੀ ਤੀਰ ਸਿੰਘ ਦਾ ਸਰੀਰ ਲੱਭ ਗਿਆ ਬਿਲਕੁਲ ਠੀਕ ਹੈ ਉਹਨੇ ਸਾਨੂੰ ਇੱਧਰ ਫੋਨ ਕਰ ਦਿੱਤਾ ਵੀ ਤੀਰ ਸਿੰਘ ਦਾ ਸਰੀਰ ਅੱਜ ਲੱਭ ਗਿਆ ਮਗਰ ਉਹ ਬਿਲਕੁਲ ਠੀਕ ਹੈ ਉਹ ਠੀਕ ਤੇ ਉਹਨੇ ਥੋੜਾ ਜਿਹਾ ਸ਼ਬਦ ਗਾਹਾਂ ਲਾ ਲਿਆ ਵੀ ਸਾਹ ਚੱਲਦੇ ਨੇ ਹਸਪਤਾਲ ਗਿਆ ਹੋਇਆ 5 ਮਹੀਨੇ ਮਗਰੋਂ ਫਿਰ ਥੋੜਾ ਚਿਰ ਮਗਰੋਂ ਫਿਰ ਫੋਨ ਆਇਆ ਵੀ ਇਹ ਜਿਹੜੀ ਭਾਈ ਸਰ ਨੂੰ